ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ।
ਸਾਰੇ ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਮੈਂ ਯਾਨੀ ਅਨੂ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੀ ਹਾਂ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ। ਔਰ ਸਟੂਡੀਓ 'ਚ ਮੇਰੇ ਨਾਲ ਮੇਰੇ ਦੋ ਕੋ ਪ੍ਰੈਜੈਂਟਰਸ ਵੀ ਨੇ, ਭਾਰਤੀ ਜੀ ਔਰ ਸਾਥੀ ਨਛੱਤਰ ਸਿੰਘ ਜੀ ਵੀ ਸਾਡੇ ਨਾਲ ਨੇ।
ਦੋਸਤੋ, ਸਲਾਮ ਆਖਦਾ।
ਹਾਂਜੀ ਦੋਸਤੋ, ਸਲਾਮ।
ਹਾਂਜੀ, ਤੋ ਅੱਜ ਦੇ ਜਿਹੜੇ ਟੋਪਿਕ ਨੇ ਸਾਡੇ ਪ੍ਰੋਗਰਾਮ ਦੇ ਉਹ ਤੁਹਾਨੂੰ ਦੱਸਦੇ ਚੱਲੀਏ, ਫਿਰ ਉਸ ਤੋਂ ਬਾਅਦ ਅਸੀਂ ਸ਼ੁਰੂਆਤ ਕਰਦੇ ਹਾਂ। ਦੋ ਬੁਲਾਰੇ ਰਹਿਣਗੇ ਅੱਜ ਦੇ ਪ੍ਰੋਗਰਾਮ 'ਚ। ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ, ਪੰਜਾਬ ਤੋਂ ਆਗੂ ਨੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਟਾਂਡਾ, ਜਿਹੜੇ ਸਰੋਤੇ ਸਾਨੂੰ ਰੈਗੂਲਰ ਫਾਲੋ ਕਰਦੇ ਨੇ ਉਹਨਾਂ ਨੂੰ ਯਾਦ ਹੋਏਗਾ, ਪਹਿਲੇ ਵੀ ਇੱਕ ਵਾਰੀ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ
ਉਹਨਾਂ ਦੇ ਘਰੋਂ ਮਿਸ।
ਹਾਂਜੀ, ਉਹਨਾਂ ਨਾਲ ਵੀ ਸਾਡੀ ਗੱਲ ਹੋਈ ਸੀ ਉਦੋਂ, ਕਿਉਂਕਿ ਇਹ ਸਾਥੀ ਗ੍ਰਿਫ਼ਤਾਰ ਤੋਂ ਇਹਨਾਂ ਨਾਲ ਜਿਹੜਾ ਪਿਛਲੇ ਹਫ਼ਤੇ 3 ਅਪ੍ਰੈਲ ਨੂੰ ਜਿਹੜੀਆਂ ਸਾਰੀਆਂ ਮੇਰੇ ਖਿਆਲ 7 ਜਿਹੜੀਆਂ ਮੇਨ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਜਿਹੜੀਆਂ ਚੰਡੀਗੜ੍ਹ ਪਹੁੰਚੀਆਂ ਆਪਣੀਆਂ ਮੰਗਾਂ ਲੈ ਕੇ, ਉਸ ਸਿਲਸਿਲੇ 'ਚ ਅਸੀਂ ਸਾਥੀ ਹਰਜਿੰਦਰ ਸਿੰਘ ਟਾਂਡਾ ਨਾਲ ਗੱਲਬਾਤ ਕਰਾਂਗੇ। ਦੂਸਰੇ ਸਾਡੇ ਅੱਜ ਬੁਲਾਰੇ ਰਹਿਣਗੇ ਜੀ ਸਾਥੀ ਦਿਗ ਵਿਜੇ ਪਾਲ ਸ਼ਰਮਾ, ਜਿਹੜੇ ਕਿ ਡੈਮੋਕਰੈਟਿਕ ਟੀਚਰਸ ਫਰੰਟ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਨੇ। ਔਰ ਸਾਰੇ ਸਾਡੇ ਸਰੋਤੇ ਮੇਨ ਸਟ੍ਰੀਮ ਨਿਊਜ਼ 'ਚ ਵੀ ਆਉਂਦੀਆਂ ਨੇ ਖ਼ਬਰਾਂ, ਜਿਹੜੀ ਅਧਿਆਪਕਾਂ ਦਾ ਜਿਹੜਾ ਮਸਲਾ ਚੱਲ ਰਿਹਾ ਕਿ ਉਹਨਾਂ ਨੂੰ ਰੈਗੂਲਰ ਨੌਕਰੀਆਂ ਨਹੀਂ ਮਿਲਦੀਆਂ, ਪੋਸਟਾਂ ਖਾਲੀ ਪਈਆਂ ਨੇ ਪਰ ਉਹ ਖੋਲੀਆਂ ਨਹੀਂ ਜਾਂਦੀਆਂ। ਸੋ ਔਰ ਜਿਹੜੀ ਇੱਕ ਪ੍ਰਾਈਵੇਟਾਈਜੇਸ਼ਨ ਦਾ ਵੀ ਵਰਤਾਰਾ ਚੱਲ ਰਿਹਾ ਐਜੂਕੇਸ਼ਨ ਦਾ,
ਜਿਹੜਾ ਪਿੱਛੇ ਲੁਧਿਆਣੇ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅਧਿਆਪਕ ਸ਼ਾਮਲ ਹੋਏ, ਇਹ ਕਾਫੀ ਚਿਰਾਂ ਬਾਅਦ ਇਹ ਸੰਘਰਸ਼ ਮੁੜ ਕੇ ਜਾਗਿਆ
ਜੀ। ਸੋ ਇਸ ਸਿਲਸਿਲੇ 'ਚ ਅਸੀਂ ਗੱਲਬਾਤ ਕਰਾਂਗੇ ਸਾਥੀ ਦਿਗ ਵਿਜੇ ਪਾਲ ਸ਼ਰਮਾ ਹੋਰਾਂ ਨਾਲ। ਔਰ ਉਸ ਤੋਂ ਬਾਅਦ ਇੱਥੇ ਲੋਕਲ ਜਿਹੜੇ ਸਾਡੇ ਹੈਲਥ ਕੇਅਰ ਸੈਕਟਰ ਦੇ ਵਰਕਰ ਨੇ, ਨਰਸਿਸ, ਮਿਡਵਾਈਫਸ ਔਰ ਹੈਲਥ ਕੇਅਰ ਅਸਿਸਟੈਂਟਸ, ਕੱਲ ਨੂੰ ਕੱਲ ਸਵੇਰ ਤੋਂ 6:30 ਤੋਂ ਉਹਨਾਂ ਦੀਆਂ ਲਗਾਤਾਰ ਜਿਹੜੀਆਂ ਹੜਤਾਲਾਂ ਨੇ ਉਹ ਆਕਲੈਂਡ ਦੇ ਅਲੱਗ ਅਲੱਗ ਹਸਪਤਾਲਾਂ ਚ ਹੋਣ ਜਾ ਰਹੀਆਂ ਨੇ ਤੋ ਉਹਦੀ ਵੀ ਅਸੀਂ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੇ ਉਸ ਤੋਂ ਪਹਿਲਾਂ ਅੱਜ ਸ਼ਾਮ ਨੂੰ 7:00 ਜਿਹੜੇ ਯੂਨੀਅਨਸ ਆਕਲੈਂਡ ਮਤਲਬ ਕਿ ਆਕਲੈਂਡ ਨੂੰ ਕਵਰ ਕਰਦੀਆਂ ਜਿੰਨੀਆਂ ਯੂਨੀਅਨਸ ਨੇ ਉਹ ਇਕੱਠੀਆਂ ਹੋ ਕੇ ਹੈਲਥ ਕੇਅਰ ਸੈਕਟਰ ਦੇ ਵਰਕਰਾਂ ਦੇ ਸਮਰਥਨ ਚ ਇੱਕ ਮੀਟਿੰਗ ਦਾ ਆਯੋਜਨ ਹੈ ਤੋ ਉਹਦੀ ਵੀ ਮੈਂ ਡਿਟੇਲ ਤੁਹਾਨੂੰ ਦਿੰਦੀ ਚੱਲਾਂਗੀ ਉਸ ਤੋਂ ਇਲਾਵਾ ਜਿਹੜਾ ਪਿਛਲੇ ਹਫ਼ਤੇ ਇੱਕ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਿੱਚ ਪਿਛਲੇ 1.5 ਸਾਲ ਤੋਂ ਇੱਕ ਬੜਾ ਖਤਰਨਾਕ ਕਿਸਮ ਦਾ ਪ੍ਰੋਜੈਕਟ ਜਿਹੜਾ ਚੱਲ ਰਿਹਾ ਜਿਹਦੇ ਤਹਿਤ ਰੇਸ਼ਲ ਪ੍ਰੋਫਾਈਲਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਰਟਨ ਦੇਸ਼ਾਂ ਦੇ ਜਿਹੜੇ ਲੋਕ ਇੱਥੇ ਮਾਈਗ੍ਰੈਂਟ ਨੇ ਉਹਨਾਂ ਨੂੰ ਉਹ ਟਾਰਗੇਟ ਕਰਕੇ ਕਿਸ ਤਰ੍ਹਾਂ ਡਿਪੋਰਟ ਕਰ ਰਹੇ ਨੇ ਔਰ ਆਉਣ ਦੇ ਸਮੇਂ 'ਚ ਕਰਨਾ ਚਾਹੁੰਦੇ ਨੇ ਖੈਰ ਉਹ ਪਿਛਲੇ 10-15 ਮਿੰਟਾਂ 'ਚ ਜਿਹੜੇ ਇੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਵੀ ਅਪਡੇਟ ਦਿੱਤੀ ਹੈ ਉਹ ਵੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਅਗਰ ਸਮਾਂ ਰਿਹਾ ਹੋਰ ਇੱਥੋਂ ਦੇ ਲੋਕਲ ਇੱਕ ਦੋ ਜਿਹੜੇ ਮਸਲੇ ਨੇ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਅਗਰ ਸਾਡੇ ਕੋਲ ਵਕਤ ਰਿਹਾ ਤੋ ਹੁਣ ਅਸੀਂ ਇੱਕ ਗੀਤ ਲਗਾ ਕੇ ਰਾਬਤਾ ਕਰਾਂਗੇ ਸਾਥੀ ਹਰਜਿੰਦਰ ਸਿੰਘ ਟਾਂਡਾ ਹੋਰਾਂ ਨਾਲ ਤੋ ਇਸੇ ਤਰ੍ਹਾਂ ਤੁਸੀਂ ਰੇਡੀਓ ਇਨਕਲਾਬ ਸੁਣਦੇ ਰਹਿਣਾ ਜਲਦ ਅਸੀਂ ਤੁਹਾਡੇ ਨਾਲ ਦੁਬਾਰਾ ਹੋ ਜਾਵਾਂਗੇ
ਸਭ ਪੂਰ ਗਈਆਂ ਸਦਰਾਂ ਨੇ ਨਵੀਆਂ
ਚੜੇ ਕਾਸੇ ਉਤਾਰ ਦੇ ਹੀ ਮਰ ਗਏ ਸਾਡੇ ਪਿੰਡਿਆਂ ਤੇ ਮਾਰਾਂ ਦੇ ਨਿਸ਼ਾਨ ਪਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ ਪਾਹੇ ਦੇ ਆਰਸਿਆ ਕਿਸਾਨ ਨਹੀਂ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ ਕਿਸਾਨ ਬਈ ਪਾਹੇ ਤੇ ਆ ਰਸਿਆ ਕਿਸਾਨ ਬਈ ਝੋਟੇ ਵਾਂਗੂ ਆ ਸਰੀਰ ਸਦਾ ਵਾਹੀਦਾ ਐਨੇ ਫਸਲਾਂ ਤੇ ਅਸਰ ਦਵਾਈ ਫਿਰ ਬੁੱਲਾਂ ਉੱਤੇ ਲਿਟਰ ਟਿਕਾਈਦਾ ਕਿਵੇਂ ਕਹਿ ਦੀਏ ਦਵਾਈ ਸਾਰੀ ਨਕਲੀ ਕੱਟ ਕੱਟ ਦੀ ਗਰੀਬ ਦੀ ਜਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ ਆਹੇ ਤੇ ਆ ਰੱਸਿਆ ਕਿਸਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ
ਸਾਥੀਓ ਇਸ ਵਕਤ ਸਾਡੇ ਨਾਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਸਾਥੀ ਹਰਜਿੰਦਰ ਸਿੰਘ ਟਾਂਡਾ ਹੋ ਗਏ ਨੇ ਜਿਹੜੀਆਂ ਕਿ ਉਹ 7 ਕਿਸਾਨੀ ਜਥੇਬੰਦੀਆਂ ਮਿਲ ਕੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ ਵੀ ਜਥੇਬੰਦੀ ਉਹਨਾਂ ਚੋਂ ਇੱਕ ਹੈ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ
ਹਾਂਜੀ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਸਤਿ ਸ੍ਰੀ ਅਕਾਲ ਸਾਥੀ ਜੀ ਤੋ ਸਾਥੀ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਹੜਾ 3 ਅਪ੍ਰੈਲ ਨੂੰ ਜਿਹੜੀਆਂ 7 ਕਿਸਾਨ ਜਥੇਬੰਦੀਆਂ ਜਿਹੜਾ ਵੱਡਾ ਇਕੱਠ ਚੰਡੀਗੜ੍ਹ ਦੇ ਵਿੱਚ ਹੋਇਆ ਉਹਦੇ ਬਾਰੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਉਹਨਾਂ ਨਾਲ ਆਪਣੀ ਗੱਲਬਾਤ ਸਾਂਝੀ ਕਰੋ ਹਾਂਜੀ
ਭਾਜੀ ਸਾਹਿਬ ਇਹ ਬੇਨਤੀ ਕਰਦਾ ਮੈਂ ਹਰਜਿੰਦਰ ਸਿੰਘ ਟਾਂਡਾ
ਜੀ
ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ
ਜੀ ਜੀ ਸਾਥੀ ਜੀ
ਏਦਾਂ ਜੀ ਸਾਡਾ ਇਹ ਪੜਾਅ ਸੀ ਜੋ 3 ਅਪ੍ਰੈਲ ਦਾ ਸੀ ਚੰਡੀਗੜ੍ਹ ਦੇ ਵਿੱਚ
ਜੀ
ਅਸੀਂ 7 ਕਿਸਾਨ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਕੋਈ 2-3 ਸਾਲ ਤੋਂ ਲੈ ਕੇ ਆਪਦਾ ਇਹ ਜਿਹੜਾ ਕਿਸਾਨਾਂ ਦੇ ਮਸਲੇ ਆ ਮੁੱਦੇ ਆ ਕਰਜ਼ੇ ਆ ਲਾਹੇਵੰਦ ਭਾਅ ਨਹੀਂ ਮਿਲ ਰਿਹਾ
ਜੀ
ਉਹਨਾਂ ਤੇ ਅਸੀਂ ਲੜ ਰਹੇ ਸੀ ਉਹ ਪਿਛਲੇ ਸਾਲ ਵੀ ਤੁਸੀਂ ਉਦੋਂ ਬਾਦਲ ਸਰਕਾਰ ਸੀ ਜਿਸ ਟਾਈਮ ਮੇਰੇ ਨਾਲ ਉਦੋਂ ਵੀ ਤੁਸੀਂ ਕੀਤਾ ਸੀ ਉਦੋਂ ਵੀ ਇਹੋ ਮਸਲੇ ਸੀ ਅਸੀਂ ਚੰਡੀਗੜ੍ਹ ਲੈ ਕੇ ਗਏ ਸੀ
ਬਿਲਕੁਲ
ਇਹ 2016 ਦੇ ਵਿੱਚ ਕਿ ਬਾਦਲ ਸਰਕਾਰ ਅਤੈਸੀ ਕਹਿ ਰਹੀ ਆ ਵੀ ਮੈਂ ਕਿਸਾਨ ਅਤੈਸੀ ਹਾਂ ਬਹੁਤ ਮਾਰ ਕਰਜ਼ੇ ਦੀ ਪੈ ਰਹੀ ਅਸੀਂ ਚੰਡੀਗੜ੍ਹ ਰੈਲੀ ਰੱਖੀ ਹੋਈ ਸੀ ਉਸ ਟਾਈਮ ਸਾਡੀਆਂ ਜੀ ਗ੍ਰਿਫਤਾਰੀਆਂ ਹੋਈਆਂ ਬੜਾ ਕੁਛ ਹੋਇਆ ਸਾਡੇ ਨਾਲ ਕਿਸਾਨਾਂ ਦੇ ਪਰਚੇ ਹੋਏ ਬਹੁਤ ਕੁਛ ਹੋਇਆ ਘਰੋਂ ਬਾਹਰ ਸਾਨੂੰ ਰਹਿਣਾ ਪਿਆ
ਬਿਲਕੁਲ ਬਿਲਕੁਲ ਹਾਂਜੀ
ਤੇ ਪੜਾਅ ਦਰ ਪੜਾਅ ਫੇਰ ਅੱਜ ਸਰਕਾਰ ਬਦਲ ਦੇ ਨਾਲ ਹੀ ਇਹ ਸੱਤ ਕਿਸਾਨ ਜਥੇਬੰਦੀਆਂ ਦਾ ਇਹ ਮਸਲਾ ਜਿਹੜਾ ਇਹ ਸਾਡੇ ਕੋਲ ਇਸ਼ੂ ਸੀ ਜੀ ਵੇਖੋ ਜਿਸ ਟਾਈਮ ਸਾਡੇ ਕੈਪਟਨ ਦੀ ਸਰਕਾਰ ਬਣੀ ਆ ਇਹਨਾਂ ਸਰਕਾਰ ਬਣਨ ਤੋਂ ਪਹਿਲਾਂ ਇੱਕ ਬਠਿੰਡੇ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਵਿੱਚ ਇਹਨਾਂ ਨੇ ਜੋ ਵੀ ਚੋਣ ਦੇ ਵਿੱਚ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਝੂਠ ਬੋਲਿਆ ਸੀ ਉਹਦਾ ਇਹਨਾਂ ਸਾਰਾ ਜਿਹੜਾ ਵਾ ਡਾਟਾ ਪੇਸ਼ ਕੀਤਾ ਗੁਟਕਾ ਸਾਹਿਬ ਫੜ ਕੇ
ਬਿਲਕੁਲ
ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਚਾਰ ਹਫ਼ਤੇ ਚ ਨਸ਼ਾ ਬੰਦ ਕਰਾਉਣ ਦੀ ਗੱਲ ਕੀਤੀ ਦੋ ਨੰਬਰ ਤੇ ਇਹਨਾਂ ਕਿਹਾ ਵੀ ਜਿੰਨਾ ਕਰਜ਼ਾ ਵਾ ਸਾਡੇ ਪੰਜਾਬ ਦੇ ਕਿਸਾਨ ਦੇ ਸਿਰ ਵਾ ਕੋਈ 90,000 ਕਰੋੜ ਰੁਪਇਆ ਵਾ
ਜੀ
ਉਹ ਅਸੀਂ ਆਉਣ ਸਾਰ ਮਾਫ਼ ਕਰਾਂਗੇ ਦੇਖੋ ਇੱਕ ਸਾਲ ਹੋ ਗਿਆ ਵਾ ਸਰਕਾਰ ਨੂੰ ਉਸੇ ਦਾ ਹੀ ਇਹ ਪੜਾਅ ਸੀ ਜਿਹੜਾ 3 ਅਪ੍ਰੈਲ ਆ ਇਹਦੇ ਅਸੀਂ ਪਿਛਲੇ ਸਾਲ 2017 ਵੀ ਸਤੰਬਰ ਦੇ ਵਿੱਚ ਫੇਰ ਆਪਣੇ ਪਟਿਆਲੇ ਇੱਕ ਇਹਦੇ ਕੋਠੀ ਦੇ ਅੱਗੇ ਇੱਕ ਰੋਸ ਪ੍ਰਦਰਸ਼ਨ ਕਰਨ ਵਾਸਤੇ ਜਾਣ ਦੀ ਤਰੀਕ ਰੱਖੀ ਹੋਈ ਸੀ ਜੀ 22 ਸਤੰਬਰ
ਜੀ
ਉਸ ਟਾਈਮ ਵੀ ਇਸ ਕੈਪਟਨ ਦੀ ਸਰਕਾਰ ਨੇ ਸਾਨੂੰ ਘਰਾਂ ਤੋਂ ਚੁੱਕਿਆ ਹੋਇਆ ਉਸ ਟਾਈਮ ਮੈਂ ਜੇਲ੍ਹ ਦੇ ਵਿੱਚ ਸੀ ਮੇਰੇ ਘਰ ਵੀ ਆਪ ਜੀ ਨੇ ਫੋਨ ਕੀਤਾ ਸਾਰਾ
ਜਾਣਕਾਰੀ
ਲਈ ਉਸ ਤੋਂ ਬਾਅਦ ਕੀਤਾ
ਜੀ ਜੀ
ਉਸ ਟਾਈਮ ਵੀ ਇਹਨਾਂ ਨੇ ਕੀ ਕੀਤਾ ਕਿ ਉਹ ਪਟਿਆਲੇ ਜਿਹੜਾ ਕਹਿੰਦਾ ਸੀ ਉਸੇ ਰੈਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਸੀ ਕਿ ਜੇ ਮੈਂ ਆਪਦਾ ਕਰਜ਼ਾ ਸਰਕਾਰ ਦੇ ਖਜ਼ਾਨੇ ਚ ਨਹੀਂ ਕੁਛ ਹੋਊਗਾ ਤੇ ਮੈਂ ਆਪਦਾ ਮੋਤੀ ਮਹਿਲ ਵੇਚ ਕੇ ਤੇ ਇਹ ਕਰਜ਼ੇ ਜਿਹੜੇ ਆ ਇਹਨਾਂ ਨੂੰ ਖਤਮ ਕਰੂੰਗਾ
ਜੀ ਜੀ
ਉੱਥੇ ਅਸੀਂ ਜਾਣ ਦੀ ਗੱਲ ਕੀਤੀ ਸੀ ਵੀ ਜੇ ਮੋਤੀ ਮਹਿਲ ਦੀ ਤੂੰ ਗੱਲ ਕੀਤੀ ਸਾਨੂੰ ਅਸੀਂ ਮੋਤੀ ਮਹਿਲ ਗਾੜੀ ਰੈਲੀ ਤੇ ਕਰ ਲਈਏ ਤੈਨੂੰ ਦੱਸ ਤੇ ਸਕੀਏ ਵੀ ਤੂੰ ਆਹ ਕੁਛ ਕਿਹਾ ਸੀ ਇਹਨੂੰ ਇਹਨੂੰ ਕਰ ਕੁਛ ਕਰ ਜੋ ਵੀ ਆ ਉਸ ਟਾਈਮ ਵੀ ਸਾਡੇ ਨਾਲ ਉਹ ਇੱਕ ਪੜਾਅ ਸੀ ਅਸੀਂ ਅੱਗੇ ਵੀ ਜਾਣਾ ਚਾਹੁੰਦੇ ਸੀ ਇਹ ਸਾਨੂੰ ਚੰਡੀਗੜ੍ਹ ਨਹੀਂ ਸੀ ਜਾਣ ਦਿੰਦੇ ਤੇ ਬਹੁਤ ਸਖਤਾਈਆਂ ਕਰਦੇ ਸੀ ਸਾਨੂੰ ਇੱਥੇ ਬੈਰੀਅਰ ਲਾਉਂਦੇ ਸੀ ਸਾਡੇ ਇਲਾਕਿਆਂ ਦੇ ਵਿੱਚ ਹੀ ਸਾਨੂੰ ਘੇਰਦੇ ਸੀ
ਜੀ
ਇਸ ਕਰਕੇ ਇੱਕ ਆ ਜਿਹੜਾ ਨਵਾਂ ਕਾਨੂੰਨ ਆ ਪਕੋਕਾ ਲੈ ਕੇ ਆਏ ਆ ਜੀ ਉਹਦੇ ਆਧਾਰ ਦੇ ਉੱਤੇ ਇਹਨਾਂ ਨੇ ਇੱਕ ਸਰਕਾਰ ਵੱਲੋਂ ਇਹਨਾਂ ਨੂੰ ਇੱਕ ਹਥਿਆਰ ਮਿਲ ਗਿਆ ਕਹਿੰਦੇ ਆ ਵੀ ਇਹ ਤੇ ਪਾਬੰਦੀ ਆ ਨਾ ਤੁਹਾਡੀਆਂ ਰੈਲੀਆਂ ਹੋਣ ਦੇਣੀਆਂ ਨਾ ਤੁਸੀਂ ਸਪੀਕਰ ਲਾ ਸਕਦੇ ਜੇ ਬਿਨਾਂ ਮਨਜ਼ੂਰੀ ਚੰਡੀਗੜ੍ਹ ਚ ਨਹੀਂ ਆ ਸਕਦੇ ਅਸੀਂ ਇਸ ਚੀਜ਼ ਨੂੰ ਤੋੜਨ ਵਾਸਤੇ ਵੀ ਇਹ ਕਾਨੂੰਨ ਤੇ ਸਾਡੇ ਭਗਤ ਸਿੰਘ ਹੋਣਾ ਨੇ ਇਹਨਾਂ ਕਾਨੂੰਨਾਂ ਦੇ ਉੱਤੇ ਤੇ ਉਹਨਾਂ ਨੂੰ ਆਪਣੇ ਮਨ ਦਾ ਦੁੱਖ ਸੀ ਵੀ ਸਾਡੇ ਤੇ ਕਾਨੂੰਨ ਸਾਡਾ ਹਿੰਦੁਸਤਾਨ ਸਾਡਾ ਸਾਰਾ ਕੁਝ ਤੇ ਸਾਡੀਆਂ ਸਰਕਾਰਾਂ ਹੀ ਸਾਡੇ ਤੇ ਕਾਨੂੰਨ ਜਿਹੜੇ ਉਹ ਲਿਆ ਰਹੇ ਉਹਨਾਂ ਵਿਰੋਧ ਕੀਤਾ ਪਾਰਲੀਮੈਂਟ ਤੱਕ ਉਹ ਬੰਬ ਸੁੱਟਣ ਤੱਕ ਗਏ ਉਹਨਾਂ ਨੇ ਉਹ ਜਾਣੀ ਲਾਗੂ ਨਾ ਅਸੀਂ ਉਹਦੇ ਤਹਿਤ ਅਸੀਂ ਸਰਕਾਰ ਨੂੰ ਕਿਹਾ ਸੀ ਵੀ ਅਸੀਂ ਆ ਜਿਹੜੀ 3 ਦੀ ਰੈਲੀ ਸੀ ਉਹਦੇ ਵਿੱਚ ਵੀ ਇਹੋ ਸਾਡਾ ਬੜਾ ਜਦੋਂ ਜਿਹਾ ਚੱਲੀ ਜੀ ਇਹਨਾਂ ਦੇ ਜਿਹੜਾ ਪ੍ਰਸ਼ਾਸਨ ਸੀ ਡੀ ਜੀ ਪੀ ਤੱਕ ਇੰਟੈਲੀਜੈਂਸ ਜਿਹੜੀ ਚੰਡੀਗੜ੍ਹ ਇੰਟੈਲੀਜੈਂਸ ਉਹ ਸਾਡੇ ਤੱਕ ਫੋਨ ਕਰਦੀ ਰਹੀ ਕਿ ਤੁਸੀਂ ਆ 3 ਤਰੀਕ ਦੀ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਮੈਂ ਉੱਥੇ ਲੈ ਕੇ ਆ ਰਿਹਾ ਜੀ
ਜੀ ਬਿਲਕੁਲ ਬਿਲਕੁਲ ਬਿਲਕੁਲ
ਇਹਦੀ 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 ਪਰਮਿਸ਼ਨ ਲੈਣੀ ਤੁਹਾਨੂੰ ਚਾਹੀਦੀ ਆ ਕਿਉਂਕਿ ਕਾਨੂੰਨ ਬਣ ਚੁੱਕਾ ਵਾ ਜੇ ਤੁਸੀਂ ਸਪੀਕਰ ਲਾਓਗੇ ਇਹਦੀ ਤੇ ਵਿਧਾਨ ਸਭਾ ਤੋਂ ਮਨਜ਼ੂਰੀ ਲੈਣੀ ਪੈਣੀ ਆ ਅਸੀਂ ਇਹਨਾਂ ਨੂੰ ਇਹਦੇ ਤੇ ਵੀ ਜੀ ਕੋਰਾ ਜਵਾਬ ਉਸ ਦਿਨ ਦੇ ਕੇ ਰੈਲੀ ਹੋਈ ਆ ਰੈਲੀ ਬਹੁਤ ਵੱਡੀ ਵਿਸ਼ਾਲ ਰੈਲੀ ਹੋਈ ਆ ਤੁਸੀਂ ਜੁੜੇ ਜੇ ਆਪਣੇ ਮੀਡੀਆ ਨਾਲ ਸਾਰਾ
ਬਿਲਕੁਲ 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 ਬਿਲਕੁਲ
ਉਹਦਾ ਇੱਕ ਜੇ ਕਹਿ ਲਈਏ ਉਸ ਰੈਲੀ ਦੀ ਚਰਚਾ ਜੀ ਸੱਤਾਂ ਕਿਸਾਨ ਜਥੇਬੰਦੀਆਂ ਵੱਲੋਂ ਰੈਲੀ ਸੀ
ਜੀ
ਅਸੀਂ ਉਹਦੀ ਮਨਜ਼ੂਰੀ ਤੋਂ ਉਹਦੀ ਮਨਜ਼ੂਰੀ ਲੈਣ ਤੋਂ ਬਿਨਾਂ ਕੀਤੀ ਇੱਕ ਲਲਕਾਰ ਕੀਤੀ ਸਰਕਾਰ ਨੂੰ ਅਜੇ ਉਹਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਇਹ ਪਾਇਆ ਜਾਂਦਾ ਸੀ ਵੀ ਤੁਸੀਂ ਜਾਇਓ ਨਾ ਇੱਥੇ ਜਿਹੜੇ ਆ ਬਾਦਲ ਵਾਲੇ ਜਿਹੜੇ ਕਰਕੇ ਆਏ ਜੀ 10-15 ਦਿਨ ਪਹਿਲਾਂ ਸੁਖਬੀਰ ਬਾਦਲ ਹੋਣਾ ਵੀ ਕੀਤੀ ਜੀ ਉੱਥੇ ਰੈਲੀ
ਉਹਨਾਂ ਚੰਗੀ ਕੁੱਟ ਪਈ
ਉਸੇ ਕੁੱਟ ਤੋਂ ਹੀ ਸਾਡੇ ਕਿਸਾਨ ਕਹਿੰਦੇ ਸੀ ਇਹ ਵੀ ਆਂਦੇ ਵੀ ਅਸੀਂ ਮਨਜ਼ੂਰੀ ਅਜੇ ਹਾਲਾਂਕਿ ਉਹਨਾਂ ਮਨਜ਼ੂਰੀ ਲਈ ਸੀ ਜੀ ਬਾਦਲ ਸਾਹਿਬ ਹੋਣਾ ਨੇ ਮਨਜ਼ੂਰੀ ਲਈ ਸੀ ਸੁਖਬੀਰ ਸਿੰਘ ਹੋਣਾ ਨੇ
ਫਿਰ ਵੀ ਕੁੱਟ ਖਾਧੀ
ਫਿਰ ਵੀ ਉਹਨਾਂ ਕੁੱਟ ਖਾਧੀ ਅਸੀਂ ਇਸ ਗੱਲ ਤੇ ਅਸੀਂ ਉਸ ਦਿਨ ਬਿਨਾਂ ਮਨਜ਼ੂਰੀ ਤੋਂ ਰੈਲੀ ਕਰਕੇ ਆਏ ਹਾਂ ਬੜੀ ਸਾਡੇ ਵਿੱਚ ਸਾਡਾ ਜਿਹੜਾ ਅਸੀਂ ਮਨੋਬਲ ਸੀ ਬਹੁਤ ਉੱਚਾ ਸੀ ਅਸੀਂ ਸਰਕਾਰਾਂ ਨਾਲ ਵੇਖੋ ਜੀ ਲੜ ਰਹੇ ਹਾਂ ਸਰਕਾਰਾਂ ਦੇ ਝੂਠ ਦੇ ਖਿਲਾਫ ਲੜ ਰਹੇ ਹਾਂ ਸਾਡੇ ਸਾਨੂੰ ਬਲ ਮਿਲਦਾ ਜਦੋਂ ਅਸੀਂ ਸਰਕਾਰ ਦੇ ਕਾਨੂੰਨ ਤੋੜ ਕੇ ਤੇ ਉਹ ਸਰਕਾਰ ਦੇ ਉੱਥੇ ਜਿੱਥੇ ਨਿਸ਼ਾਨਾ ਮਿਥਿਆ ਹੋਵੇ ਉੱਥੇ ਅਸੀਂ ਰੈਲੀ ਕਰਕੇ ਆਏ ਜੀ
ਬਿਲਕੁਲ ਬਿਲਕੁਲ ਸਾਥੀ ਜੀ ਤੁਹਾਡੇ ਨਾਲ 100% ਸਹਿਮਤ ਆ ਜੀ ਇਹ ਲੋਕਾਂ ਦੇ ਵਿੱਚ ਤੁਸੀਂ ਗੱਲ ਕਰੋ
ਉਸ ਵਿੱਚ ਬਹੁਤ ਮਗਰੋਂ ਬੜੀ ਦੁਖਦਾਈ ਘਟਨਾ ਹੋਈ ਜੀ ਉਹ ਰੈਲੀ ਜਦੋਂ ਅਸੀਂ ਸਮਾਪਤ ਕਰਕੇ ਪਿੰਡਾਂ ਨੂੰ ਗਏ ਨੇ ਜੀ
ਹਾਂਜੀ
ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਜੋ ਗ੍ਰਾਹਕ ਗਰੁੱਪ ਵਾਲੇ ਉਹਨਾਂ ਦਾ ਨਾ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ. ਉਹਨਾਂ ਦੇ ਦੋ ਵਾਹਨ ਇੱਕ ਸੀ, ਇੱਕ ਤੇ ਕੋਈ ਖਰਾਬ ਹੋਇਆ ਸੀ ਉਹਨੂੰ ਕੋਈ ਠੀਕ ਕਰ ਰਿਹਾ ਸੀ, ਤੇ ਉਹਨਾਂ ਦੇ ਚਾਰ ਕਿਸਾਨਾਂ ਉੱਤੇ ਜਿਹੜਾ ਵਾ ਉਹ ਚੜਾ ਕੇ ਗੱਡੀ ਕੋਈ ਚੱਲ ਗਿਆ, ਪਤਾ ਨੀ ਲੱਗਾ. ਉਹਨਾਂ ਚੋਂ ਇੱਕ ਦੀ ਮੌਤ ਹੋ ਗਈ ਤੇ ਇਹਨੂੰ ਬਹੁਤ ਵੱਡੇ ਜ਼ਿਆਦਾ ਜ਼ਖਮੀ ਹੋਏ ਜੀ. ਏਦਾਂ ਹੀ ਇੱਕ ਨਾਲ ਸੀ ਹੋਰ ਸੀ ਸਰਜੀਤ ਸਿੰਘ ਜੀ, ਉਹ ਵੀ ਇਹ ਦੋਵੇਂ ਹੈ ਆਪਣੇ ਮਾਨਸਾ ਜ਼ਿਲ੍ਹੇ ਨਾਲ ਹੀ ਸੰਬੰਧਿਤ ਆ, ਪਰ ਇਹ ਵਾਕਿਆ ਵੱਖਰਾ ਵੱਖਰਾ ਹੋਇਆ. ਇੱਕ ਹੋਰ ਏਦਾਂ ਉਹ ਦੂਰ ਦਾ ਕਰਕੇ ਕਿਤੇ ਚਾਹ ਪੀ ਰਹੇ ਸੀ ਢਾਬੇ ਦੇ ਉੱਤੇ
ਜੀ.
ਉਹਨਾਂ ਦਾ ਵੀ ਇੱਕ ਕੋਈ ਬਜ਼ੁਰਗ ਸੀ, ਕੋਈ 55 ਸਾਲ ਦਾ ਕਿਸਾਨ ਸੀ. ਉਹ ਢਾਬੇ ਵਾਲੇ ਪਾਸੇ ਦੁਕਾਨਾਂ ਸੀ ਤੇ ਰੋਡ ਸੀ ਸਿੰਗਲ ਇੱਕ, ਤੇ ਉਹਦਾ ਖਿਆਲ ਸੀ ਵੀ ਚਲੋ ਮੈਂ ਕੋਈ ਬਾਥਰੂਮ ਜਾਣਾ ਵਾ ਮੈਂ ਦੂਸਰੇ ਪਾਸੇ ਚੱਲ ਜਾ. ਉਹਨੇ ਵੀ ਕੋਈ ਚਾਨਣ ਦਾ ਵਿੱਚ ਵੇਖਿਆ ਨਾ ਜੀ, ਉਹ ਇੱਕ ਉਹਦੇ ਵਿੱਚ ਕੋਈ ਵਾਹਨ ਮਾਰ ਕੇ ਗਿਆ, ਦੋ ਉਹਨਾਂ ਦੀਆਂ ਮੌਤਾਂ ਹੋਈਆਂ ਜੀ.
ਬਹੁਤ ਬਹੁਤ ਮਾੜੀ ਗੱਲ ਜੀ, ਬਹੁਤ ਮਾੜੀ ਗੱਲ.
ਹਾਂਜੀ ਬਹੁਤ ਮਾੜੀ ਹੋਈ ਜੀ. ਤੇ ਉਹਦੇ ਤੇ ਅਫਸੋਸ ਵਾਲੀ ਗੱਲ ਇਹ ਵੇਖ ਲਓ ਵੀ ਅੱਜ ਵੀ ਮੈਂ ਅਸੀਂ ਡੀਸੀ ਦਫ਼ਤਰਾਂ ਦੇ ਉੱਤੇ ਸੱਤਾਂ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਦੇ ਰਹੇ ਹਾਂ ਆਪਣਾ ਆਪਣਾ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ
ਜੀ.
ਉਹਨਾਂ ਕਿਸਾਨਾਂ ਦੀ ਅਜੇ ਤੱਕ ਸਰਕਾਰ ਨੇ ਬਾਤ ਨੀ ਪੁੱਛੀ, ਜਥੇਬੰਦੀਆਂ ਦਾ ਪਰਿਵਾਰ ਦਾ ਵਾ ਵੀ ਇਹ ਸਰਕਾਰ ਸਾਨੂੰ ਮੁਆਵਜ਼ਾ ਲੈ ਕੇ ਆਵੇ, ਫੇਰ ਅਸੀਂ ਉਹਨਾਂ ਦਾ ਸੰਸਕਾਰ ਕਰਨਾ ਵਾ. ਪਰ ਉਹ ਡੀਸੀ ਦਫ਼ਤਰ ਮਾਨਸਾ ਦੇ ਅੱਗੇ ਧਰਨਾ ਚੱਲਦੇ ਨੂੰ ਅੱਜ ਜੀ, ਤੇ 4 ਤਰੀਕ ਤੋਂ ਅੱਜ 9 ਤਰੀਕ ਦੇ ਵਿੱਚ ਆ, ਤੇ ਉੱਥੇ ਕੋਈ ਸਰਕਾਰ ਨੀ ਆ ਰਹੀ. ਉਹਨਾਂ ਦੀਆਂ ਅਰਜ਼ੀਆਂ ਆਪਣੀਆਂ ਲਾਸ਼ਾਂ ਜਿਹੜੀਆਂ ਉਹ ਪਤਾ ਨੀ ਖਰਾਬ ਹੋਣ ਕੀ ਹੋਵੇ, ਇਹੋ ਜੀ ਸਰਕਾਰ ਦੀ ਸਥਿਤੀ ਬਣੀ ਆ. ਅੱਜ ਉਹਨਾਂ ਨੇ 9 ਤਰੀਕ ਦਾ ਬਹੁਤ ਸਾਰੇ ਪੰਜਾਬ ਭਰ ਤੋਂ ਵੱਡਾ ਇੱਕ ਇਕੱਠ ਰੱਖਿਆ ਸੀ ਉੱਥੇ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ.
ਹਾਂਜੀ.
ਉਸ ਦੀ ਆਪਣੇ ਅਸੀਂ ਸਾਡੇ ਜਿਹੜੇ ਦੂਰ ਜ਼ਿਲ੍ਹੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਦੇ ਮੰਗ ਪੱਤਰ ਦਿਓ ਜਾ ਕੇ ਡੀਸੀਆਂ ਦੇ ਉੱਤੇ, ਆਪਦੇ ਕਿਸਾਨ ਡੈਪੂਟੇਸ਼ਨ ਜਾਣ, ਤੇ ਜੋ ਇੱਥੇ ਅਸੀਂ ਮੰਗ ਕਰਦੇ ਉਹ ਸਾਰੇ ਡੀਸੀਆਂ ਤੋਂ ਜਾਣ. ਉਹ ਮੈਂ ਜਾ ਰਿਹਾ ਜੀ, ਮੈਂ 5 ਕਿਲੋਮੀਟਰ ਡੀਸੀ ਦਫ਼ਤਰ ਤੋਂ ਪਿੱਛੇ ਆ, ਮੈਂ ਇੱਕ ਪੈਟਰੋਲ ਪੰਪ ਤੇ ਰੋਕ ਕੇ ਮੈਂ ਤੁਹਾਡੀ ਗੱਲਬਾਤ, ਤੁਹਾਡਾ ਟਾਈਮ ਹੋਇਆ,
ਧੰਨਵਾਦ ਸਾਥੀ. ਹਾਂਜੀ ਜੀ.
ਤੇ ਮੈਂ ਇਸ ਕਰਕੇ ਅੱਜ ਟਾਈਮ ਵੀ ਥੋੜਾ ਜਿਹਾ ਘੱਟ ਤੁਹਾਡਾ ਲਊਂਗਾ, ਅਸੀਂ ਡੀਸੀ ਦਫ਼ਤਰ ਸਾਰਾ ਕੁਛ ਜਾ ਰਹੇ ਹਾਂ ਜੀ.
ਜੀ ਬਿਲਕੁਲ ਬਿਲਕੁਲ.
ਅੱਜ ਇਸ ਗੱਲ ਨੂੰ ਉਪਾਰਾਂਗੇ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਤੁਹਾਡੇ ਰੇਡੀਓ ਦੇ ਮੁਤਾਬਕ ਵੀ ਅਸੀਂ ਤੇ ਜੋ ਜਲਾਲਤ ਦੇ ਖਿਲਾਫ ਆ, ਅਸੀਂ ਉਸ ਜਿਹੜਾ ਇੱਥੇ ਪੰਜਾਬ ਦੇ ਵਿੱਚ ਸਰਕਾਰਾਂ ਦੇ ਨਾਲ ਜਿਹੜੀ ਉਹ ਗੱਲਬਾਤ ਅਸੀਂ ਵਿਧੀ ਹੋਈ ਆ, ਇਹਨੂੰ ਸਾਡੇ ਅੰਦਰ ਦਾ ਇਹ ਸਾਡਾ ਵਿਸ਼ਵਾਸ ਆ ਵੀ ਅਸੀਂ ਜਿੱਤਣਾ ਵਾ. ਇੱਥੇ ਕੈਪਟਨਾਂ ਨੇ ਦੂਜਿਆਂ ਤੀਜਿਆਂ ਤੋਂ ਲੋਕਾਂ ਦੇ ਮੋਹ ਭੰਗ ਹੋਏ ਆ, ਇਹਨਾਂ ਨੇ ਦੀ ਜਿਹੜੀ ਆ ਇੱਥੋਂ ਕੋਈ ਇਹਨਾਂ ਦੀ ਮੁਕਤ ਨੀ ਗੀ. ਇਹ ਲੋਕਾਂ ਦੇ ਨਾਲ ਝੂਠ ਥੱਲੇ ਤਰਾਸ ਤਰਾਸ ਹੋ ਰਹੀ ਆ ਜੀ. ਵੇਖੋ ਜਿੰਨੀਆਂ ਵੀ ਗੱਲਾਂ ਇਹਨਾਂ ਕੀਤੀਆਂ ਵਾ ਚੋਣ ਮਨੋਰਥ ਪੱਤਰ ਦੇ ਵਿੱਚ
ਜੀ,
ਉਸ ਦੇ ਵਿੱਚ ਕੋਈ ਕੋਈ ਪੂਰੀ ਨੀ. ਮਜ਼ਦੂਰਾਂ ਨੂੰ ਕੋਈ ਨੀ ਮਿਲ ਰਿਹਾ ਜਿਹੜਾ ਅੱਗੇ ਸਹੂਲਤਾਂ ਮਿਲਦੀਆਂ ਸੀ, ਕੋਈ ਪੈਨਸ਼ਨਾਂ ਦਾਲ ਆਟਾ ਵਗੈਰਾ ਵਗੈਰਾ ਉਦੋਂ ਕਹਿੰਦੇ ਸੀ, ਪੱਤੀ ਚੀਨੀ ਬੜਾ ਕੁਝ ਕਿਹਾ ਜੀ ਇਹਨਾਂ. ਸਾਡੇ ਨੌਜਵਾਨਾਂ ਨੂੰ ਬੜਾ ਇਹਨਾਂ ਵੱਡਾ ਧੋਖਾ ਦਿੱਤਾ.
ਬਿਲਕੁਲ.
ਕਹਿੰਦੇ ਜੇ ਸਮਾਰਟ ਫੋਨ ਦੇਵਾਂਗੇ, ਜੇ ਨੌਕਰੀ ਘਰ ਘਰ ਦੇਵਾਂਗੇ, ਜੇ ਨੌਕਰੀ ਨੀ ਦੇਵਾਂਗੇ 2500 ਰੁਪਇਆ ਜਿਹੜਾ ਵਾ ਉਹ ਬੱਚੇ ਨੂੰ ਦੇਵਾਂਗੇ, ਉਹਦਾ ਖਰਚਾ ਦੇਵਾਂਗੇ ਬੱਚੇ ਦਾ ਘਰ ਬੈਠੇ ਦਾ. ਦੇਖੋ ਕੋਈ ਕੋਈ ਗੱਲ ਹੈ ਜੀ ਇਹਦੇ ਵਿੱਚ
ਪੂਰਾ ਕੋਰਾ ਝੂਠ.
ਇਸ ਕਰਕੇ ਵਿਰੋਧ ਆ ਲੋਕਾਂ ਦੇ ਵਿੱਚ ਸਰਕਾਰਾਂ ਦੇ ਖਿਲਾਫ਼, ਭਾਵੇਂ ਉਹ ਸੈਂਟਰ ਦੀ ਅੱਜ ਮੋਦੀ ਦੀ ਸਰਕਾਰ ਆ, ਕਿਸਾਨ ਉਹਦੇ ਵੀ ਬਹੁਤ ਬਰਖਿਲਾਫ਼ ਆ. ਉਹਨੇ ਵੀ 5 ਸਾਲਾਂ ਚੋਣ ਦੇ ਵਿੱਚ ਕਿਸਾਨ ਦੀ ਮਾਨਧਾਲੀ ਲਿਆਦੀ ਹੈ ਜੀ, ਕੋਈ ਉੱਪਰ ਨੀ ਚੁੱਕਣ ਦੀ ਗੱਲ ਕੀਤੀ.
ਬਿਲਕੁਲ ਬਿਲਕੁਲ.
ਤੁਸੀਂ ਕੋਈ ਗੱਲਬਾਤ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ?
ਹਾਂਜੀ ਸਾਥੀ ਜੀ, ਅਸੀਂ ਬਿਲਕੁਲ ਥੋੜਾ ਜਿਆਦਾ ਟਾਈਮ ਨੀ ਲਾਂਗੇ. ਸਾਨੂੰ ਪਤਾ ਤੁਸੀਂ ਉਹ ਡੀ ਸੀ ਦੇ ਦਫ਼ਤਰ ਅੱਗੇ ਧਰਨਾ ਲਾਉਣ ਵਾਸਤੇ ਜਾ ਰਹੇ ਹੋ. ਮੈਂ ਕਿਹਾ ਸਾਥੀ ਨਛੱਤਰ ਸਿੰਘ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ?
ਹਾਂਜੀ. ਸਵਾਲ ਤਾਂ ਮੇਰਾ ਬਹੁਤਾ ਹੈ ਨੀ ਗਾ ਸਾਥੀ ਜੀ, ਮੇਰਾ ਇੰਨਾ ਕੁ ਕਿ ਜੇ ਉਹ ਸਰਕਾਰ ਮਤਲਬ ਹੈਗੀ ਆ ਉਹ ਮੇਰੀ ਸਾਡੀ ਸਮਝ ਅਨੁਸਾਰ ਵੀ ਉਹ ਹਰੀ ਹੋਈ ਜਿਹੜੀ ਬਾਜੀ ਹੈ ਮਤਲਬ ਜਿਹੜੀ ਹੈਗੀ ਉਹ ਖੇਡ ਰਹੀ ਹੈ, ਕਿਉਂਕਿ ਇਹਨਾਂ ਨੇ ਹੁਣ ਤੱਕ ਜੋ ਹੁਣ ਤੱਕ ਇਹਨਾਂ ਨੇ ਮਤਲਬ ਜਿਹੜਾ ਜ਼ੋਰ ਲਾਇਆ, ਇਹਨਾਂ ਨੂੰ ਪਤਾ ਮੁੜ ਕੇ ਵੀ ਇਹ ਜਿਨ੍ਹਾਂ ਨੇ ਜੇ ਅਕਾਲੀਆਂ ਨੇ ਉੱਥੇ ਮੁੜ ਕੇ ਜਾ ਕੇ ਵੀ ਉਹ ਚੰਡੀਗੜ੍ਹ ਪਹੁੰਚੇ ਤੇ ਕੁੱਟ ਖਾ ਕੇ ਆਏ ਆ, ਤੁਸੀਂ ਕਿਹਾ ਵੀ ਅਸੀਂ ਉਹਨਾਂ ਕੋਲੋਂ ਇਜਾਜ਼ਤ ਨਹੀਂ ਲੈਣੀ, ਤਾਂ ਤੁਸੀਂ ਉਹਨਾਂ ਨੂੰ ਕੁੱਟ ਕੇ ਆਏ, ਇਹਨੂੰ ਕੁੱਟਣ ਹੁੰਦਾ ਮੁੜ ਕੇ ਜਦੋਂ ਉਹਦੀ ਬਿਨਾਂ ਇਜਾਜ਼ਤ ਦੇ ਉੱਤੇ ਜਾ ਕੇ ਕੀਤਾ. ਸੋ ਇਹਦੇ ਵਾਸਤੇ ਮੁੜ ਕੇ ਜਿਹੜੀ ਵੀ ਇੱਕ ਤਰ੍ਹਾਂ, ਹਾਂਜੀ ਇਸ ਤਰ੍ਹਾਂ ਮਤਲਬ ਜਿਹੜੀ ਉਹ ਜਿਹੜੀ ਹੈਗੀ ਆ ਉਹ ਹਰੀ ਹੋਈ ਬਾਜੀ ਜਿਹੜੀ ਹੈਗੀ ਆ ਉਹ ਜਿਹੜੀ ਮਤਲਬ ਖੇਡ ਰਹੇ ਆ. ਸੋ ਮੈਂ ਅਸੀਂ ਤਾਂ ਇਹ ਗੱਲ ਕਰਦਾ ਕਿ ਤੁਸੀਂ ਅੱਜ ਸ਼ਾਇਦ ਮਤਲਬ ਇਹ ਵੀ ਸੁਣਿਆ ਸੀਗਾ ਵੀ ਤੁਸੀਂ ਕੋਈ ਅਗਲੇ ਪੜਾਅ ਵਾਸਤੇ ਜਿਹੜਾ ਮਤਲਬ ਕੋਈ ਮੀਟਿੰਗ ਤੁਹਾਡੀ ਹੋਈ ਆ ਜਾਂ ਹੋ ਰਹੀ ਆ ਵੀ ਤੁਸੀਂ ਇਸ ਤੋਂ ਅੱਗੇ ਕੀ ਕਰ ਰਹੇ ਹੋ?
ਉੱਥੇ ਹੋ ਰਿਹਾ ਜੀ ਆਪਣੇ ਜੋ ਵੀ ਬਰਨਾਲੇ ਤੋਂ ਜਿੱਥੇ ਆਪਣੇ ਮਾਨਸਾ ਤੋਂ ਉੱਥੇ ਵੱਡਾ ਟਾਕਾ ਜੋ ਰਿਹਾ ਵਾ ਅਸੀਂ ਦੂਰ ਦਾ ਕਰਕੇ ਨਹੀਂ ਵੇਚਦੇ ਵਾਹਨਾਂ ਉਹਨਾਂ ਸਾਨੂੰ ਜੀ ਜਥੇਬੰਦੀ ਨੂੰ ਖਰਚਾ ਬਹੁਤ ਪੈਂਦਾ ਸੀ ਕਿਸਾਨਾਂ ਦੇ ਨੁਮਾਇੰਦੇ ਹਾਂ
ਬਿਲਕੁਲ
ਤੇ ਆਪਦੇ ਏਦਾਂ ਕੋਈ ਥੋੜਾ ਥੋੜਾ ਕਰਕੇ ਸਾਡੇ ਕੋਲ ਏਡੇ ਕੋਲ ਬਹੁਤੇ ਫੰਡ ਨਹੀਂ ਹੁੰਦੇ ਜੀ ਫਿਰ ਅਸੀਂ ਦੂਰ ਕਰਕੇ ਇੱਥੇ ਉੱਥੋਂ ਜੋ ਵੀ ਐਲਾਨ ਅੱਜ ਦਾ ਹੋਊਗਾ ਹੋਊਗਾ ਉੱਥੇ ਜੋ ਦੇ ਨਾਲ ਅਸੀਂ ਆਪਦੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਲਕੁਲ ਸਾਡੀ ਸਹਿਮਤੀ ਨਾਲ ਸੱਤਾਂ ਜਥੇਬੰਦੀਆਂ ਦੇ ਬੈਨਰ ਦੇ ਥੱਲੇ ਉਹ ਉੱਥੇ ਉਹ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਦਸ ਦਸ ਲੱਖ ਰੁਪਇਆ ਮਿਲਣਾ ਚਾਹੀਦਾ ਵਾ ਜੋ ਸਾਹੀ ਸਰਕਾਰ ਦੇ ਅੱਗੇ ਮੰਗ ਰੱਖੀ ਆ ਕਰਜ਼ੇ ਮਾਫ਼ ਉਹਨਾਂ ਦਾ ਹੋਣਾ ਚਾਹੀਦਾ ਉਹਨਾਂ ਦੇ ਆਪਣੇ ਜੀ ਇੱਕ ਨੂੰ ਨੌਕਰੀ ਮਿਲਣੀ ਚਾਹੀਦੀ ਉਹਦੀ ਮੰਗ ਕਰ ਰਹੇ ਹਾਂ ਜੀ ਤੇ ਲੈ ਕੇ ਸਰਕਾਰ ਕੋਲ ਫੇਰ
ਸੰਘਰਸ਼ ਨੂੰ ਸਲਾਮ ਹੈ ਜੀ ਤੁਹਾਡੇ ਤੁਹਾਡੇ ਸਾਹਸ ਨੂੰ ਤੁਹਾਡੇ ਤੁਸੀਂ ਵੰਗਾਰ ਦੇ ਕੇ ਆਏ ਹੋ ਚੰਡੀਗੜ੍ਹ ਦੇ ਵਿੱਚ ਜਾ ਕੇ ਇਹੋ ਜਿਹੀਆਂ ਜਿਹੜੀਆਂ ਸਰਕਾਰਾਂ ਨੇ ਕਰਪਟ ਸਰਕਾਰਾਂ ਨੇ ਸੋ ਅਸੀਂ ਚਾਹੁੰਦੇ ਵੀ ਇਹ ਜਿਹੜਾ ਜਿਹੜੇ ਕਿਸਾਨਾਂ ਦੀ ਜਿਹੜੀ ਜਿਹੜੇ ਉੱਥੇ ਫੌਤ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ਼ ਮਿਲੇ ਸੋ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਗੱਲਬਾਤ ਜਾਰੀ ਰੱਖਾਂਗੇ ਜੀ
ਮੈਂ ਜੀ ਆਪ ਜੀ ਦਾ ਧੰਨਵਾਦ ਕਰਦਾ ਦੇਖੋ ਅਸੀਂ ਅਸੀਂ ਕੋਈ ਜਿਹੜੀ ਸਾਡੀ ਗੱਲ ਤੁਸੀਂ ਪਹੁੰਚਾ ਰਹੇ ਜੇ ਬਾਹਰਲੇ ਮੁਲਕ ਬਹਿ ਕੇ ਸਾਡਾ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਇੱਥੇ ਸਾਡੀ ਜਿਹੜੀ ਗੱਲ ਹੁੰਦੀ ਉਹਨੂੰ ਨੀ ਪੂਰਾ ਤਰੀਕੇ ਦੇ ਨਾਲ ਪੇਸ਼ ਨਹੀਂ ਕੀਤਾ ਜਾਂਦਾ ਜਿਹੜੀ ਸਰਕਾਰ ਦੀ ਕੋਈ ਸਾਡੇ ਵਰਖਿਲਾਫ਼ ਦੀ ਗੱਲ ਹੁੰਦੀ ਉਹਨੂੰ ਬੜੇ ਤਰੀਕੇ ਦੇ ਨਾਲ ਇਹ ਮੀਡੀਆ ਵਗੈਰਾ ਪੇਸ਼ ਕਰ ਦਿੰਦਾ ਵਾ ਇਸ ਕਰਕੇ ਅਸੀਂ ਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਤੁਸੀਂ ਸਾਨੂੰ ਆਪਦੇ ਰੇਡੀਓ ਜ਼ਰੀਏ ਕਿਸੇ ਦੋ ਚੋਂ ਭੈਣ ਭਰਾਵਾਂ ਦੇ ਨਾਲ ਸਾਡੀ ਕੋਈ ਮੁਲਾਕਾਤ ਕਰਾਉਂਦੇ ਜੇ ਸਾਨੂੰ ਕੋਈ ਸੁਣਦਾ ਜੀ ਅਸੀਂ ਤੇ ਆਪ ਜੀ ਦਾ ਕਰ ਰਹੇ ਹਾਂ ਧੰਨਵਾਦ
ਇਹ ਤੁਹਾਡਾ ਵੀਰ ਜੀ ਬਹੁਤ ਵੱਡਪਨ ਆ ਅਸੀਂ ਤੇ ਗੱਲਾਂ ਬਹੁਤੀਆਂ ਕਰਦੇ ਹਾਂ ਜਿਹੜਾ ਅਸਲੀ ਜਿਹੜਾ ਸੰਘਰਸ਼ ਆ ਜਿਹੜੀ ਕੀ ਕਹਿੰਦੇ ਆ ਸੀਸ ਜਿਹੜਾ ਤਲੀ ਤੇ ਉਹ ਤੁਸੀਂ ਰੱਖਿਆ ਹੋਇਆ ਆ ਸੋ ਅਸੀਂ ਆਉਂਦੇ ਸਮੇਂ ਦੇ ਵਿੱਚ ਫਿਰ ਸਾਥੀ ਜੀ ਤੁਹਾਡੇ ਨਾਲ ਗੱਲਬਾਤ ਕਰ ਰਹੇ
ਹਾਂ ਇੱਕ ਮਿੰਟ ਹੋਰ ਲਊਂਗਾ ਪਾਸ
ਜੀ ਜੀ ਬਿਲਕੁਲ 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 ਜੀ ਬਿਲਕੁਲ ਬਿਲਕੁਲ
ਮੈਂ ਆਪ ਜੀ ਨੂੰ ਆਪਾਂ ਦੂਰ ਦੂਰ ਆ ਮੈਂ ਕੋਈ ਆਪਾਂ ਫੁੱਟ ਫਟੋ ਇੱਕ ਦੂਜੇ ਨੂੰ ਪਾਉਂਦੇ ਆਪਦੇ ਚਿਹਰੇ ਦੀ ਪਾਵਾਂਗੇ ਅਸੀਂ ਅਸੀਂ ਜੀ ਸਾਡਾ ਸਾਡਾ ਜਿਹੜਾ ਪਿਛੋਕੜ ਆ ਉਹ ਬਹੁਤ ਵੱਡਾ ਵਾ ਆਪਣਾ ਵਿਰਸਾ
ਬਿਲਕੁਲ
ਤੁਸੀਂ ਵਿੱਚ ਆਉਂਦੇ ਅਸੀਂ ਅਸੀਂ ਸਾਡਾ ਗੁਰੂ ਨਾਨਕ ਸਾਹਿਬ ਦਾ ਜੋ ਅਸੀਂ ਨਾਨਕ ਲੇਵਾ ਵਾ ਦਸ ਗੁਰੂਆਂ ਦੇ ਵਿੱਚ ਉਹਨਾਂ ਪ੍ਰਤੱਖ ਸਾਰਾ ਕੁਝ ਵਿਖਾਇਆ ਗੁਰੂ ਨਾਨਕ ਨੇ ਕਿਰਤ ਕੀਤੀ ਬਾਬਰ ਨੂੰ ਜਾਬਰ ਕਹਿਣ ਦਾ ਉਹਨਾਂ ਨੇ ਹੌਸਲਾ ਰੱਖਿਆ
ਬਿਲਕੁਲ ਕੋਈ ਸ਼ੱਕ ਨੀ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਬਿਲਕੁਲ
ਸਾਡੇ ਗੁਰੂਆਂ ਸਾਹਿਬਾਂ ਨੇ ਤੱਤੀਆਂ ਤਵੀਆਂ ਤੇ ਬੈਠੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਕਟਾਏ ਅਸੀਂ ਉਹਨਾਂ ਗਾਹ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਛਕਿਆ ਹੋਇਆ ਜੀ ਮੈਂ ਭੱਜਾਂ ਪਿਆਰਿਆਂ
ਬਹੁਤ ਵਧੀਆ ਸਾਥੀ ਜੀ
ਤੇ ਉਹਨਾਂ ਨੇ ਵੇਖੋ ਆ 300 ਸਾਲ ਸਾਡੇ ਕੋਲ ਬਹੁਤਾ ਜ਼ਿਆਦਾ ਪਿਛੋਕੜ ਦੀ ਗੱਲ ਲੰਮੀ ਸੰਮੀ ਗੱਲ ਨੀ ਗੀ ਆਪਾਂ ਨਾ ਵਿਰਸਾ ਵਾ ਵੀ ਜ਼ੁਲਮ ਦੇ ਖਿਲਾਫ਼ ਲੜਨ ਵਾਸਤੇ
ਬਿਲਕੁਲ
ਆਪਣੇ ਗੁਰੂ ਸਾਹਿਬ ਨੂੰ ਕਹਿ ਕੇ ਗਏ ਬਿਲਕੁਲ ਅਨਿਆਏ ਹੋ ਰਿਹਾ ਵਾ ਜ਼ੁਲਮ ਹੋ ਰਿਹਾ ਵਾ ਲੋਕਾਂ ਦੇ ਨਾਲ ਜੋ ਗੁਰੂ ਨਾਨਕ ਸਾਹਿਬ ਦੇ ਵੇਲੇ ਕਿਰਤੀਆਂ ਦੇ ਨਾਲ ਹੋ ਰਿਹਾ ਸੀ ਲੁੱਟ ਹੋ ਰਹੀ ਸੀ ਉਹ ਲੁੱਟ ਅੱਜ ਹੋ ਰਹੀ ਆ
ਕੋਈ ਸ਼ੱਕ ਨੀ ਜੀ
ਤੇ ਇਹਨੂੰ ਥੱਲਣ ਵਾਸਤੇ ਆਪਦੇ ਵੱਲੋਂ ਅਸੀਂ ਤੋਰ ਤੋਰੀ ਆ ਜੀ ਵੇਖੋ
ਬਾਹਰ ਬੈਠੇ ਆ ਤੇ ਅਸੀਂ ਇਹ ਮਤਲਬ ਜਾਣੀ ਹਮੇਸ਼ਾ ਵਾਸਤੇ ਸਾਡੀ ਨਿਗਾਹ ਹੁੰਦੀ ਆ ਤੁਹਾਡੇ ਵਿਚ ਨਿਗਾਹ ਰੱਖਦੇ ਆ ਵੀ ਜੋ ਤੁਸੀਂ ਇੱਥੇ ਕਹਿੰਦੇ ਅਸੀਂ ਉਹਨੂੰ ਗਾਹ ਲੋਕਾਂ ਕੋਲ ਪਹੁੰਚਦਾ ਕਰਦੇ ਆ ਕਿਉਂਕਿ ਤੁਸੀਂ ਐਕਚੁਅਲ ਹਿੰਦੁਸਤਾਨ ਦੇ ਵਿਚ ਇੱਕ ਜੰਗ ਲੱਗੀ ਹੋਈ ਆ ਉਸ ਜੰਗ ਦੇ ਤੁਸੀਂ ਮੋਹਰੀ ਹੋ ਕੇ ਮਤਲਬ ਮੋਹਰੀ ਆਗੂ ਆ ਉਸ ਜੰਗ ਦੇ ਇਸ ਵਾਸਤੇ ਅਸੀਂ ਤੁਹਾਡੀ ਉਸ ਮਤਲਬ ਜਿਹੜੀ ਹੈਗੀ ਥੋੜੀ ਜੰਗ ਦੇ ਵਿੱਚ ਲੜਨ ਦੀ ਜਿਹੜੀ ਹੈਗੀ ਆ ਜੋ ਥੋੜੀ ਫਿਤਰਤ ਆ ਅਸੀਂ ਉਹਨੂੰ ਸਲਾਮ ਕਰਦੇ ਹਾਂ ਭਾਵੇਂ ਅਸੀਂ ਤੁਹਾਡੇ ਵਿੱਚੋਂ ਗਏ ਹਾਂ ਇੱਥੋਂ ਹੀ ਗਏ ਹਾਂ ਪਰ ਇਹਦੇ ਬਾਵਜੂਦ ਕਿ ਜੇ ਮੂਹਰਿਆਂ ਸਭਾ ਵਿੱਚ ਹੋ ਕੇ ਲੜਨਾ ਤੇ ਇਹ ਵਿਗਾੜ ਨਾ ਉਹਨੂੰ ਮੁੜ ਕੇ ਵੀ ਆ ਜੇ ਤੇਰੇ 'ਚ ਕੋਈ ਤਾਕਤ ਹੈ ਤੇ ਆ ਜਿਹੜੀ ਆਹ ਗੱਲ ਕਹਿਣੀ ਹੈ ਨਾ ਇਹ ਬਹੁਤ ਵੱਡੀ ਗੱਲ ਆ ਅਸੀਂ ਤੁਹਾਡੇ ਇਸ ਜਿਹੜੇ ਧੀਰਜ ਨੂੰ ਤੇ ਤੁਹਾਡੇ ਇਸ ਲੜਨ ਜਿਹੜੇ ਹੱਕਾਂ ਨੂੰ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ
ਦੋਸਤੋ ਇਹ ਸਨ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸਾਥੀ ਹਰਜਿੰਦਰ ਸਿੰਘ ਟਾਂਡਾ
ਬਿਲਕੁਲ 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 ਜੀ ਲਾਸਟ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਬਾਬੇ ਨਾਨਕ ਦੇ ਟਾਈਮ ਤੇ ਵੀ ਇਹੀ ਹੋ ਰਿਹਾ ਸੀ ਔਰ ਅੱਜ ਵੀ ਜਿਹੜੀ ਕਿਰਤ ਜਿਹੜੀ ਲੁੱਟ ਸੁੱਟ ਆ ਇਵੇਂ ਹੋ ਰਹੀ ਹੈ ਸੋ ਅਸੀਂ ਉਹ ਜਿਹੜਾ ਸੰਘਰਸ਼ ਜਿਹੜਾ ਬਾਬੇ ਨਾਨਕ ਦੇ ਵਿੰਨਿਆ ਸੀ ਉਹਨੂੰ ਗਾਂ ਜਿਹੜਾ ਲਿਜਾਣਾ ਆ ਉਹ ਸਾਡਾ ਤੇ ਤੁਹਾਡਾ ਹਰ ਇੱਕ ਫਰਜ਼ ਬਣਦਾ ਦੁਨੀਆਂ ਦੇ ਉੱਪਰ ਉਹ ਜਿਹੜਾ ਜਿਹੜਾ ਸੰਘਰਸ਼ ਆ ਜਿਹੜਾ ਜਾਰੀ ਰੱਖਣਾ ਉਹ ਬਣਦਾ ਜੀ
ਔਰ ਜਿਹੜੀ ਉਹ ਸਾਥੀ ਨਛੱਤਰ ਸਿੰਘ ਜਿਹੜੀ ਗੱਲ ਕਰ ਰਹੇ ਕਿ ਜਿਹੜੀ ਵੱਡੀ ਮੀਟਿੰਗ ਹੋ ਰਹੀ ਉਹ ਅੱਜ ਹੋ ਰਹੀ ਹੈ ਬਰਨਾਲੇ ਉਹ ਮੈਨੂੰ ਲੱਗਦਾ ਕਿ ਅਗਲੇ ਸੋਮਵਾਰ ਦੇ ਪ੍ਰੋਗਰਾਮ ਚ ਸ਼ਾਇਦ ਅਸੀਂ ਕਿਸੇ ਹੋਰ ਸਾਥੀ ਨਾਲ ਗੱਲਬਾਤ ਕਰਕੇ ਉਹ ਵੀ ਅਪਡੇਟ
ਇਹਦੇ ਵਿੱਚ ਮੈਂ ਇੱਕ ਗੱਲ ਬਹੁਤ ਜ਼ਰੂਰੀ ਕਰਨਾ ਚਾਹੁੰਦਾ ਖਾਸ ਕਰਕੇ ਨਿਊਜ਼ੀਲੈਂਡ ਦੇ ਸਰੋਤਿਆਂ ਵਾਸਤੇ ਇੱਕ ਸਾਥੀ ਜੀ ਨੇ ਬਹੁਤ ਹੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਸਰਕਾਰ ਦਾ ਰੂਲ ਜਿਹੜਾ ਬਣਿਆ ਉਹਨੂੰ ਤੋੜਨਾ ਕਿਉਂਕਿ ਹਮੇਸ਼ਾ ਜਦੋਂ ਅਸੀਂ ਇੱਥੇ ਮੁਜ਼ਾਹਰੇ ਕਰਦੇ ਹਾਂ ਸਾਡੇ ਇਹ ਕਿਹਾ ਜਾਂਦਾ ਕਿ ਤੁਸੀਂ ਜਿਹੜਾ ਉਹ ਬਣਿਆ ਰੂਲ ਆ ਉਹਨੂੰ ਤੁਸੀਂ ਤੋੜਦੇ ਹੋ ਕਿਉਂ ਇਹ ਡੈਮੋਕ੍ਰੇਸੀ ਦੇ ਵਿੱਚ ਇਹਦਾ ਪ੍ਰਾਵਧਾਨ ਵਾ
ਹਾਂ ਜਿਹੜੇ ਆਮ ਜਨ ਸਧਾਰਨ ਹੈ ਜਿਹੜਾ ਉਹਨੂੰ ਉਹ ਹੱਕ ਆ ਕਿ ਉਹ ਡੈਮੋਕ੍ਰੇਸੀ ਚ ਰਹਿੰਦਿਆਂ ਹੋਇਆ ਜਿਹੜੀ ਸਰਕਾਰ ਹੈ ਜਾਂ ਜਿਹਨੂੰ ਅਸਟੈਬਲਿਸ਼ਮੈਂਟ ਸਥਾਪਤੀ ਕਹਿੰਦੇ ਆ ਉਹਨੂੰ ਹਰ ਵੇਲੇ ਉਹ ਚੈਲੰਜ ਕਰਦੇ ਰਹਿਣ
ਹਾਂ ਬਿਲਕੁਲ ਬਿਲਕੁਲ
ਮੁੱਢਲਾ ਹੱਕ ਹੈ ਸਾਡਾ
ਮੁੱਢਲਾ ਹੱਕ ਆ ਔਰ ਇਹ ਚੈਲੰਜ ਕਰਕੇ ਆਏ ਆ ਚੰਡੀਗੜ੍ਹ ਮੇਰਾ ਖਿਆਲ ਦਾ ਵੀ ਸਾਥੀ ਜੀ ਮੈਨੂੰ ਐਵੇਂ ਲੱਗਦਾ ਪਿਆ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜੀ ਬਾਦਲਾਂ ਦੀ ਯੂਨੀਅਨ ਸੀਗੀ ਉਹ ਜਿਹੜਾ ਉਹਨਾਂ ਨੂੰ ਕੁੱਟਿਆ ਗਿਆ ਸ਼ਾਇਦ ਉਹ ਇਹ ਦਿਖਾਉਣ ਵਾਸਤੇ ਹੋਊਗਾ ਵੀ ਅਸਲ ਦੇ ਵਿੱਚ ਜਿਹਨਾਂ ਨੇ ਆਉਣਾ ਆ
ਕਿਉਂਕਿ ਆਪਾਂ ਇਹ ਗੱਲ ਦੇਖ ਰਹੇ ਹਾਂ ਮੁੜ ਕੇ ਕਿਉਂਕਿ ਜਿੱਥੇ ਹੁਣ ਸਾਮਰਾਜੀ ਸਿਸਟਮ ਦੇ ਵਿੱਚ ਆ ਕੇ ਜਿਹੜੀ ਹੈਗੀ ਆ ਮਤਲਬ ਜਿਹੜਾ ਉੱਥੇ ਸਿਸਟਮ ਦੀ ਸਿਰਜਣਾ ਹੈ ਤੇ ਜਿਹਦੇ ਤਹਿਤ ਉੱਥੇ ਸਰਕਾਰ ਜਿਹੜੀ ਹੈਗੀ ਆ ਭਾਵੇਂ ਕਾਂਗਰਸ ਦੀ ਆ ਪਹਿਲਾਂ ਅਕਾਲੀਆਂ ਸੀਗੀ ਐਕਚੁਅਲ ਮਤਲਬ ਹੈਗੇ ਆ ਵੀ ਦੇਸ਼ ਲੁੱਟਣ ਵਾਸਤੇ ਤੇ ਉਹ ਨੀਤੀਆਂ ਲਾਗੂ ਕਰਨ ਵਾਸਤੇ ਦੋਵੇਂ ਇਕੱਠੇ ਆ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਮੁੜ ਕੇ ਜਿਹੜੀਆਂ ਹੈਗੀਆਂ ਉਹ ਇਸ ਬਨਾਦ ਉੱਤੇ ਇਕੱਠੀਆਂ ਤੇ ਉਹ ਇਕੱਠੀਆਂ ਹੋ ਕੇ ਮੁੜ ਕੇ ਜਾਣੀ ਵੀ ਕਿਵੇਂ ਲੋਕਾਂ ਨੂੰ ਬੁੱਧੂ ਬਣਾਇਆ ਜਾਵੇ ਕਿਵੇਂ ਲੋਕਾਂ ਨੂੰ ਡਰਾਇਆ ਧਮਕਾਇਆ ਜਾਵੇ ਇਹੋ ਜਿਹੜੀ ਜਿਹੜੀ ਹੈਗੀਆਂ ਉਹ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਉਹੀ ਕਰ ਰਹੀਆਂ ਉਹਨਾਂ ਸਿਰਫ ਦਿਖਾਇਆ ਹੀ ਉੱਥੇ ਤਾਂ ਕਿ ਜਿਹੜੇ ਆਉਣ ਵਾਲੇ ਹੈਗੇ ਆ ਸ਼ਾਇਦ ਉਹ ਡਰ ਜਾਣ ਤੇ ਨਾ ਆਉਣ ਇਹ ਉਹਨਾਂ ਦੀ ਇੱਛਾ ਸੀਗੀ ਅਕਾਲੀਆਂ ਦੀ ਤੇ ਜਿਹੜੇ ਕੁੱਟਣਾ ਦੀ ਇਹ ਇੱਛਾ ਸੀਗੀ ਵੀ ਆਪਾਂ ਮੁੜ ਕੇ ਜਿਹੜਾ ਦਿਖਾਵਾ ਹੀ ਆਪਾਂ ਕਰਨਾ ਮੁੜ ਕੇ ਕਿਉਂਕਿ ਨਾ ਉੱਥੇ ਕੋਈ ਅਕਾਲੀ ਤੇ ਨਾ ਕਾਂਗਰਸੀ ਆ ਸਾਰੇ ਜਿਹੜੀ ਵਿਦੇਸ਼ੀ ਕੰਪਨੀਆਂ ਹੈਗੀਆਂ ਉਹਨਾਂ ਦੇ ਏਜੰਟ ਹੈ ਤੇ ਉਹਨਾਂ ਦੇ ਮੁੜ ਕੇ ਜਿਹੜਾ ਉਹਨਾਂ ਜਿਹੜਾ ਉੱਥੋਂ ਮੁੜ ਕੇ ਜਿਹੜਾ ਚੂਨ ਪੂਨ ਮਿਲਦਾ ਤੇ ਉਹ ਮੁੜ ਕੇ ਉਹ ਜੁੱਤੀ ਚ ਪਾ ਕੇ ਖਾਣ ਵਾਲੇ ਆ ਹੋਰ ਇਹਨਾਂ ਚ ਕੋਈ ਨੀਗਾ ਸਰਕਾਰ ਸਕੂਲਾਂ ਦੀ ਕੋਈ ਚੀਜ਼ ਨੀ ਹੈਗੀ ਉੱਥੇ
ਬਿਲਕੁਲ ਬਿਲਕੁਲ ਜੀ ਅਸੀਂ
ਸਾਡੇ ਜਿਹੜੇ ਅਗਲੇ ਬੁਲਾਰੇ ਨੇ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਜੀ
ਇਹ ਸੰਘਰਸ਼ ਇਹ ਸੰਗਰਾਮ ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਨੇ ਜਸਵੰਤ ਖੜਕੜ ਇਸ ਹੋਕੇ ਨੂੰ ਉੱਚਾ ਕਰਦਾ ਹੈ ਤੇਜ਼ ਕਰ ਸੰਗਰਾਮ ਹਾਨੀਆਂ
ਤੇਜ਼ ਕਰ ਜ਼ਰਾ ਸੰਗਰਾਮ ਸਮੇਂ ਦਾ ਪੈਗਾਮ ਹਾਂ
ਚੜੀ ਅੱਜ ਪੈਣੀ ਸ਼ਾਮ ਹਾਣੀਆਂ ਉਹ ਕਿੱਥੋਂ ਚੜੀ ਅੱਜ ਪੈਣੀ ਸ਼ਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਅੱਧਾ ਤੁੰਦੀ ਗੋਲੀਆਂ ਇਹਨਾਂ ਨੇ ਮਾਰੀਆਂ ਮਾਰੇ ਕਈ ਵੀਰ ਅਹਿੰਸਾ
ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਇਸ ਵਕਤ ਪੰਜਾਬ ਤੋਂ ਸਾਡੇ ਨਾਲ ਹੋ ਗਏ ਨੇ ਸਾਥੀ ਦਿਗ ਵਿਜੇ ਪਾਲ ਸ਼ਰਮਾ ਜਿਹੜੇ ਕਿ ਡੈਮੋਕਰੈਟਿਕ ਟੀਚਰਸ ਫਰੰਟ ਦੇ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਕੁਛ ਦਿਨਾਂ ਤੋਂ ਨਹੀਂ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਉਹ ਮੇਨ ਸਟਰੀਮ ਮੀਡੀਆ 'ਚ ਇਕਦਮ ਆਉਂਦੀਆਂ ਨਹੀਂ ਗੱਲਾਂ ਸੋ ਜਿਹੜਾ ਟੀਚਰਾਂ ਦਾ ਅਧਿਆਪਕਾਂ ਦਾ ਸੰਘਰਸ਼ ਚੱਲ ਰਿਹਾ ਉਸ ਟੋਪਿਕ 'ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਸ਼ੁਰੂ ਹੋਇਆ ਕਿਉਂ ਸ਼ੁਰੂ ਹੋਇਆ ਔਰ ਕਿੱਧਰ ਨੂੰ ਗੱਲਬਾਤ ਜਾ ਰਹੀ ਹੈ
ਸਾਥੀ ਦਿਗਵਿਜੇ ਪਾਲ ਸਿੰਘ ਜੀ ਤੁਹਾਡਾ ਸਵਾਗਤ ਹੈ ਰੇਡੀਓ ਇਨਕਲਾਬ 'ਤੇ
ਹਾਂਜੀ ਧੰਨਵਾਦ ਸਰ ਬਹੁਤ ਧੰਨਵਾਦ ਜੀ
ਹਾਂਜੀ ਤੋ ਸਾਥੀ ਜੀ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਇਹ ਲੰਬਾ ਜਿਹੜਾ ਸੰਘਰਸ਼ ਹੈਗਾ ਜਿਹੜਾ ਖਾਸ ਕਰਕੇ ਸਰਕਾਰੀ ਟੀਚਰਾਂ ਦਾ ਕਿ ਅਸਲ ਦੇ ਵਿੱਚ ਜਿਹੜਾ ਇੱਕ ਜਿਹੜਾ ਲੁਧਿਆਣੇ ਦੇ ਵਿੱਚ ਜਿਹੜਾ ਰੀਸੈਂਟਲੀ ਜਿਹੜਾ ਮੁਜ਼ਾਰਾ ਹੋਇਆ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ 35,000-40,000 ਦੇ ਕਰੀਬ ਜਿਹੜੇ ਅਧਿਆਪਕ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਤੋਂ ਆਏ ਸੋ ਇਹ ਜਿਹੜੀ ਡੈਸਪਰੇਸ਼ਨ ਆ ਇਹ ਜਿਹੜੇ ਹਾਲਾਤ ਨੇ ਉਹ ਜਿਹੜਾ ਇੱਕ ਜਿਹੜਾ ਸਮਾਜ ਦਾ ਇੱਕ ਇੱਕ ਅੰਗ ਹੁੰਦਾ ਅਧਿਆਪਕਾਂ ਦਾ ਐਜੂਕੇਸ਼ਨ ਹੁੰਦੀ ਹੈ ਜਿਹਨੂੰ ਸਭ ਤੋਂ ਜ਼ਿਆਦਾ ਸਰਕਾਰਾਂ ਦੀ ਹੁੰਦੀ ਵੀ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਅਤੇ ਇਹ ਲੋਕਾਂ ਨੂੰ ਵਧੀਆ ਐਜੂਕੇਟ ਕਰ ਸਕਣ ਔਰ ਉਹਨਾਂ ਨੂੰ ਇਸ ਹਾਲਾਤਾਂ ਤੱਕ ਇਹ ਕਿਵੇਂ ਪਹੁੰਚਣਾ ਪਿਆ ਇਹ ਸਰੋਤਿਆਂ ਨਾਲ ਸਾਂਝਾ ਕਰੋ ਅਤੇ ਦੂਸਰਾ ਜਿਹੜੀ ਪੰਜਾਬ ਦੀ ਹਿੰਦੁਸਤਾਨ ਦੀ ਜਿਹੜੀ ਐਜੂਕੇਸ਼ਨ ਜਿਹੜੀ ਕਮਰਸ਼ੀਅਲਾਈਜੇਸ਼ਨ ਹੋ ਰਹੀ ਹੈ ਕਮਰਸ਼ੀਅਲਾਈਜੇਸ਼ਨ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਵੱਡੇ ਜਿਹੜੇ ਕੋਰਪੋਰੇਟਿਵ ਜਿਹੜੇ ਸੈਕਟਰ ਨੇ ਉਹ ਇਹ ਐਜੂਕੇਸ਼ਨ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜਿਹੜਾ ਨਵਉਦਾਰਵਾਦੀ ਸਿਸਟਮ ਦੇ ਹੇਠਾਂ ਸੋ ਤੁਸੀਂ ਜਿੱਥੋਂ ਵੀ ਇਹ ਗੱਲਬਾਤ ਸ਼ੁਰੂ ਕਰਨਾ ਚਾਹੋ ਬੜੇ ਸੌਖੇ ਤਰੀਕੇ ਨਾਲ ਸਾਡੇ ਸਰੋਤਿਆਂ ਦੇ ਨਾਲ ਇਹ ਸਾਰੀ ਗੱਲਬਾਤ ਸਾਂਝੀ ਕਰੋ
ਥੋੜਾ ਜਿਹਾ ਇਸ ਗੱਲ ਦਾ ਬਲਕਿ ਫਰਕ ਪਾ ਲਿਓ ਤੁਸੀਂ ਜਿਹੜਾ ਮਤਲਬ ਹੈਗਾ ਨਾ ਸਨ 77 ਦਾ ਜਿਹੜਾ ਸੀਗਾ ਆਪਣਾ ਪ੍ਰਤੀਬੰਧ ਦਾਅਵੇ ਵਾਲਾ ਸਮਾਂ ਪਹਿਲੀ ਜਦੋਂ ਬੇਰੁਜ਼ਗਾਰ ਟੀਚਰ ਯੂਨੀਅਨ ਤੋਂ ਸ਼ੁਰੂ ਕਰਦੇ ਆਪਾਂ ਉਹ ਹਾਂ ਕਿਉਂਕਿ ਉਹ ਮਤਲਬ ਉਹ ਮੈਂ ਹੁਣ ਅਸੀਂ ਤਾਂ ਬਜ਼ੁਰਗ ਹਾਂ ਉਹ ਦੌਰ ਹੰਡਾਇਆ ਇਸ ਵਾਸਤੇ ਚਾਹੁੰਦੇ ਹਾਂ ਵੀ ਕੁਛ ਉਹਦਾ ਹਿੱਸਾ ਲਿਆ ਜਾਵੇ ਤੇ ਫਿਰ ਉਦੋਂ ਗਾਹਾਂ ਤੁਰਿਆ ਜਾਵੇ ਮੁੜ ਕੇ ਵੀ ਜਿਵੇਂ ਨਵੀਂ ਸੰਮਤੀ ਆਰਥਿਕ ਨੀਤੀ ਵਗੈਰਾ ਕਿਵੇਂ ਆਈ ਤੇ ਹੁਣ ਹਾਲਤ ਪਿੰਡਾਂ ਦੀ ਹਾਲਤ ਕੀ ਆ ਤੇ ਕਿਵੇਂ ਕਿਵੇਂ ਜਿਹੜੀ ਉਹ ਗੱਲ ਅੱਜ ਤੱਕ ਪਹੁੰਚੇ ਤੇ ਅੱਜ ਜਿਹੜੀ ਹਾਲਤ ਜਿਹੜੀ ਮਤਲਬ ਜਿਹੜੀ ਅੱਜ ਦੀ ਹਾਲਤ ਆ ਜੋ ਤੁਸੀਂ ਮਤਲਬ ਅੱਗੇ 35-40,000 ਦੀ ਗੱਲ ਕੀਤੀ ਅੱਗੇ ਜੀ ਗੱਲ ਕਰ ਰਹੇ ਹੋ ਇੱਕ ਸ਼ਾਨਦਾਰ ਜਿਹੜਾ ਮਤਲਬ ਜਿਹੜਾ ਹੈਗਾ ਪੈਂਡਾ ਜਿਹੜਾ ਤੂੰ ਤੈਅ ਕਰਕੇ ਔਰ ਇੱਕ ਬਹੁਤ ਵਧੀਆ ਆਪਾਂ ਜਿਹੜੇ ਪਾਸੇ ਤਰ ਰਹੇ ਹਾਂ ਤੇ ਸਰਕਾਰ ਡਰ ਰਹੀ ਆ ਇਸ ਵਾਸਤੇ ਮੁੜ ਕੇ ਤੁਸੀਂ ਇਸ ਪਾਸੇ ਨੂੰ ਚੱਲਿਓ
ਹਾਂਜੀ ਸੋ ਆਪਾਂ ਸਾਥੀ 78 ਤੋਂ ਗੱਲ ਸ਼ੁਰੂ ਕਰ ਲਈਏ
ਲੜੀ ਵਾਰੀ ਸ਼ੁਰੂ ਕਰਦੇ ਹਾਂ
ਹਾਂਜੀ ਬਿਲਕੁਲ 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 ਹਾਂਜੀ
ਅਸਲ ਦੇ ਵਿੱਚ ਜੀ ਜਦੋਂ ਭਾਰਤ ਦੀ ਕੇਂਦਰ ਸਰਕਾਰ ਨੇ 1991-92 ਦੇ ਵਿੱਚ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਲਿਆਂਦੀਆਂ
ਜੀ
ਉਹਨਾਂ ਨਵੀਆਂ ਆਰਥਿਕ ਨੀਤੀਆਂ ਦੇ 26-27 ਸਾਲ ਦੇ ਵਿੱਚ ਸਿੱਟੇ ਸਾਹਮਣੇ ਆ ਗਈ ਮਹਿੰਗਾਈ ਗਰੀਬੀ ਬੇਰੁਜ਼ਗਾਰੀ ਮਾੜੀਆਂ ਜੀਵਨ ਹਾਲਤਾਂ ਇਹ ਸਾਰੇ ਉਸ ਨੀਤੀ ਦਾ ਹਿੱਸਾ ਹੁਣ ਜੇ ਪੰਜਾਬ ਦੇ ਵਿੱਚ ਰੁਜ਼ਗਾਰ ਆ
ਜੀ
ਉਹ ਰੁਜ਼ਗਾਰ ਕੱਚਾ ਬਹੁਤ ਮਾੜੀਆਂ ਹਾਲਤਾਂ ਦਾ ਰੁਜ਼ਗਾਰ ਆ ਜੇ ਤੁਸੀਂ ਸਾਡੇ ਅਧਿਆਪਕ ਵਰਗ ਦੀ ਗੱਲ ਲੈਂਦੇ ਆ ਆਪਾਂ ਲੁਧਿਆਣਾ ਰੈਲੀ ਦੀ ਗੱਲ ਕੀਤੀ ਆ ਵੀ ਲੁਧਿਆਣਾ ਰੈਲੀ ਦੇ ਵਿੱਚ ਵੀ ਬਹੁਤ ਬੇਮਿਸਾਲ ਰੈਲੀ ਹੋਈ ਆ ਪੰਜਾਬ ਦੇ ਅਧਿਆਪਕ ਸੰਘਰਸ਼ ਦੇ ਇਤਿਹਾਸ ਦੇ ਵਿੱਚ ਕਦੇ ਏਡੀ ਵੱਡੀ ਰੈਲੀ ਨੀ ਹੋਈ ਬੇਮਿਸਾਲ ਰੈਲੀ ਹੋਈ ਹੈ ਜੀ ਉਹਨੂੰ ਇੰਟਰਨੈਸ਼ਨਲ ਮੀਡੀਆ ਨੇ ਅਖਬਾਰਾਂ ਨੇ ਕਲਮ ਨਵੀਸਾਂ ਨੇ ਉਹਨੂੰ ਤਰਜੀਹ ਦਿੱਤੀ ਆ
ਜੀ
ਉਹਦੇ ਕਾਰਨ ਕੀ ਸੀ ਵੀ ਪੰਜਾਬ ਦੇ ਵਿੱਚ ਲਗਭਗ 1,00,000 ਤੋਂ ਉੱਪਰ ਅਧਿਆਪਕ ਕੰਮ ਕਰਦੇ ਲਗਭਗ 1,10,000 ਇਹ ਅਨੁਮਾਨਿਤ ਫਿਗਰ ਸਾਡੀ
ਜੀ
ਪਰ ਉਹਨਾਂ ਦੇ ਵਿੱਚੋਂ ਜਿਹੜਾ ਵੱਡਾ ਸੈਕਸ਼ਨ ਆ ਉਹ ਠੇਕੇ ਦੇ ਕੰਮ ਕਰਦਾ ਬਹੁਤ ਬਹੁਤ ਘੱਟ ਤਨਖਾਹ ਦੇ ਕੰਮ ਕਰਦਾ ਉਹ ਸਾਰੇ BA/BEd ਕਰਨ ਤੋਂ ਬਾਅਦ ਟੈਟ ਪਾਸ ਕਰਨ ਤੋਂ ਬਾਅਦ ਸਿੱਟ ਬਹੁਤ ਔਖੀ ਤੇ ਮਹਿੰਗੀ ਪੜ੍ਹਾਈ ਕਰਨ ਦੇ ਬਾਵਜੂਦ ਵੀ
ਜੀ
ਉਹ ਰੈਗੂਲਰ ਨੀ ਹੋਏ ਤੇ ਜਿਹੜਾ ਨੀਤੀਆਂ ਦਾ ਦੂਜਾ ਦੌਰ ਹੁਣ ਸ਼ੁਰੂ ਹੋ ਗਿਆ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਤੁਸੀਂ ਮੈਨੂੰ ਕਿਹਾ ਸੀ ਵੀ ਨਵ ਉਦਾਰਵਾਦੀ ਨੀਤੀਆਂ ਦੀ ਗੱਲ ਨਾਲ ਲੈਣੀ ਆ
ਜੀ ਬਿਲਕੁਲ
ਇਹ ਭਾਰਤ ਦੇ ਵਿੱਚ 2014 ਚ ਜਦੋਂ ਮੋਦੀ ਸਰਕਾਰ ਬਣੀ ਆ
ਜੀ
ਉਹਨਾਂ ਨੇ ਇਹਨਾਂ ਨੀਤੀਆਂ ਨੂੰ ਦੂਜੇ ਗੇਅਰ ਚ ਪਾਤਾ ਦੂਜੇ ਗੇਅਰ ਚ ਪਾਉਣ ਦਾ ਭਾਵ ਵੀ ਵੱਡੇ ਪੱਧਰ ਤੇ ਰੁਜ਼ਗਾਰ ਦਾ ਛਾਂਗਾ ਹੋਇਆ ਚਾਹੇ ਉਹ ਕਿਸਾਨ ਆ ਖੇਤ ਮਜ਼ਦੂਰ ਆ ਉਹ ਸਾਰੇ ਮਾੜੀਆਂ ਜੀਵਨ ਹਾਲਤਾਂ ਦੇ ਵਿੱਚ ਹੀ ਆ ਗਏ। ਜੇ ਆਪਾਂ ਗਿਣਤੀ ਪੱਖੋਂ ਦੇਖੀਏ ਤਾਂ ਸਾਡੇ ਜਿਹੜੇ ਕੁਛ ਟੀਚਰਾਂ ਦੀਆਂ ਕੈਟੇਗਰੀਆਂ ਦਾ ਮੈਂ ਜ਼ਰੂਰ ਵਰਣ ਕਰੂੰਗਾ।
ਬਿਲਕੁਲ,
ਐਸ ਐਸ ਰਮਸਾਲੇ ਟੀਚਰ ਆ, ਉਹ 43,000 ਰੁਪਏ ਲੈ ਰਹੇ ਸੀ। ਕੰਪਿਊਟਰ ਟੀਚਰ ਸੀਗੇ ਸਾਡੇ 50,000 ਰੁਪਏ ਲੈ ਰਹੇ ਸੀ। ਉਹ ਵਿਭਾਗ ਦੇ ਟੈਸਟ ਲੈ ਕੇ ਭਰਤੀ ਕੀਤੇ ਹੋਏ, ਪੂਰੀ ਉਹਨਾਂ ਦੀ ਵਿਦਿਅਕ ਯੋਗਤਾ ਸੀ। ਇਹਦੇ ਬਾਵਜੂਦ ਪੰਜਾਬ ਦੀ ਕੈਬਨਿਟ ਇੱਕ ਮਤਾ ਲੈ ਕੇ ਆ ਗਈ ਵੀ ਇਹਨਾਂ ਨੂੰ ਜਿਹੜੀ ਇਹਨਾਂ ਨੇ ਰੈਗੂਲਰ ਹੋਣਾ ਤਾਂ ਇਹਨਾਂ ਨੂੰ ਤਨਖਾਹ 10-300 ਦੇਣੀ। ਸਾਡੇ ਦੇਸ਼ ਦੇ ਵਿੱਚ 73 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ, ਅੱਜ ਤੱਕ ਤਨਖਾਹ ਵਾਧੀ ਤਾਂ ਸੁਣੀ ਸੀ, ਘਟੀ ਕਦੇ ਕਿਸੇ ਦੀ ਹੈਗੀ ਆ। ਅੱਜ ਇੰਨੀ ਮਹਿੰਗਾਈ ਦੇ ਦੌਰ ਦੇ ਵਿੱਚ 10-300 ਤਨਖਾਹ ਅਧਿਆਪਕ ਕਿਵੇਂ ਲੈ ਲੈਣਗੇ?
10,300
ਜੀ, 10,300 ਰੁਪਏ ਪਰ ਮੰਥ ਉਹਨਾਂ ਨੇ ਇਹ ਤਨਖਾਹ 3 ਸਾਲ ਲੈਣੀ ਆ। ਮਤਲਬ ਕਿ ਸਰਕਾਰਾਂ ਦਾ ਹਾਲ ਦੇਖੋ ਵੀ 9 ਸਾਲ ਤੋਂ ਟੀਚਰ ਕੰਮ ਕਰ ਰਹੇ ਆ, 10 ਸਾਲ ਤੋਂ ਕੰਪਿਊਟਰ ਟੀਚਰ, 14 ਸਾਲ ਤੋਂ ਕੰਮ ਕਰ ਰਹੇ ਆ
ਜੀ,
ਉਹਨਾਂ ਨੂੰ ਕਹਿ ਰਹੇ ਆ ਤੁਸੀਂ 3 ਸਾਲ ਦਾ ਹੋਰ ਪ੍ਰਵੇਸ਼ਨ ਪੀਰੀਅਡ ਲਓ। ਭਾਵ ਵੀ ਉਹ ਚੰਗੇ ਟੀਚਰ ਆ ਜਾਂ ਮਾੜੇ ਟੀਚਰ ਆ, 14 ਸਾਲਾਂ ਚ ਪੰਜਾਬ ਦੀ ਸਰਕਾਰ ਤੈਅ ਹੀ ਨੀ ਕਰ ਸਕੀ। ਦੋ ਵਾਰੀ ਕਾਂਗਰਸ ਸਰਕਾਰ ਆ ਗਈ, ਅਕਾਲੀ ਸਰਕਾਰ ਦੇ 10 ਸਾਲ ਲਗਾਤਾਰ ਲੰਘ ਗਏ। ਇਸ ਤੋਂ ਬਿਨਾਂ ਵੱਡੀ ਗਿਣਤੀ ਦੇ ਵਿੱਚ ਵਲੰਟੀਅਰ ਟੀਚਰ ਆ ਜੀ, ਤੁਸੀਂ ਨਿਊਜ਼ੀਲੈਂਡ ਦੇ ਵਿੱਚ ਬੈਠੇ ਆ ਵੀ ਸਾਡੇ ਜਿਹੜੇ ਵਲੰਟੀਅਰ ਟੀਚਰ ਆ ਉਹਨਾਂ ਦੀ ਬਹੁਤ ਮਾੜੀਆਂ ਜੀਵਨ ਹਾਲਤਾਂ, 5,000 ਰੁਪਇਆ ਤਨਖਾਹ ਲੈ ਰਹੇ, 9,000 ਰੁਪਇਆ ਤਨਖਾਹ ਲੈ ਰਹੇ ਆ, ਤੇ ਉਦੋਂ ਬਿਨਾਂ ਕੁਛ ਰੈਗੂਲਰ ਭਰਤੀ ਵੀ ਹੈਗੀ ਆ, ਉਹਨਾਂ ਦੀ ਤਨਖਾਹ ਵੀ 10-300 ਆ। ਇਸ ਕਰਕੇ ਜਿਹੜਾ ਇਹ ਨੀਤੀਗਤ ਹੱਲਾ, ਨੀਤੀਆਂ ਦਾ ਵੱਡਾ ਇਹਨੂੰ ਤੁਸੀਂ ਕਹਿ ਸਕਦੇ ਆ ਆਰਥਿਕ ਹੱਲਾ ਸਾਡੇ ਤੇ, ਇਕਨੋਮਿਕ ਹੱਲਾ ਜਿਹੜਾ ਕੀਤਾ, ਫਿਰ ਉਹਦੀ ਰਿਜੈਂਟਮੈਂਟ ਜਿਹੜੀ ਸਾਨੂੰ ਲੁਧਿਆਣੇ ਦੇ ਵਿੱਚ ਦਿੱਤੀ ਆ, ਕਿਉਂਕਿ ਜਿਹੜੀ ਸਰਕਾਰ ਬਣੀ ਆ ਕਾਂਗਰਸ ਸਰਕਾਰ 2017 ਚ ਬਣੀ, ਉਹਨੇ ਵੱਡੇ ਵਾਅਦੇ ਕੀਤੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਘਰ ਘਰ ਨੌਕਰੀ ਦੇਣੀ ਆ, ਘਰ ਘਰ ਨੌਕਰੀ, ਮੋਬਾਈਲ ਫੋਨ, ਕਰਜ਼ਾ ਕੁਰਕੀ, ਅਸਲ ਦੇ ਵਿੱਚ ਉਹ ਚੁਨਾਵੀ ਜੁਮਲੇ ਸੀ ਜਿਹਨੂੰ ਕਹਿੰਦੇ, ਜਿਵੇਂ ਅਮਿਤ ਸ਼ਾਹ ਨੇ 2014 ਦੇ ਵਿੱਚ ਹਰ ਇੱਕ ਦੇ ਖਾਤੇ ਚ 15 ਲੱਖ ਪਾਉਣ ਦਾ ਚੁਨਾਵੀ ਜੁਮਲਾ ਛੱਡਿਆ ਸੀ, ਉਹੀ ਚੁਨਾਵੀ ਜੁਮਲਾ ਫਿਰ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਵਾਸਤੇ ਲੈ ਕੇ ਆਏ
ਵਿੱਚ ਆਮ ਆਦਮੀ ਪਾਰਟੀ ਵੀ ਆ ਗਈ।
ਹਾਂਜੀ ਹਾਂਜੀ, ਸਰਕਾਰ ਬਣਨ ਤੋਂ ਬਾਅਦ ਤੇ ਜਿਹੜਾ ਇਹ ਕ੍ਰਾਈਸਿਸ ਖੜਾ ਕੀਤਾ, ਫਿਰ ਹੁਣ ਇਹ ਮਹਿਕਮਿਆਂ ਦੀ ਬੰਡਲਿੰਗ ਕਰਨ ਲੱਗੇ ਹੋਏ ਆ। ਜਿਵੇਂ ਪੰਜਾਬ ਦੇ ਵਿੱਚ ਬਿਜਲੀ ਐਕਟ ਲਿਆਂਦਾ 2002 ਦੇ ਵਿੱਚ, ਉਹਨਾਂ ਨਵਦਾਰਵਾਦੀ ਨੀਤੀਆਂ ਦੇ ਤਹਿਤ ਬਿਜਲੀ ਬੋਰਡ ਨੂੰ ਤੋੜਿਆ 2010 ਚ। ਉਸੇ ਤਰ੍ਹਾਂ ਜਿਹੜਾ ਇਹ ਜਿਹੜੀ ਇਹ ਸਿੱਖਿਆ ਕਾਮਨ ਸਕੂਲ ਸਿਸਟਮ ਆ, ਕਾਮਨ ਸਕੂਲ ਸਿਸਟਮ ਨੂੰ ਖਤਮ ਕਰਨਾ, ਜਿਹੜੀ ਗਰੀਬਾਂ ਕੋਲੇ ਸਾਡੇ ਕੋਲੇ ਸਰਕਾਰੀ ਸਕੂਲਾਂ ਦੇ ਵਿੱਚ ਸਮਾਜ ਦਾ ਉਹ ਵਰਗ ਆ ਵੀ ਜਿਹੜਾ ਬਿਲਕੁਲ ਹਾਸ਼ੀਏ ਤੇ ਆ, ਜਿਹੜਾ ਇੰਨੀ ਮਹਿੰਗੀ ਐਜੂਕੇਸ਼ਨ ਨੂੰ ਲੈ ਨੀ ਲੱਗਦਾ, ਇੰਨੀ ਮਹਿੰਗੀ ਐਜੂਕੇਸ਼ਨ ਨੂੰ ਅਫੋਰਡ ਨੀ ਕਰ ਸਕਦਾ।
ਸਾਥੀ ਜੀ, ਥੋੜਾ ਸਰੋਤਿਆਂ ਨਾਲ ਸਾਂਝ ਪਾਓ ਕਿ ਜਿਹੜਾ ਇਹ ਕਾਮਨ ਕਾਨੂੰਨ ਸਿਸਟਮ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋ।
ਕਾਮਨ ਜਿਹੜਾ ਸਕੂਲ ਪ੍ਰਣਾਲੀ ਆ ਉਹਦੇ ਵਿੱਚ ਅਸੀਂ ਤਾਂ ਸਾਡੀ ਇਹ ਵਿਚਾਰ ਆ ਵੀ ਦੇਸ਼ ਦੇ ਵਿੱਚ ਕਾਮਨ ਸਕੂਲ ਪ੍ਰਣਾਲੀ ਹੋਣੀ ਚਾਹੀਦੀ ਆ, ਸਾਰੀਆਂ ਧਰਮਾਂ ਦੇ, ਜਾਤਾਂ ਦੇ, ਵਰਗਾਂ ਦੇ ਲੋਕਾਂ ਦੇ ਇੱਕੋ ਜਿਹੇ ਸਕੂਲ ਹੋਣੀ ਚਾਹੀਦੀ ਆ।
ਬਿਲਕੁਲ,
ਇਹ ਜਿਹੜੀਆਂ ਅਧਿਆਤਮਿਕ ਜਥੇਬੰਦੀਆਂ 1947 ਤੋਂ ਬਾਅਦ ਜਿਹੜੀ ਦੇਸ਼ ਚ ਨਕਲੀ ਆਜ਼ਾਦੀ ਅਸੀਂ ਕਹਿ ਸਕਦੇ 1947 ਚ ਆਈ ਆ, ਅਸਲ ਚ ਆਜ਼ਾਦੀ ਨੀ ਆਈ, ਇੱਥੇ ਗੋਰੇ ਅੰਗਰੇਜ਼ਾਂ ਤੋਂ ਬਾਅਦ ਕਾਲੇ ਅੰਗਰੇਜ਼ ਹੀ ਆ ਗਏ,
ਕੋਈ ਸ਼ੱਕ ਨੀ ਜੀ।
ਤੇ ਨੀਤੀਆਂ ਉਹੀ ਸੀਗੀਆਂ ਜਿਹੜੀਆਂ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਹੀ ਅੱਗੇ ਵਧਾਇਆ, ਉਹਨਾਂ ਦੇ ਕਾਨੂੰਨਾਂ ਨੂੰ ਇਹਨਾਂ ਨੇ ਅੱਗੇ ਵਧਾਇਆ। ਪਰ ਅਸੀਂ ਲਗਾਤਾਰ 70 ਸਾਲ ਤੋਂ ਇਸ ਗੱਲ ਤੇ ਜਿਹੜੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਜਿਹਨਾਂ ਦੇ ਵਿੱਚ ਐਕਸੈਕਸ਼ਨ ਆ ਵੀ ਜਿਹੜਾ ਹਰ ਇੱਕ ਵਿਅਕਤੀ ਲਈ ਇੱਕੋ ਜਿਹਾ ਸਕੂਲ, ਇਹ ਕਾਮਨ ਸਕੂਲ ਪ੍ਰਣਾਲੀ ਆ। ਇਹ ਫਿਰ ਵੀ ਜਿਹੜੀ ਇਹਨਾਂ ਨੇ ਪਹਿਲੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਿਆਂਦੀ ਸੀ, ਕਠਾਰੀ ਕਮਿਸ਼ਨ ਜਿਹਨੂੰ ਕਿਹਾ ਜਾਂਦਾ 1960 ਦੇ ਵਿੱਚ, ਉਹ ਜ਼ਰੂਰ ਕਾਮਨ ਸਕੂਲ ਪ੍ਰਣਾਲੀ ਦੀ ਵਕਾਲਤ ਕਰਦੀ ਸੀ, ਪਰ ਜਦੋਂ 1986 ਦੇ ਵਿੱਚ ਦੂਸਰੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਰਾਜੀਵ ਗਾਂਧੀ ਦੇ ਸਮੇਂ, ਉਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹ 90-180 ਡਿਗਰੀ ਦੇ ਐਂਗਲ ਤੇ ਮੁੜੇ ਆ। ਇਹਨਾਂ ਨੇ ਸਕੂਲਾਂ ਨੂੰ ਪ੍ਰਾਈਵੇਟ ਕਰਨਾ, ਸਿੱਖਿਆ ਨੂੰ ਮਹਿੰਗੀ ਕਰਨਾ, ਚਲੋ ਸਕੂਲ ਸਿੱਖਿਆ ਨਾਲ ਤਾਂ ਜਿਹੜੀ ਉਚੇਰੀ ਸਿੱਖਿਆ ਜਾਂ ਹਾਇਰ ਐਜੂਕੇਸ਼ਨ ਆ, ਉਹ
ਯੂਨੀਵਰਸਿਟੀਆਂ ਪ੍ਰਾਈਵੇਟ
ਪੰਜਾਬ ਉੱਚੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੋ ਗਈ, ਜਾਂ ਤੁਸੀਂ ਕਹਿ ਸਕਦੇ ਆ ਇਹ ਇੱਕ ਇੰਟਰਨੈਸ਼ਨਲ ਫੀਨੋਮਨਾ, ਅੰਤਰਰਾਸ਼ਟਰੀ ਪੱਧਰ ਤੇ ਹੀ ਜਿਹੜੀ ਸਿੱਖਿਆ ਬਹੁਤ ਮਹਿੰਗੀ ਹੋਈ ਹੈ।
ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨਹੀਂ।
ਹਾਂਜੀ, ਮੈਂ ਫਿਰ ਥੋੜਾ ਏਜੰਡੇ ਤੇ ਆਉਣਾ
ਵੀ, ਮੇਰੇ
ਕਹਿਣ ਦਾ ਭਾਵ ਇਹ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਟੀਚਰ ਆ ਉਹਨਾਂ ਚੋਂ 45% ਟੀਚਰ ਤਾਂ ਬਿਲਕੁਲ ਹੀ ਠੇਕੇ ਤੇ ਆ, ਕਦੋਂ ਵੀ ਉਹਨਾਂ ਨੂੰ ਹਟਾਇਆ ਜਾ ਸਕਦਾ, ਬਹੁਤ ਮਾੜੀਆਂ ਹਾਲਤਾਂ ਚੋਂ ਜਿਉਂ ਰਹੇ ਆ। ਜਿਹੜੇ 55% ਰੈਗੂਲਰ ਆ ਉਹਨਾਂ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਉਹ ਟੀਚਰ ਆ ਜਿਹੜੇ 1-1-2004 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਉਹ ਐਨਪੀਐਸ ਨਿਊ ਪੈਨਸ਼ਨ ਸਕੀਮ ਦੇ ਅੰਡਰ ਭਰਤੀ ਹੋਏ ਆ ਨਿਊ ਪੈਨਸ਼ਨ ਸਕੀਮ ਦੇ ਅੰਡਰ ਉਹਨਾਂ ਸਾਰੇ ਟੀਚਰਾਂ ਨੂੰ ਪੈਨਸ਼ਨ ਦੀ ਸਹੂਲਤ ਹੈ ਨੀ ਉਹਨਾਂ ਦੀ ਬੁਢਾਪੇ ਦੇ ਵਿੱਚ ਕੋਈ ਸਮਾਜਿਕ ਸੁਰੱਖਿਆ ਹੀ ਹੈ ਨੀ ਮੈਨੂੰ ਉਹ ਥੋੜਾ ਜਿਹਾ ਫਿਰ ਪਿੱਛੇ ਜਾਣਾ ਪਊ ਕਠਾਰੀ ਕਮਿਸ਼ਨ ਨੇ ਆਪਦੀ ਰਿਪੋਰਟ ਚ ਕਿਹਾ ਸੀ ਉਦੋਂ ਪਹਿਲਾਂ ਜਦੋਂ ਟੀਚਰ ਇੱਕ ਪੰਜਾਬ ਚ ਕਲਚਰ ਚੱਲਦਾ ਜਦੋਂ ਕੋਈ ਟੀਚਰ ਰਿਟਾਇਰ ਹੁੰਦਾ ਉਹਦੀ ਰਿਟਾਇਰਮੈਂਟ ਤੇ ਫੰਕਸ਼ਨ ਹੁੰਦਾ ਸੀ ਉਹਦੇ ਸਾਥੀ ਉਹਨੂੰ ਗਿਫਟ ਦਿੰਦੇ ਸੀ ਉਹ ਗਿਫਟਾਂ ਦਾ ਅਸਲ ਚ ਰੁਝਾਨ ਇਹ ਸੀ ਵੀ ਪਹਿਲਾਂ 65 ਤੱਕ ਪੈਨਸ਼ਨ ਨੀ ਸੀ ਹੁੰਦੀ ਟੀਚਰ ਰੋਂਦੇ ਹੋਏ ਘਰਾਂ ਨੂੰ ਜਾਂਦੇ ਸੀ ਵੀ ਅਸੀਂ ਰਿਟਾਇਰ ਹੋਣ ਤੋਂ ਬਾਅਦ ਕੀ ਕਰਾਂਗੇ
ਅੱਛਾ ਜੀ ਇਹ ਮੇਰੇ ਵਾਸਤੇ ਨਵੀਂ ਗੱਲ ਹੈ ਜੀ
ਇਹ ਹਾਲਤ ਸੀ ਪੰਜਾਬ ਦੀ ਵੀ ਡਿਸਟ੍ਰਿਕਟ ਬੋਰਡ ਦੇ ਅੰਡਰ ਸਾਰੇ ਸਕੂਲ ਸੀ ਰਿਟਾਇਰ ਹੋਣ ਤੋਂ ਬਾਅਦ ਟੀਚਰ ਬਹੁਤ ਮਾੜੀਆਂ ਹਾਲਤਾਂ ਦੇ ਵਿੱਚ ਆਪਦੀ ਜ਼ਿੰਦਗੀ ਜਾਂ ਮੌਤ ਨਾਲ ਲੜਦੇ ਸੀ 1960 ਤੋਂ ਬਾਅਦ ਉਹ ਪਰ ਫਿਰ 1968 ਚ ਕਠਾਰੀ ਕਮਿਸ਼ਨ ਨੇ ਕਿਹਾ ਇਹ ਵੀ ਟੀਚਰ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਟੀਚਰ ਨੂੰ ਡੀਏ ਮਿਲਣਾ ਚਾਹੀਦਾ
ਬੜੀ ਹੈਰਾਨੀ ਦੀ ਗੱਲ ਹੈ ਜੀ
60 ਤੱਕ ਉਹ ਕਮਿਸ਼ਨ ਸੀਗਾ ਫਿਰ ਉਸ ਤੋਂ ਬਾਅਦ ਜਿਹੜੀ ਕਮਿਸ਼ਨ ਦੀ ਰਿਪੋਰਟ ਤਾਂ ਪੰਜਾਬ ਦੇ ਜਾਂ ਦੇਸ਼ ਦੇ ਸਮੁੱਚੇ ਅਧਿਆਪਕਾਂ ਨੇ ਪੜ੍ਹੀ ਪਰ ਇਹ ਸਿਰ ਜੋੜ ਕੇ ਗੱਲ ਮੰਨੀ ਵੀ ਇਸ ਰਿਪੋਰਟ ਨੂੰ ਲਾਗੂ ਕਿਵੇਂ ਕਰਾਇਆ ਜਾਊਗਾ ਲਾਗੂ ਕਰਾਉਣ ਲਈ ਪੰਜਾਬ ਦੇ ਵਿੱਚ ਇੱਕ ਜਥੇ ਪੰਜਾਬ ਦੀ ਜਿਹੜੀ ਅਧਿਆਪਕ ਲਹਿਰ ਸੀ ਉਹ 4-5 ਗਰੁੱਪਾਂ ਸੀ ਤੁਸੀਂ ਕਹਿ ਲਓ ਰਾਣਾ ਗਰੁੱਪ ਢਿੱਲੋਂ ਗਰੁੱਪ ਇਨਕਲਾਬੀ ਗਰੁੱਪ ਜਿਹੜਾ ਜਸ਼ਪਾਲ ਜੀ ਦੀ ਅਗਵਾਈ ਚੱਲਦਾ ਸੀ
ਬਿਲਕੁਲ
ਜਾਂ ਚਤਰਤ ਗਰੁੱਪ ਉਹ ਸਾਰੇ ਗਰੁੱਪਾਂ ਨੇ ਇੱਕ ਜਥੇਬੰਦੀ 1970 ਚ ਸਾਂਝੀ ਗੌਰਮੈਂਟ ਟੀਚਰ ਯੂਨੀਅਨ ਬਣਾਈ
ਜੀ
ਫਿਰ ਇਹਨਾਂ ਨੀਤੀਆਂ ਨੂੰ ਡਟਵਾਂ ਕਰਾਰਾ ਜਵਾਬ ਦਿੱਤਾ ਉਹ ਸਾਂਝੀ ਜਥੇਬੰਦੀ 16 ਸਾਲ ਚੱਲੀ 16 ਸਾਲਾਂ ਦੇ ਵਿੱਚ ਜਿਹੜੀਆਂ ਅਧਿਆਪਕਾਂ ਦੀ ਪੱਕੀ ਪੈਨਸ਼ਨ ਸਾਡੀਆਂ ਔਰਤ ਅਧਿਆਪਕਾਂ ਵਾਸਤੇ 180 ਦਿਨਾਂ ਦੀ ਮੈਟਰਨਿਟੀ ਲੀਵ ਪੇ ਕਮਿਸ਼ਨ ਅਧਿਆਪਕਾਂ ਤੇ ਲਾਗੂ ਕਰਾਇਆ ਉਹ ਜਿਹੜੀ ਸਾਂਝੀ ਜਮਹੂਰੀ ਲਹਿਰ ਸੀ
ਜੀ
ਉਹ ਸਾਂਝੀ ਜਮਹੂਰੀ ਲਹਿਰ ਦੀਆਂ ਹੀ ਵੱਡੀਆਂ ਪ੍ਰਾਪਤੀਆਂ ਸੀਗੀਆਂ ਵੀ ਅਧਿਆਪਕਾਂ ਦੀ ਹਾਲਤ ਸੁਧਰਨ ਲੱਗੀ ਪਰ 1986 ਦੇ ਵਿੱਚ ਜਦੋਂ ਦੂਜੀ ਨਵੀਂ ਐਜੂਕੇਸ਼ਨ ਪਾਲਿਸੀ ਆ ਗਈ ਰਾਜੀਵ ਗਾਂਧੀ ਦੀ ਸਰਕਾਰ ਸਮੇਂ ਉਦੋਂ ਉਸ ਸਾਂਝੀ ਜਥੇਬੰਦੀ ਚ ਫੁੱਟ ਪੈ ਗਈ ਉਹ ਜਥੇਬੰਦੀ ਦੇ ਫੁੱਟ ਪੈਣਾ ਬਹੁਤ ਮਾਰੂ ਸੰਕੇਤ ਹੋਏ ਤੁਸੀਂ ਐ ਨੀ ਕਹਿ ਸਕਦੇ ਵੀ ਪੰਜਾਬ ਦੀ ਅਧਿਆਪਕ ਲਹਿਰ ਲਈ ਨੀ ਸੀ ਮਾਰੂ ਸੰਕੇਤ ਉਹ ਮਾਰੂ ਸੰਕੇਤ ਸਮੁੱਚੇ ਪੰਜਾਬ ਦੇ ਦੇਸ਼ ਦੀ ਟ੍ਰੇਡ ਯੂਨੀਅਨ ਵਾਸਤੇ ਮਾਰੂ ਸੰਕੇਤ
ਬਿਲਕੁਲ ਬਿਲਕੁਲ
ਕਿਉਂਕਿ ਉਹਦਾ ਕਾਰਨ ਸੀ ਵੀ ਜਿਹੜੇ ਅਧਿਆਪਕ ਆ ਉਹ ਇੱਕ ਅਧਿਆਪਕ ਜੀ ਕੋਈ ਵਸਤੂ ਵੇਚਣ ਵਾਲਾ ਵਿਅਕਤੀ ਨੀ ਹੁੰਦਾ ਇੱਕ ਅਧਿਆਪਕ ਸਮਾਜ ਦਾ ਬਹੁਤ ਚੇਤਨ ਹਿੱਸਾ ਹੁੰਦਾ
ਬਿਲਕੁਲ ਸ਼ੱਕ ਨੀ
ਸਭ ਤੋਂ ਚੇਤਨ ਹਿੱਸਾ ਜਿਹੜਾ ਹੁੰਦਾ ਉਹ ਅਧਿਆਪਕ ਕਾਲਜ ਲੈਕਚਰਾਰ ਪ੍ਰੋਫੈਸਰ ਉਹ ਚੇਤਨ ਹਿੱਸੇ ਹੁੰਦੇ ਆ ਅਸੀਂ ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਰੈਸ਼ਨਲ ਹੋਣੀ ਚਾਹੀਦੀ ਆ ਸਹੀ ਤੇ ਗਲਤ ਦੀ ਪਛਾਣ ਵਾਲੀ ਹੋਣੀ ਚਾਹੀਦੀ ਆ ਅਧਿਆਪਕ ਨੇ ਦੱਸਣਾ ਇਹੀ ਟ੍ਰੇਡ ਯੂਨੀਅਨ ਦੇ ਵਿੱਚ ਜਿਹੜੀ ਸਮੁੱਚੀ ਪੰਜਾਬ ਦੀ ਟ੍ਰੇਡ ਯੂਨੀਅਨ ਦੀ ਅਗਵਾਈ ਅਧਿਆਪਕ ਕਰਦੇ
ਬਿਲਕੁਲ
ਠੀਕ ਹੈ ਜੀ ਕਿਉਂਕਿ ਨਛੱਤਰ ਸਿੰਘ ਜੀ ਨੇ ਗੱਲ ਕੀਤੀ ਸੀ ਬੀ ਕੇ ਜੂ ਵਾਲਿਆਂ ਨੇ ਵੀ 70 ਦੇ ਘੋਲ ਦੀ ਅਸੀਂ ਗੱਲ ਕਰਦੇ ਹਾਂ 70 ਦੇ ਘੋਲ ਸਾਂਝੀ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਸੀ ਪਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਅਧਿਆਪਕ ਸੀ ਉਹ ਕੰਟਰੈਕਟ ਤੇ ਸੀ ਉਦੋਂ ਇਹ ਮੈਂ ਕਿਹਾ ਪਿੱਛੇ ਆਪਣਾ ਇੱਕ ਰਹਿ ਗਿਆ ਪਾਰਟ ਇਹਦੇ ਬਾਰੇ ਵੀ ਡਿਸਕਸ ਕਰ ਲਈ
ਜ਼ਰੂਰ ਬਿਲਕੁਲ ਬਿਲਕੁਲ
1972 ਦੇ ਵਿੱਚ ਮੋਗਾ ਗੋਲੀ ਕਾਂਡ ਹੋਇਆ ਬੜੀ ਵੱਡੀ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਦੇ ਵਿੱਚ ਬੜੀ ਵੱਡੀ ਐਜੂਟੇਸ਼ਨ ਲੜੀ ਰੀਗਲ ਸਿਨੇਮੇ ਵਿਚ ਵਿਦਿਆਰਥੀ ਕਤਲ ਹੋ ਗਏ ਸੀ ਜਿਹੜੇ ਉਹ ਵਿਦਿਆਰਥੀ ਸੀ ਪੜ੍ਹ ਰਹੇ ਸੀ ਉਹੀ ਵਿਦਿਆਰਥੀ ਆ ਕੇ ਇਧਰ ਸਕੂਲਾਂ ਚ ਟੀਚਰ ਲੱਗ ਗਏ 1978 ਦੇ ਵਿੱਚ ਬੇਰੁਜ਼ਗਾਰ ਅਧਿਆਪਕ ਜਥੇਬੰਦੀ ਬਣੀ ਉਹ ਜਥੇਬੰਦੀ ਚੁਣੀ ਹੋਈ ਜਮਹੂਰੀ ਜਥੇਬੰਦੀ ਸੀ ਉਸ ਜਥੇਬੰਦੀ ਦੀ ਅਗਵਾਈ ਦੇ ਵਿੱਚ ਸ਼ਾਨਾ ਮਤਾ ਘੋਲ ਲੜਿਆ ਗਿਆ 85 ਦਿਨਾਂ ਦਾ ਇਹ ਕਮਾਲ ਦੀ ਗੱਲ ਹੋਈ ਵੀ 78 ਜਥੇਬੰਦੀ ਘੋਲ ਲੜਦੀ ਆ ਪਰ ਜਿਹੜੇ ਅਧਿਆਪਕ ਰੈਗੂਲਰ ਕਰਾਏ ਉਹ 1-4-77 ਤੋਂ ਕਰਾਏ ਉਹ ਬੜੇ ਅਲੋਕਾਰ ਸੀ ਵੀ ਸਰਕਾਰ ਦੀਆਂ ਨੀਤੀਆਂ ਨੂੰ ਪਿੱਛਾ ਮੋੜ ਕੇ ਇੱਕ ਇਨਕਲਾਬੀ ਲਹਿਰ ਖੜੀ ਕੀਤੀ
ਬਹੁਤ ਵਧੀਆ
ਠੀਕ ਹੈ ਜੀ ਹਾਕਮ ਸਿੰਘ ਧਾਲੀਵਾਲ ਉਸ ਲਹਿਰ ਦੇ ਵੱਡੇ ਲੀਡਰ ਸੀ
ਅੱਛਾ ਜੀ
ਪਰ ਗੌਰਮੈਂਟ ਟੀਚਰ ਯੂਨੀਅਨ ਨੇ ਵੀ ਉਹਦੇ ਵਿੱਚ ਪੂਰਾ ਬਣਦਾ ਆਪਦਾ ਯੋਗਦਾਨ ਪਾਇਆ ਕਿਉਂਕਿ ਪੰਜਾਬ ਦੀ ਅਧਿਆਪਕ ਲਹਿਰ ਨੇ ਹਮੇਸ਼ਾ ਸ਼ਾਨਾ ਮਤੀ ਮੋੜ ਕੱਟੇ ਆ ਜਦੋਂ ਵੀ ਕੱਟੇ ਆ ਜੀ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਆ
ਜੀ
ਦੇਸ਼ ਦੇ ਵਿੱਚ ਸਭ ਤੋਂ ਵੱਧ ਐਜੂਟੇਸ਼ਨ ਗੌਰਮੈਂਟ ਟੀਚਰ ਯੂਨੀਅਨ ਤੇ ਪੰਜਾਬ ਦੀਆਂ ਇਨਕਲਾਬੀ ਸਫਾ ਨੇ ਲੜੀ ਉਹਦੇ ਉਲਟ ਉਸ ਐਜੂਟੇਸ਼ਨ
ਆਪਣੇ
ਦਰਸ਼ਕਾਂ ਨੂੰ ਪਤਾ ਨੀ ਹੋਣੀ ਜਦੋਂ ਜਥੇਬੰਦੀ ਦੀਆਂ ਚੋਣਾਂ ਹੋਈਆਂ 76 ਚ ਗੌਰਮੈਂਟ ਟੀਚਰ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਉਹ ਧਿਰਾਂ ਹਾਰ ਗਈਆਂ ਬੁਰੀ ਤਰ੍ਹਾਂ ਜਿਹੜੇ ਐਮਰਜੈਂਸੀ ਦੀ ਸਪੋਰਟ ਕਰਦੇ ਸੀਗੇ
ਤੇ ਬੀਬੀਸੀ ਲੰਡਨ ਦੇ ਉੱਤੇ ਅੱਧੇ ਘੰਟੇ ਦਾ ਸਪੈਸ਼ਲ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ ਵੀ ਪੰਜਾਬ ਦੇ ਇਨਕਲਾਬੀ ਅਧਿਆਪਕਾਂ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਨਕਾਰ ਦਿੱਤਾ। ਉਸ ਤੋਂ ਬਾਅਦ ਪੰਜਾਬ ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤੇ ਪੰਜਾਬ ਚ ਕਾਂਗਰਸ ਦੀ ਇਤਿਹਾਸਕ ਹਾਰ ਹੋਈ। ਪੰਜਾਬ ਚ ਕਾਂਗਰਸ ਨੂੰ ਸਿਰਫ 17 ਸੀਟਾਂ ਮਿਲੀਆਂ ਸੀਗੀਆਂ ਜੀ 70 ਚ, ਤੇ ਗਿਆਨੀ ਗੈਲ ਸਿੰਘ ਦੀ ਸਰਕਾਰ ਸੀ 72 ਤੋਂ 70 ਤੱਕ
ਜੀ,
ਤੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ 77 ਚ ਮੁੱਖ ਮੰਤਰੀ ਬਣੇ ਆ। ਇਹ ਇਹ ਪੰਜਾਬ ਦੀ ਅਧਿਆਪਕ ਲਹਿਰ ਨੇ ਸਮੇਂ ਸਮੇਂ ਤੇ ਇਨਕਲਾਬੀ ਝਲਕਾਰੇ ਦਿਖਾਏ ਆਪਦੇ, ਠੀਕ ਹੈ ਜੀ,
ਬਿਲਕੁਲ ਬਿਲਕੁਲ।
ਇਸ ਕਰਕੇ ਹੁਣ ਉਸ ਤੋਂ ਬਾਅਦ ਚਲੋ ਆਪਾਂ 86 ਤੇ ਜਦੋਂ ਆ ਜਾਈਏ, 86 ਜਦੋਂ ਸਾਂਝੀ ਜਥੇਬੰਦੀ ਟੁੱਟ ਗਈ, ਉਹਦੇ ਬਹੁਤ ਮਾਰੂ ਸਿੱਟੇ ਨਿਕਲੇ। ਉਹ ਮਤਲਬ ਕਿ ਜੇ ਤੁਸੀਂ ਕਹਿ ਲਓ ਵੀ ਟ੍ਰੇਡ ਯੂਨੀਅਨ ਦੇ ਵਿੱਚ ਉਹਦੇ ਬਹੁਤ ਮਾੜੇ ਇੰਪੈਕਟ ਪਏ, ਜਿਹੜੇ ਉਦੋਂ ਲੱਗਿਆ ਨੀ ਗਾ, ਪਰ ਆਉਣ ਵਾਲੇ ਸਮੇਂ ਚ ਉਹ ਬਹੁਤ ਮਾਰੂ ਇੰਪੈਕਟ ਸਾਹਮਣੇ ਆ ਗਏ ਸਾਡੇ, ਜਦੋਂ 1-1-2004 ਚ ਆ ਕੇ ਅਧਿਆਪਕਾਂ ਦੀ ਪੈਨਸ਼ਨ ਹੀ ਬੰਦ ਹੋ ਗਈ, ਜਾਂ ਅਧਿਆਪਕਾਂ ਦੀ ਜਾਂ ਸਮੁੱਚੇ ਮੁਲਾਜ਼ਮਾਂ ਦਾ ਜਿਹੜਾ ਬੇਸਿਕ ਗੱਲ ਆ ਸੋਸ਼ਲ ਸਿਕਿਉਰਿਟੀ ਗੱਲ ਅਸੀਂ ਕਰਦੇ ਹਾਂ, ਸਮਾਜਿਕ ਸੁਰੱਖਿਆ ਹੀ ਖਤਮ ਹੋ ਗਈ, ਪੈਨਸ਼ਨ ਹੀ ਵਾਪਸ ਲੈ ਲਈ। ਸਰਕਾਰੀ ਸਕੂਲਾਂ ਚ ਪੰਜਾਬ ਚ ਕਾਲਾ ਦੌਰ ਚੱਲਿਆ ਅੱਤਵਾਦ ਦਾ, ਵੱਡੀ ਪੱਧਰ ਤੇ ਭਰਤੀ ਨੀ ਹੋਈ, ਪੋਸਟਾਂ ਖਾਲੀ ਹੋ ਗਈਆਂ, ਤੇ 1986 ਦੀ ਜਿਹੜੀ ਪਾਲਿਸੀ ਆ ਉਹਦੇ ਵਿੱਚ ਯੂ ਟਰਨ ਲੈ ਲਈ ਸਰਕਾਰ ਨੇ ਵੀ ਵਿਦਿਆ ਦਾ ਵਪਾਰੀਕਰਨ ਕਰਨਾ, ਇੱਥੇ ਪ੍ਰਾਈਵੇਟ ਸਕੂਲ ਜਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਸਕੂਲ ਖੋਲਣੇ
ਆ, PPP ਸਾਡੇ ਵੀ ਹੈਗੇ ਵੀਰ ਜੀ, ਇੱਥੇ ਵੀ ਹੈਗੇ ਆ ਜੀ।
ਅੱਛਾ, ਇਹ ਨੀ ਜਿਹੜਾ ਇੰਟਰਨੈਸ਼ਨਲ ਫਨੋਮਨਾ ਹੀ ਹੁੰਦਾ ਜੀ,
ਬਿਲਕੁਲ ਬਿਲਕੁਲ ਬਿਲਕੁਲ
ਜੀ, ਠੀਕ ਆ ਜੀ, ਉਹ ਇੰਟਰਨੈਸ਼ਨਲ ਫਨੋਮਨਾ ਹੀ ਹੋਣਾ ਸਾਰਾ, ਤੇ ਉਹਦੇ ਫਿਰ ਮਾਰੂ ਸਿੱਟੇ ਨਿਕਲੇ ਆ। ਉਸ ਤੋਂ ਅਗਲੀ ਗੱਲ ਜਿਹੜਾ ਫਿਰ ਪੰਜਾਬ ਦੀ ਅਧਿਆਪਕ ਲਹਿਰ ਜ਼ਰੂਰ ਕਮਜ਼ੋਰ ਹੋਈ ਆ ਜੀ, ਇਹਦੇ ਵਿੱਚ ਸਾਨੂੰ ਮੰਨਣ ਦੇ ਵਿੱਚ ਕੋਈ ਹਰਜ ਨਹੀਂ
ਜੀ, ਬਿਲਕੁਲ।
ਪਰ ਉਸ ਤੋਂ ਬਾਅਦ ਜਿਹੜਾ ਹੁਣ ਦੁਬਾਰਾ, ਪਰ ਸਮੇਂ ਸਮੇਂ ਤੇ ਜਦੋਂ ਵੀ ਪੰਜਾਬ ਦੀ ਅਧਿਆਪਕ ਲਹਿਰ ਨੇ ਇਕੱਠੀ ਹੋਈ ਆ, ਮੈਂ ਤੁਹਾਨੂੰ ਇਹ ਜ਼ਰੂਰ ਵੀ 1988 ਚ
ਜੀ
ਪ੍ਰਿੰਸੀਪਲ ਹਰ ਅਵਤਾਰ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਅਧਿਆਪਕ ਸੰਘਰਸ਼ ਕਮੇਟੀ ਬਣੀ ਸੀ
ਜੀ,
ਉਸ ਸੰਘਰਸ਼ ਕਮੇਟੀ ਨੇ ਫਾਈਟਰ ਲੈ ਕੇ ਅਧਿਆਪਕਾਂ ਨੂੰ ਬੜੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਵਾਈਆਂ। 2005 ਚ ਕੈਪਟਨ ਅਮਰਿੰਦਰ ਸਿੰਘ ਨੇ 10% ਸਕੂਲਾਂ ਨੂੰ ਪ੍ਰਾਈਵੇਟ ਕਰਨਾ ਸੀ, ਕੰਪਨੀਆਂ ਨੂੰ ਦੇਣਾ ਸੀ, ਉਦੋਂ ਬੜੀ ਵੱਡੀ ਐਜੀਟੇਸ਼ਨ ਉੱਠੀ ਸੀ 2005 ਚ ਇਹਨਾਂ ਨੀਤੀਆਂ ਦੇ ਖਿਲਾਫ।
ਜਦੋਂ ਮਤਲਬ ਜਿਹੜਾ ਇਹ 5 ਦੇ ਵਿੱਚ ਆ ਕੇ ਮੁੜ ਕੇ ਜਿਹੜੀ ਤੁਹਾਡੀ ਜਦੋਂ ਹੈਗੀ ਆ ਤਕਰੀਬ ਹਾਕਮ ਹੋਣਾ ਨੇ ਮੁੜ ਕੇ ਆ ਕੇ ਜਿਹੜੀ ਬੇਰੀਆ ਟੀਚਰ ਯੂਨੀਅਨ ਸੀਗੀ ਉਹ ਪਰਮਾਨੈਂਟ ਹੋਏ, ਉਸ ਤੋਂ ਬਾਅਦ ਵਿੱਚ ਮੁੜ ਕੇ ਹਾਂ ਉਹ ਲੰਮੇ ਸਮੇਂ ਵਿੱਚ ਬਾਅਦ ਮੁੜ ਕੇ ਜਿਹੜੇ ਸੀ ਉਹ ਪਰਮਾਨੈਂਟ ਹੋਏ, ਉਹਦੇ ਨਾਲ ਮਤਲਬ ਜਿਹੜਾ ਸੀਗਾ ਵੀ ਕਿਉਂਕਿ ਲੰਮੇ ਸਮੇਂ ਬਾਅਦ ਹੋਣ ਦੇ ਨਾਲ ਕੁੜੀਆਂ ਤੇ ਮੁੰਡੇ ਜਿਹੜੇ ਸੀਗੇ ਮਤਲਬ ਦੋਨੋਂ ਜਿਹੜੇ ਸੀਗੇ ਉਹ ਉਹਨਾਂ ਦੇ ਆਸੋ ਅਟੈਚਮੈਂਟ ਵੀ ਹੋਈ ਤੇ ਮੁੜ ਕੇ ਜਾਣੀ ਉਹ ਘਰ ਵਾਲਾ ਘਰ ਹੀ ਦੋਵੇਂ ਜਿਵੇਂ ਟੀਚਰ ਜਾਂ ਜਿਵੇਂ ਡਾਕਟਰ ਟੀਚਰ, ਇਹ ਮਤਲਬ ਇਹ ਵਰਤਾਰਾ ਵੀ ਉਦੋਂ ਹੋਇਆ। ਉਹਦੇ ਨਾਲ ਮੈਨੂੰ ਲੱਗਦਾ ਵੀ ਐਂ ਵੀ ਹੋਇਆ ਵੀ ਉਹਦੇ ਨਾਲ ਵੀ ਜਦੋਂ ਫਿਰ ਗਾਹਾਂ ਲੜਾਈਆਂ ਸ਼ੁਰੂ ਹੋਈਆਂ ਸਰਕਾਰ ਦੇ ਵਰਖਲਾਫ ਕੁਛ ਲੈਣ ਵਾਸਤੇ, ਜਾਂ ਜਿਹੜਾ ਮਤਲਬ ਤੁਸੀਂ 68 ਵਾਲੇ ਵਰਤਾਰੇ ਦੀ ਗੱਲ ਕਰਦੇ ਆ ਵੀ ਉਹਦੇ ਵਰਖਲਾਫ ਜਿਹੜਾ ਲੜਦਾ ਸੀਗਾ ਉਹਦੇ ਵਿੱਚ ਮਤਲਬ ਐਂ ਹੋ ਗਿਆ ਵੀ ਕਿ ਜਦੋਂ ਦੋ ਜੀਆਂ ਨੂੰ ਤਨਖਾਹ ਇਕੱਠੀ ਮਿਲਣ ਲੱਗ ਪਈ ਤਾਂ ਫਿਰ ਘਰ ਵਾਲੀ ਜਿਹੜੀ ਸੀਗੀ ਵੀ ਉਹ ਡਿਊਟੀ ਤੇ ਜਾਵੇ, ਜਿਹੜਾ ਬੰਦਾ ਸੀਗਾ ਉਹ ਧਰਨੇ ਤੇ ਜਾਵੇ, ਤੇ ਫਿਰ ਜਿਹੜੀਆਂ ਮਤਲਬ ਵੀ ਇਹੋ ਜਿਹੇ ਧਰਨੇ ਬਜ਼ਾਰੇ ਉਹ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਰੱਖੇ ਜਾਣ ਤਾਂ ਕਿ ਉੱਥੇ ਇਹ ਸ਼ਰਾਬ ਦਾ ਜਿਹੜਾ ਚੱਕਰ ਇਹ ਚੱਲਿਆ ਜੀ ਨੁਕਸਾਨ ਇਸ ਗੱਲ ਨੇ ਵੀ ਕੀਤਾ ਉਦੋਂ ਮਤਲਬ ਜਿਹੜਾ ਸੀਗਾ, ਮੈਨੂੰ ਲੱਗਦਾ ਵੀ ਐਂ ਨੀ ਤੁਹਾਨੂੰ ਲੱਗਦਾ ਵੀ ਐਂ ਐਂ ਜਿਹਾ ਵੀ ਹੋਇਆ।
ਨਹੀਂ, ਅਲੱਗ ਅਲੱਗ ਸੈਕਸ਼ਨ ਆ ਜੀ, ਪਰ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਚ ਅਧਿਆਪਕਾਂ ਦਾ ਜਿਹੜਾ ਇਨਕਲਾਬੀ ਸੈਕਸ਼ਨ ਸੀ, ਜਾਂ ਮੈਂ ਤੁਸੀਂ ਕਹਿ ਲਓ ਵੀ ਅਲੱਗ ਅਲੱਗ ਟ੍ਰੈਂਡ ਸੀ ਪੰਜਾਬ ਦੀ ਸਮੁੱਚੀ ਅਧਿਆਪਕ ਲਹਿਰ ਦੇ ਵਿੱਚ, ਜਿਹੜੇ ਸ਼ਾਨਾਮਤੀ 78 ਵਾਲਾ ਘੋੜ ਵੀ ਲੜਿਆ ਗਿਆ ਜਿਹੜਾ ਉਹ ਇੱਕ ਇਨਕਲਾਬੀ ਲੀਡਰਸ਼ਿਪ ਸੀ, ਬਹੁਤ ਪ੍ਰਪੱਕ ਲੀਡਰਸ਼ਿਪ ਦੀ ਅਗਵਾਈ ਚ ਲੜਿਆ ਗਿਆ ਸੀਗਾ,
ਉਹ ਠੀਕ
ਹੈ। ਉਸ ਤੋਂ ਬਾਅਦ ਜਦੋਂ ਠੀਕ ਹੈ ਨਾ, ਉਹ ਇਨਕਲਾਬੀ ਜਾਂ ਤੁਸੀਂ ਉਹਨੂੰ ਪੰਜਾਬ ਚ ਕਿਤੇ ਕਿਤੇ ਲੰਬੀ ਗਰੁੱਪ ਕਹਿ ਦਿੰਦੇ ਆ, ਕਿਤੇ ਕਿਤੇ ਆਜ਼ਾਦ ਗਰੁੱਪ ਕਹਿ ਦਿੰਦੇ ਆ, ਉਹ ਸਮੁੱਚੀ 78 ਵਾਲੇ ਘੋੜ ਦੀ ਅਗਵਾਈ ਕਰਦੇ ਸੀ ਲੀਡਰਸ਼ਿਪ। ਉਹ ਬਹੁਤ ਬਹੁਤ ਬਚੌਰ ਤੇ ਪ੍ਰਵੱਕ ਲੀਡਰਸ਼ਿਪ ਸੀ। ਉਹ ਦੱਸਣ ਵਾਲੀ ਗੱਲ ਆ ਵੀ ਉਸ ਲੀਡਰਸ਼ਿਪ ਨੇ ਪੰਜਾਬ ਦੇ ਕਿਸਾਨਾਂ ਚ ਖੇਤ ਮਜ਼ਦੂਰਾਂ ਚ ਬਹੁਤ ਵੱਡੀਆਂ ਲੀਡਰਸ਼ਿਪਾਂ ਸਾਹਮਣੇ ਲਿਆਂਦੀਆਂ। ਕਿਸਾਨ ਲਹਿਰ ਦੇ ਮਹਾਨ ਸ਼ਹੀਦ ਸਾਧੂ ਸਿੰਘ ਤਖਤੂਪੁਰਾ,
ਬਿਲਕੁਲ ਜੀ ਕੋਈ ਸ਼ੱਕ ਨਹੀਂ,
ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਇਹ ਮਤਲਬ ਕਿ ਜਿਹੜੀ ਉਹ 70 ਵਾਲੀ ਜਿਹੜੀ ਉਹ ਐਜੂਟੇਸ਼ਨ ਦੀ ਜਿਹੜੀ ਉਹ ਸਮਝ ਲੀਡਰਸ਼ਿਪ ਸੀ, ਉਸ ਲੈਵਲ ਦੀ ਲੀਡਰਸ਼ਿਪ ਅਜੇ ਨਹੀਂ ਡਿਵੈਲਪ ਹੋ ਸਕੀ। ਨਿਹੱਤਾ ਸਿੰਘ ਜੀ ਬੈਠੇ ਉਹਨਾਂ ਨੂੰ ਵੀ ਗੱਲ ਕਰਦੇ ਹਾਂ ਵੀ ਜਿਹੜੀ ਓਨੀ ਪਰਫੈਕਟ ਲੀਡਰਸ਼ਿਪ ਸੀ ਉਸ ਲੈਵਲ ਦੀ ਲੀਡਰਸ਼ਿਪ ਅਜੇ ਨਹੀਂ ਅਧਿਆਪਕਾਂ ਚ ਸਾਨੂੰ ਇਹ ਲੱਗਦਾ। ਉਹ ਬਹੁਤ ਮਸ਼ਹੂਰ ਲੀਡਰਸ਼ਿਪ ਸੀ, ਉਹਨੇ ਪੰਜਾਬ ਦੇ ਵਿੱਚ ਅਧਿਆਪਕਾਂ ਚ ਕਿਸਾਨਾਂ ਚ ਮਜ਼ਦੂਰਾਂ ਚ ਬੜੀ ਟੌਪ ਲੀਡਰਸ਼ਿਪ ਉਹਨੇ ਦਿੱਤੀ ਹੈ।
ਇਹ ਦੋਨਾਂ ਹਿੱਸੇ ਟੀਚਰਾਂ ਚ ਵੀ ਬਿਜਲੀ ਕਾਮਿਆਂ ਦੇ ਵਿਚ ਵੀ ਜਿਹੜੀ ਇਹ ਲਾਈਨ ਸੀ ਇਹ ਅਮਰ ਲੰਬੀ ਤੇ ਕਰੋੜਾ ਸਿੰਘ ਵੱਡੇ ਲੀਡਰ ਸੀ ਉਧਰ ਕਿਉਂਕਿ ਇਹ ਜਿਹੜੀਆਂ ਸੰਘਰਸ਼ ਕਮੇਟੀ ਲੰਬੀ ਚ ਬਣੀ ਜਾਂ ਜੈਤੋ ਚ ਬਣੀ ਜਾਂ ਇਹ ਅਬੋਹਰ ਚ ਸੰਘਰਸ਼ ਕਮੇਟੀਆਂ ਬਣੀਆਂ ਉਹਨਾਂ ਦੀ ਅਗਵਾਈ ਦੇ ਵਿਚ 76 ਦੇ ਘੋਲ ਦੇ ਵਿਚ ਵੀ ਟੀ ਐਸ ਯੂ ਦਾ ਬਾਹਰੋਂ ਬਹੁਤ ਵੱਡੀ ਹਮਾਇਤ ਸੀ 76 ਦੇ ਘੋਲ ਨੂੰ ਪੀ ਐਸ ਯੂ ਦੀ ਬਿਜਲੀ ਕਾਮਿਆਂ ਦੀ ਵੱਡੀ ਹਮਾਇਤ ਸੀ ਉਹ ਕੋਈ ਸਮੁੱਚਾ ਘੋਲ ਸੀ ਲੜਨ ਲਈ ਵੀ ਇਕੱਲੇ ਟੀਚਰਾਂ ਤੋਂ ਬਿਨਾਂ ਬਾਹਰੀ ਵੀ ਜਿਹੜੇ ਸੈਕਸ਼ਨ ਸੀ ਉਹਦੇ ਵਿਚ ਬਹੁਤ ਵੱਡੀ ਸਪੋਰਟ ਕਰ ਰਹੇ ਸੀਗੇ ਉਹਦੇ ਨਾਲ ਹੀ ਏਡਾ ਸ਼ਾਨਾਮਤੀ ਘੋਲ ਜਿੱਤਿਆ ਗਿਆ ਜੀ ਇਹ ਚਲੋ ਆਪਾਂ ਥੋੜਾ ਜਿਹਾ ਦੂਸਰੇ ਪਾਸੇ ਆਈਏ
ਸਾਥੀ ਜੀ ਮੈਂ ਉਸ ਤੋਂ ਬਾਅਦ ਜਿਹੜਾ ਤੁਸੀਂ ਸਾਥੀ ਇੱਕ ਮੈਂ ਬਹੁਤ ਇੰਪੋਰਟੈਂਟ ਵਿੱਚ ਸਵਾਲ ਕਰਨਾ ਚਾਹੁੰਦਾ ਕਿਉਂਕਿ ਸਰੋਤਿਆਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮੈਂ ਆਪਣੀ ਵੀ ਬਾਅਦ ਚ ਥੋੜੀ ਜਿਹੀ ਗੱਲਬਾਤ ਕਰਨੀ ਹੈ ਕਿ ਕੋਈ ਟਾਈਮ ਸੀਗਾ ਕਿ ਜਦੋਂ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਦੋਂ ਉਹਨੂੰ ਨੌਕਰੀ ਨਹੀਂ ਸੀ ਮਿਲਦੀ ਉਹ ਆਪਣਾ ਕੋਈ ਛੋਟਾ ਇੱਕ ਟਿਊਸ਼ਨ ਪੜ੍ਹਾਉਣ ਦਾ ਕੰਮ ਕਰ ਲੈਂਦੇ ਸੀਗੇ ਜਾਂ ਛੋਟਾ ਇੱਕ ਸਕੂਲ ਖੋਲ ਲੈਂਦੇ ਸੀਗੇ ਮਜਬੂਰੀ ਵੱਸ ਪਰ ਉਹ ਜਿਹੜਾ ਆ ਬਿਲਕੁਲ ਬਦਲ ਚੁੱਕਿਆ ਆ ਜਿਹੜਾ ਸਰੋਤਿਆਂ ਨਾਲ ਸਾਂਝ ਪਾਓ ਕਿ ਕਿਹੋ ਜਿਹੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਇਸ ਟਾਈਮ ਇਹ ਐਜੂਕੇਸ਼ਨ ਦੇ ਜਿਹੜੇ ਇਹਨੂੰ ਬਿਜ਼ਨਸ ਬਣਾ ਚੁੱਕੇ ਨੇ ਕਿਹੋ ਜਿਹੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆ ਚੁੱਕੀਆਂ ਨੇ
ਅਸਲ ਚ ਨਵਦਾਰਵਾਦੀ ਨੀਤੀਆਂ ਤਹਿਤ ਪੰਜਾਬ ਚ ਵੱਡੇ ਪੱਧਰ ਤੇ ਰੁਜ਼ਗਾਰ ਦਾ ਉਜਾੜਾ ਹੋਇਆ ਉਸ ਤੁਸੀਂ ਟਿਊਸ਼ਨ ਵਰਕ ਦੀ ਗੱਲ ਕੀਤੀ ਆ ਜਾਂ ਹੋਰ ਗੱਲਾਂ ਕੀਤੀਆਂ ਇਹ ਛੋਟੇ ਕੰਮਾਂ ਦੇ ਨਾਲ ਪੰਜਾਬ ਚ ਸਮੁੱਚੇ ਤੌਰ ਤੇ ਉਜਾੜਾ ਹੋਇਆ ਐਜੂਕੇਸ਼ਨ ਦੀ ਕੁਆਲਿਟੀ ਪੱਖੋਂ ਐਜੂਕੇਸ਼ਨ ਦੇ ਤੱਤ ਪੱਖੋਂ ਸੰਕਲਪ ਪੱਖੋਂ ਵੱਡਾ ਜਿਹੜਾ ਕੁੱਲ ਪੁਜੀਸ਼ਨਾਂ ਬਦਲ ਗਈਆਂ ਇੰਨੇ ਸਮੇਂ ਦੇ ਵਿੱਚ ਸਾਰੀਆਂ ਉਹ ਸਾਰੀਆਂ ਇਹ ਨੀਤੀਆਂ ਦੀ ਤੁਸੀਂ ਦੇਣ ਕਹਿ ਸਕਦੇ ਆ ਜੇ ਅਸੀਂ ਇਹ ਲੈਣਾ ਹੋਵੇ ਵੀ ਐਜੂਕੇਸ਼ਨ ਕੀ ਆ ਐਜੂਕੇਸ਼ਨ ਦੇ ਵਿੱਚ ਅਸੀਂ ਕਹਿੰਦੇ ਆ ਸਾਡੇ ਸਾਰੇ ਵੱਖ ਵੱਖ ਕਮਿਸ਼ਨ ਕਹਿੰਦੇ ਆ ਵੀ 6-7% ਅਸੀਂ ਜੀ ਡੀ ਪੀ ਦਾ ਖਰਚ ਕਰੀਏ ਐਜੂਕੇਸ਼ਨ ਦੇ ਉੱਤੇ ਠੀਕ ਆ ਜੀ ਪਰ ਸਾਡੇ ਜਿਹੜੀ ਕੇਂਦਰ ਸਰਕਾਰ ਆ ਉਹ ਹਮੇਸ਼ਾ ਟਾਈਮ ਟੂ ਟਾਈਮ 3% to 3.7% ਤੱਕ ਖਰਚ ਕਰਦੀ ਆ ਕਦੇ ਵੀ ਉਹਨਾਂ ਨੇ ਜਿਹੜਾ ਆਪਣੇ ਟੋਟਲ ਜੀ ਡੀ ਪੀ ਦਾ ਗਰੋਸ ਡੋਮੈਸਟਿਕ ਪ੍ਰੋਡਕਟ ਦਾ 6-7% ਐਜੂਕੇਸ਼ਨ ਤੇ ਖਰਚ ਹੀ ਨਹੀਂ
ਕਦੇ ਵੀ ਨਹੀਂ ਕੀਤਾ
ਇਸ ਕਰਕੇ ਠੀਕ ਆ ਜੀ ਜੇ ਚੰਗੀ ਐਜੂਕੇਸ਼ਨ ਹੀ ਰੁਜ਼ਗਾਰ ਵਾਲੇ ਪਾਸੇ ਤੋਰੂਗੀ
ਬਿਲਕੁਲ ਕੋਈ ਸ਼ੱਕ ਨਹੀਂ ਜੀ
ਚੰਗੀ ਸ਼ੱਕ ਨਹੀਂ ਚੰਗੀ ਐਜੂਕੇਸ਼ਨ ਹੈ ਹੀ ਨਹੀਂ ਇੱਥੇ ਉਸ ਤੋਂ ਬਾਅਦ ਪੰਜਾਬ ਦੀ ਤਾਂ ਹਾਲਤ ਉਸ ਤੋਂ ਵੀ ਬਦਤਰ ਆ ਪੰਜਾਬ ਦੇ ਵਿੱਚ ਜਿਹੜਾ ਜੀ ਡੀ ਪੀ ਦਾ 2.5 ਭਾਵ ਤੁਸੀਂ ਕਹਿ ਲਓ 2.5% ਸਿਰਫ ਐਜੂਕੇਸ਼ਨ ਤੇ ਖਰਚ ਕੀਤਾ ਜਾਂਦਾ ਜੇ ਬਜਟ ਜਿਹੜਾ ਬਜਟ ਦੇ ਵਿੱਚੋਂ ਇਹ ਫਰਕ ਆ ਇੱਥੇ ਜੀ ਡੀ ਪੀ ਦਾ ਤੇ ਬਜਟ ਦਾ ਫਰਕ ਆ ਬਜਟ ਦੇ ਵਿੱਚੋਂ 12.5% ਖਰਚੇ ਆ ਪਰ ਉਹਦਾ ਵੱਡਾ ਹਿੱਸਾ ਜਿਹੜਾ ਉਹ ਟੀਚਰਾਂ ਨੂੰ ਤਨਖਾਹਾਂ ਦੇਣ ਤੇ ਜਾਂ ਹੋਰ ਕੰਮਾਂ ਤੇ ਖਰਚ ਕਰ ਦਿੰਦੇ ਆ ਅੱਜ ਵੀ ਸਰਕਾਰੀ ਸਕੂਲਾਂ ਦੇ ਵਿੱਚ ਲੋੜੀ ਦੀਆਂ ਪਾਣੀ ਦੀਆਂ ਸਹੂਲਤਾਂ ਸੈਨੀਟੇਸ਼ਨ ਦੀਆਂ ਸਹੂਲਤਾਂ ਬਿਜਲੀ ਦੀਆਂ ਸਹੂਲਤਾਂ ਸਰਕਾਰੀ ਸਕੂਲਾਂ ਚ ਹੈ ਨੀ ਗੀਆਂ ਜਿਹੜੀਆਂ ਸਰਕਾਰਾਂ ਵਿਕਾਸ ਦੇ ਟਾਰਾ ਮਾਰਦੀਆਂ ਅਸੀਂ ਬੁਲਟ ਟ੍ਰੇਨ ਚਲਾਉਣੀ ਆ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਅਸਲ ਦੇ ਵਿੱਚ ਇਹ ਸਾਰੇ ਇਹ ਪੁਜੀਸ਼ਨਾਂ ਹੈ ਨੀ ਹੈ
ਬਿਲਕੁਲ
ਠੀਕ ਆ ਜੀ ਜਿਹੜਾ ਅਗਲੀ ਗੱਲ ਹੁਣ ਇੱਥੇ ਬਹੁਤ ਵੱਡਾ ਵਰਤਾਰਾ ਇੱਥੇ ਐਫ ਡੀ ਆਈ ਲਿਆਂਦੀ ਮੈਂ ਤੁਹਾਡੀ ਗੱਲ ਤੇ
ਬਣਾਉਣ
ਦਾ ਕੰਮ ਆ ਜਾਂਦਾ 100% ਐਫ ਡੀ ਆਈ ਲਿਆਂਦੀ ਇੱਥੇ ਜਿਹੜੀਆਂ ਮੋਦੀ ਸਰਕਾਰ ਨੇ ਇਹ ਕਹਿ ਰਹੇ ਸੀ ਵੀ ਜਿਹੜੇ ਇੰਸਟੀਚਿਊਸ਼ਨ ਆ ਫੋਰਨ ਇੰਸਟੀਚਿਊਸ਼ਨ ਆ ਫੋਰਨ ਯੂਨੀਵਰਸਿਟੀਆਂ ਟੋਪ ਦੀਆਂ ਇੰਡੀਆ ਚ ਆਉਣਗੀਆਂ ਪੰਜਾਬ ਚ ਆਉਣਗੀਆਂ ਇਨਵੈਸਟਮੈਂਟ ਕਰਨਗੀਆਂ ਇਹਨਾਂ ਦੇ 100% ਐਫ ਡੀ ਆਈ ਲਿਆਉਣ ਦੇ ਬਾਵਜੂਦ ਵੀ ਜਿਹੜਾ ਇਹ ਵਰਤਾਰਾ ਇਹ ਉਲਟ ਵਾਪਰਿਆ ਸਾਡੇ ਵਿਦਿਆਰਥੀਆਂ ਨੂੰ ਉਹ ਯੂਨੀਵਰਸਿਟੀਆਂ ਬਾਹਰ ਲਿਜਾਣ ਲੱਗ ਗਈਆਂ ਤੁਸੀਂ ਦੇਖ ਸਾਡੇ ਵਿਦਿਆਰਥੀਆਂ ਦੀ ਆਸਟ੍ਰੇਲੀਆ ਚ ਨਿਊਜ਼ੀਲੈਂਡ ਚ ਅਮੈਰੀਕਾ ਚ ਵੱਡੀ ਪੱਧਰ ਤੇ ਮਾਈਗ੍ਰੇਸ਼ਨ ਆ
ਬਿਲਕੁਲ ਜੀ ਬਿਲਕੁਲ
ਵੱਡਾ ਜਿਹੜਾ ਉਹ ਕਹਿ ਰਹੇ ਸੀ ਫੋਰਨ ਇਨਵੈਸਟਮੈਂਟ ਇੰਡੀਆ ਚ ਹੋਊਗੀ ਅਸੀਂ ਕਹਿ ਰਹੇ ਹਾਂ ਵੀ ਇੱਥੋਂ ਪੂੰਜੀ ਦਾ ਨਿਕਾਸ ਹੋਣ ਲੱਗ
ਗਿਆ ਨਿਕਾਸ ਹੋ ਰਿਹਾ
ਹਾਂਜੀ 1-2 ਕਿੱਲਿਆਂ ਵਾਲੇ ਵੀ ਜਿਹੜੇ ਲੋਕ ਆ ਛੋਟੀ ਕਿਸਾਨੀ ਆ ਜਾਂ ਜਿਹੜਾ ਮਤਲਬ ਕੋਈ ਨੌਕਰੀ ਪੇਸ਼ਾ ਕਰਮਚਾਰੀ ਆ
ਉਹ ਵੀ ਇੱਥੇ ਇੱਕ ਟ੍ਰੈਂਡ ਬਣ ਗਿਆ ਤੁਸੀਂ ਕਿਸੇ ਵੀ ਮਾਲਵੇ ਦੇ ਜਾਂ ਦੁਆਬੇ ਦੇ ਕਿਸੇ ਵੀ ਸ਼ਹਿਰ ਚ ਜਾਓ ਮੋਗਾ ਜਾਵੜੋ ਬਾਘਾ ਪੁਰਾਣਾ ਕੋਟਕਪੂਰਾ ਫਰੀਦਕੋਟ ਸੰਗਰੂਰ ਤੁਹਾਨੂੰ ਆਈਲੈਟਸ ਦੇ ਟੋਫਲ ਦੇ ਵੱਡੇ ਵੱਡੇ ਬੋਰਡ ਲੱਗੇ ਦੇ
ਬਿਲਕੁਲ ਬਿਲਕੁਲ ਬਿਲਕੁਲ
ਹਰ ਇੱਕ ਵਿਦਿਆਰਥੀ ਨੇ ਇੱਥੇ ਪਲੱਸ ਟੂ ਪਾਸ ਕਰਕੇ ਬਾਹਰ ਜਾਣਾ
ਬਿਲਕੁਲ ਬਿਲਕੁਲ ਹਾਂਜੀ ਤੇ ਸਾਥੀ ਤੁਹਾਡੀ ਤੁਹਾਡੀ ਸੋਰੀ ਤੁਹਾਡੀ ਜਾਣਕਾਰੀ ਦੇ ਬਾਰੇ ਦੱਸਣਾ ਚਾਹੁੰਦੇ ਕਿ ਅਸੀਂ ਇੱਥੇ ਇੱਕ ਸੰਸਥਾ ਯੂਨੀਅਨ ਬਣਾਈ ਹੋਈ ਆ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਤੇ ਅਸੀਂ ਜਿਹੜੇ ਭਾਰਤੀ ਵਿਦਿਆਰਥੀ ਨੇ ਉਹਨਾਂ ਦੀ ਇੱਕ ਵੱਡੀ ਮੂਵਮੈਂਟ ਦਾ ਹਿੱਸਾ ਹੈ ਔਰ ਬੜੇ ਲੰਬੇ ਸੰਘਰਸ਼ ਉਹਨਾਂ ਦੇ ਵਾਸਤੇ ਲੜੇ ਆ ਸੋ ਐਨੀਵੇ ਤੁਸੀਂ ਗੱਲ ਜਾਰੀ ਰੱਖੋ ਜੀ
ਹਾਂਜੀ ਹਾਂਜੀ ਇਹ ਜਿਹੜਾ ਇਹ ਅਸੀਂ ਐਫ ਡੀ ਆਈ ਦੇ ਵਿੱਚ ਸਾਡੀਆਂ ਸਰਕਾਰਾਂ ਕਪਿਲ ਸਿੱਬਲ ਨੇ ਲਿਆਂਦੀ ਹੈ 2010 ਚ ਪਹਿਲਾਂ ਐਫ ਡੀ ਆਈ ਦੀ ਰਿਪੋਰਟ ਐਜੂਕੇਸ਼ਨ ਦੇ ਉੱਤੇ ਚਾਰ ਬਿੱਲ ਪਾਸ ਕੀਤੇ ਆ ਸਾਡੀ ਕੇਂਦਰ ਸਰਕਾਰ ਨੇ ਐਜੂਕੇਸ਼ਨ ਦੇ ਵਿੱਚ ਫੋਰਨ ਇਨਵੈਸਟਮੈਂਟ ਲਿਆਉਣੀ ਆ ਕੋਈ ਵੀ ਤੁਸੀਂ ਮੈਨੂੰ ਦੱਸ ਦੋ ਵੀ ਟੋਪ ਦੀ ਯੂਨੀਵਰਸਿਟੀ ਕੈਮਬ੍ਰਿਜ ਆਕਸਫੋਰਡ ਇੰਟਰਨੈਸ਼ਨਲ ਲੈਵਲ ਦੀ ਨੇ ਆ ਕੇ ਆਪਦਾ ਕੈਂਪਸ ਨੀ ਖੋਲਿਆ ਗਾ ਪੰਜਾਬ ਮੈਨੂੰ ਦਿਖਾਓ ਇੱਕ ਵੀ ਕੈਂਪਸ ਹੈ ਨੀ ਪਰ ਸਾਡੇ ਵਿਦਿਆਰਥੀ ਉੱਥੇ ਜਾਣ ਲੱਗ ਉਹਨਾਂ ਨੇ ਫੋਰਨ ਇੰਸਟੀਟਿਊਸ਼ਨ ਨੇ ਕੋਈ ਵੀ ਰਿਸਰਚ ਵਾਸਤੇ ਕੋਈ ਸੈਂਟਰ ਨੀ ਖੋਲਿਆ ਇੱਥੇ ਇਸ ਕਰਕੇ ਜਿਹੜਾ ਇਹ ਨੀਤੀਗਤ ਤੌਰ ਤੇ ਸਾਡੀ ਕੇਂਦਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਬਿਲਕੁਲ ਫੇਲ ਹੋਈ ਆ ਕਿਉਂਕਿ ਇੱਥੇ ਰੁਜ਼ਗਾਰ ਹੈ ਹੀ ਨੀਗਾ ਇੱਥੇ ਜਿਹੜੇ ਕਾਲਜ ਬਣੇ ਸੀ ਇੰਜੀਨੀਅਰਿੰਗ ਕਾਲਜ ਉਹ ਵੀ ਸਾਰੇ ਖਾਲੀ ਪਏ ਆ ਜੀ 53% 54% ਇੰਜੀਨੀਅਰਿੰਗ ਕਾਲਜਾਂ ਦੀਆਂ ਜਿਹੜੀਆਂ ਸੀਟਾਂ ਸਾਡੇ ਉਹ ਇਸ ਸਾਲ ਵੇਕੈਂਟ ਰਹਿ ਗਈਆਂ ਕਿਸੇ ਨੇ ਐਡਮਿਸ਼ਨ ਨੀ ਲਈ ਕਿਉਂਕਿ ਐਜੂਕੇਸ਼ਨ ਦੀ ਕੁਆਲਿਟੀ ਕੋਈ ਨੀ ਜੀ ਮਤਲਬ ਕਿ ਤੁਸੀਂ ਐਜੂਕੇਸ਼ਨ ਨਾਲ ਇੰਟਰਨੈਸ਼ਨਲ ਲੈਵਲ ਤੇ ਕੰਪੀਟੀਟਰ ਹੋਣਾ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਉਸ ਐਜੂਕੇਸ਼ਨ ਨਾਲ ਕੰਪੀਟੀਸ਼ਨ ਦੇ ਵਿੱਚ ਆਉਣਾ ਤੁਸੀਂ ਕੰਪੀਟੀਸ਼ਨ ਚ ਆ ਹੀ ਨਹੀਂ ਸਕਦੇ ਅਸਲ ਦੇ ਵਿੱਚ ਜਿਹੜੀ ਹੁਣ ਦੇਸ਼ ਦੇ ਵਿੱਚ ਰੂੜੀਵਾਦੀ ਸਰਕਾਰ ਜਾਂ ਤੁਸੀਂ ਕਹਿ ਲਓ ਕੱਟੜ ਹਿੰਦੂ ਰਾਸ਼ਟਰ ਵਾਲੀ ਸਰਕਾਰ ਸਾਡੇ ਦੇਸ਼ ਚ ਬਣੀ ਆ
ਬਿਲਕੁਲ ਕੋਈ ਸ਼ੱਕ ਨਹੀਂ
ਕੋਈ ਸ਼ੱਕ ਨਹੀਂ ਜੀ ਉਹ ਸਰਕਾਰ ਕ੍ਰਿਟੀਕਲ ਜਿਹੜੀ ਐਨਾਲਿਸਿਸ ਆ ਜਾਂ ਕ੍ਰਿਟੀਕਲ ਥਿੰਕਿੰਗ ਵਾਲੀ ਐਜੂਕੇਸ਼ਨ ਉਹਨੂੰ ਖਤਮ ਕਰਦੀ ਜਾ ਰਹੀ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਸਾਰਾ ਸਿਲੇਬਸ ਇਹਨਾਂ 14 ਸਾਲਾਂ ਚੇਂਜ ਕਰ ਦਿੱਤਾ ਇਹ ਸਭ ਦੇ ਸਾਹਮਣੇ ਹੈ ਜੀ ਟੋਟਲੀ ਰੂੜੀਵਾਦੀ ਧਾਰਨਾਵਾਂ ਧਰਮ ਚ ਰਿਲੀਜਨ ਚ ਸਾਇੰਸ ਚ ਹਿਸਟਰੀ ਚ ਇਹਨਾਂ ਸਾਰੇ ਸਬਜੈਕਟਾਂ ਦੇ ਸਿਲੇਬਸ ਚ ਵੱਡੇ ਪੱਧਰ ਤੇ ਬਦਲ ਕੀਤੀ ਗਈ ਹੈ
ਬਿਲਕੁਲ ਕੋਈ ਸ਼ੱਕ ਨਹੀਂ
ਰੈਸ਼ਨਲ ਥਿੰਕਿੰਗ ਨੂੰ ਖਤਮ ਕੀਤਾ ਗਿਆ ਸਹੀ ਤੇ ਗਲਤ ਦੀ ਪਛਾਣ ਕਰਨ ਨੂੰ ਖਤਮ ਕੀਤਾ ਗਿਆ ਪਰ ਐ ਨੀ ਵੀ ਪੰਜਾਬ ਦੇ ਵਿੱਚ ਜਾਂ ਸਮੁੱਚੇ ਭਾਰਤ ਦੇ ਵਿੱਚ ਇਹਦੇ ਖਰਾਬ ਵਿਰੋਧ ਨੀ ਹੋਇਆ ਜੇ ਐਨ ਯੂ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿੱਚ ਬਹੁਤ ਵੱਡੇ
ਲੰਬਾ ਸੰਘਰਸ਼ ਹਾਂਜੀ ਬਿਲਕੁਲ
ਬਹੁਤ ਲੰਬਾ ਸੰਘਰਸ਼ ਹੋਇਆ ਘਨੱਈਆ ਕੁਮਾਰ ਦੀ ਅਗਵਾਈ ਚ ਹੋਇਆ ਉਮਰ ਖਾਲਿਦ ਉਹ ਜ਼ਰੂਰ ਜਿਹੜੇ ਰੈਸ਼ਨਲ ਪੀਪਲ ਆ ਉਹਨਾਂ ਨੇ ਇਹਨਾਂ ਦੇ ਖਿਲਾਫ਼ ਸਾਰੀਆਂ ਯੂਨੀਵਰਸਿਟੀਆਂ ਚ ਵੱਡੇ ਪੱਧਰ ਤੇ ਵਿਰੋਧ ਹੋਇਆ ਜੀ ਠੀਕ ਹੈ ਇਹ ਦਿਸ ਰਿਹਾ ਤੁਸੀਂ ਸਾਡੇ ਆਰ ਟੀ ਈ ਲੈ ਕੇ ਆਏ ਇਹ ਪਿਛਲੀ ਯੂਪੀਏ ਗੌਰਮੈਂਟ ਕਾਂਗਰਸ ਦੀ ਅਗਵਾਈ ਦੇ ਵਿੱਚ ਲੈ ਕੇ ਆਈ
ਜੀ
2010 ਚ ਰਾਈਟ ਟੂ ਐਜੂਕੇਸ਼ਨ ਐਕਟ ਲਿਆਂਦਾ ਇਹਨਾਂ ਨੇ 63 ਸਾਲਾਂ ਦੇ ਵਿੱਚ ਇਹਨਾਂ ਨੂੰ ਯਾਦ ਨੀ ਆਇਆ ਵੀ ਆਰ ਟੀ ਆਈ ਲਿਆਉਣਾ
ਜੀ
ਹੁਣ 63 ਸਾਲਾਂ ਬਾਅਦ ਇਹ ਕੰਪਲਸਰੀ ਐਜੂਕੇਸ਼ਨ ਦਿੰਦੇ ਆ ਤੇ ਉਹਦੇ ਵਾਸਤੇ ਕਿੰਨਾ ਕੁ ਫੰਡ ਰੱਖਿਆ ਇੱਕ ਮੈਂ ਤੁਹਾਡੀ ਜਾਣਕਾਰੀ ਚ ਵਾਧਾ ਕਰਾਂ
ਵੀ
ਵੱਡੇ ਕਾਰਪੋਰੇਟ ਘਰਾਣਿਆਂ ਦਾ 5 ਤੋਂ 6 ਲੱਖ ਕਰੋੜ ਰੁਪਇਆ ਇਹਨਾਂ ਨੇ ਮਾਫ਼ ਕੀਤਾ ਹਰ ਸਾਲ ਸਰਕਾਰਾਂ ਨੇ ਸਾਡੀ ਕੇਂਦਰ ਸਰਕਾਰਾਂ ਨੇ ਤੇ ਐਜੂਕੇਸ਼ਨ ਦੇ ਉੱਤੇ ਕਦੇ ਵੀ ਇਹਨਾਂ ਨੇ ਖਰਚਾ ਨੀ ਕੀਤਾ ਐਜੂਕੇਸ਼ਨ ਜਿਹੜੀ ਸਭ ਤੋਂ ਅਹਿਮ ਸਥਾਨ ਤੇ ਹੋਣੀ ਚਾਹੀਦੀ ਆ ਸਾਡੇ ਦੇਸ਼ ਚ ਸਭ ਤੋਂ ਥੱਲੇ ਆ
ਸਾਥੀ ਜੀ ਤੁਹਾਨੂੰ ਕਿਤੇ ਐ ਤਾਂ ਨੀ ਲੱਗਦਾ ਕਿ ਮਤਲਬ ਇਹ ਸੈਂਟਰ ਦੀ ਇੱਕ ਪਾਲਿਸੀ ਹੈ ਵੀ ਪੰਜਾਬ ਨੂੰ ਭਾਰਤ ਨੂੰ ਅਨਪੜ੍ਹ ਕਿਵੇਂ ਬਣਾਇਆ ਜਾਵੇ ਕਿਉਂਕਿ ਜੇ ਉਹ ਪੜ੍ਹ ਲਿਖ ਗਏ ਤੇ ਫਿਰ ਉਹ ਕੋਈ ਇਨਕਲਾਬ ਲੈ ਕੇ ਆਉਣਗੇ ਸਾਰੀਆਂ ਗੱਲਾਂ ਨੂੰ ਕ੍ਰਿਟੀਕਲੀ ਚੈਲੰਜ ਕਰਨਗੇ ਇੱਕ ਵੱਡੀ ਸਕੀਮ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ
ਇਹ ਜੀ ਕੱਲੇ ਪੰਜਾਬ ਦੀ ਗੱਲ ਨੀ ਇਹ ਜਿਹੜਾ ਸਮੁੱਚੇ ਭਾਰਤ ਦੇ ਵਿੱਚ ਵੀ ਜਿਹੜੇ ਲੋਕ ਆ ਉਹਨਾਂ ਤੋਂ ਐਜੂਕੇਸ਼ਨ ਖੋਈ ਜਾ ਰਹੀ ਹੈ ਜਿਹੜੇ ਸਕੂਲ ਐਜੂਕੇਸ਼ਨ ਤਾਂ ਖੋਈ ਜਾ ਰਹੀ ਹੈ ਜਿਹੜੀ ਹਾਇਰ ਐਜੂਕੇਸ਼ਨ ਤਾਂ ਖੋ ਲਈ ਹਾਇਰ ਐਜੂਕੇਸ਼ਨ ਦੇ ਵਿੱਚ ਤਾਂ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਬਿਲਕੁਲ ਇਹਨਾਂ ਨੇ ਉਹਨਾਂ ਤੋਂ ਖੋ ਲਈ ਸਫਾਇਆ ਕਰਤਾ ਉਹ ਤਾਂ ਇੰਨੀ ਮਹਿੰਗੀ ਹੋ ਗਈ ਐਜੂਕੇਸ਼ਨ ਉਹਨੂੰ ਤਾਂ ਆਮ ਗਰੀਬ ਜਿਹੜੇ ਪਿੰਡਾਂ ਦੇ ਬੱਚੇ ਆ ਜਾਂ ਰਿਮੋਟ ਏਰੀਆ ਦੇ ਵਿੱਚ ਬੱਚੇ ਆ ਉਹ ਤਾਂ ਲੈ ਹੀ ਨੀ ਸਕਦੇ
ਇੰਪੋਸੀਬਲ ਹੋ ਗਿਆ
ਉਹ ਤਾਂ ਪ੍ਰਾਪਤ ਕਰ ਹੀ ਨੀ ਸਕਦੇ ਇਹ ਜੋ ਫਿਰ ਸਰਕਾਰਾਂ ਨੇ ਤਾਂ ਜੀ ਹੁਣ ਸਾਡੇ ਸਕੀਮਾਂ ਲੈ ਕੇ ਆਏ ਆ ਵੀ ਓਨੀ ਅਸਲ ਚ ਇਹ ਚਾਹੁੰਦੇ ਆ ਵੀ ਓਨੀ ਕੁ ਐਜੂਕੇਸ਼ਨ ਹੋਵੇ
ਥੋੜੀ ਮੋਟੀ ਅੰਗਰੇਜ਼ੀ ਪੜ੍ਹਨੀ ਆਉਂਦੀ ਹੋਵੇ ਵੀ ਉਹ ਐਡ ਦੇਖਣੀ ਸਿੱਖ ਜਾਣ
ਆਪਣਾ ਕੈਪ ਸਾਮਰਾਜਵਾਦ ਦਾ ਸਿਸਟਮ
ਉਹ ਉਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੇਸਟ ਆ ਸਾਬਣ ਆ ਮਲਟੀਨੈਸ਼ਨਲ ਕੰਪਨੀਆਂ ਨੇ ਵੇਚਣੇ ਆ ਭਾਰਤ 125 crore ਦੀ ਆਬਾਦੀ ਵਾਲਾ ਦੇਸ਼ ਹੈ ਜੀ ਅਸਲ ਚ ਇੱਕ ਮੰਡੀ ਵੀ ਬਹੁਤ ਵੱਡੀ
ਬਿਲਕੁਲ
ਹਾਂਜੀ ਇੰਟਰਨੈਸ਼ਨਲ ਲੈਵਲ ਤੇ ਬਹੁਤ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਇਹ ਠੀਕ ਹੈ ਇਹ ਟੋਟਲ ਜਿਹੜੀ ਐਜੂਕੇਸ਼ਨ ਆ ਉਹ ਐਜੂਕੇਸ਼ਨ ਦਾ ਸੰਕਲਪ ਹੀ ਜਾਂ ਐਜੂਕੇਸ਼ਨ ਦਾ ਤੱਤ ਇਹਨਾਂ ਨੇ ਇਸ ਦੇਸ਼ ਦੇ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਉਹਨੂੰ ਖਤਮ ਕਰ ਦਿੱਤਾ
ਬਿਲਕੁਲ 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 ਸਾਥੀ ਜੀ ਆਪਾਂ ਐਂ ਕਰਦੇ ਹਾਂ ਕਿਉਂਕਿ ਆਪਣੇ ਕੋਲ ਟਾਈਮ ਵੀ ਥੋੜਾ ਲਿਮਿਟਡ ਆ ਆਪਾਂ ਹੁਣ ਦੇ ਸੰਘਰਸ਼ ਦੇ ਵਿੱਚ ਖਾਸ ਕਰਕੇ ਜਿਹੜਾ ਲੁਧਿਆਣੇ ਦੇ ਵਿੱਚ ਵੱਡੀ ਰੈਲੀ ਹੋਈ ਉਹਦੇ ਵਿੱਚ ਖਾਸ ਕਰਕੇ ਜਿਹੜਾ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ ਦੇ ਉੱਪਰ ਜਿਹੜੇ ਆਪਣੇ ਅਧਿਆਪਕ ਪਹੁੰਚੇ ਹੋਏ ਸੀ ਉਹਨਾਂ ਦੇ ਝੂਠੇ ਕੇਸ ਪਾਏ ਉਹਨਾਂ ਦੀ ਗੱਲਬਾਤ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 15 ਨੂੰ ਜਿਹੜਾ ਵੱਡਾ ਇੱਕ ਸੰਘਰਸ਼ ਵਿਖਿਆ ਹੋਇਆ ਆਪਾਂ ਉਹਦੀ ਗੱਲਬਾਤ ਕਰਦੇ ਆ ਜੀ ਜੀ
ਹਾਂਜੀ ਮੈਂ ਇਹ ਲੁਧਿਆਣਾ ਰੈਲੀ ਦੀ ਕੰਸਟ੍ਰੇਟ ਕਰਦਾ
ਹਾਂਜੀ
ਜਿਹੜੀਆਂ ਇਹ ਨੀਤੀ ਇਹਨਾਂ ਨੀਤੀਆਂ ਦਾ ਜਿਹੜਾ ਹੁਣ ਤੁਸੀਂ ਅਧਿਆਪਕ ਰੈਗੂਲਰ ਕੰਮ ਕਰ ਰਹੇ ਨੇ ਸਾਲਾਂ ਤੋਂ ਉਹ 47,000 ਤਨਖਾਹ ਲੈ ਰਹੇ ਜਾਂ 50,000 ਲੈ ਰਹੇ ਉਹਨਾਂ ਨੂੰ ਤੁਸੀਂ 10-300 ਤਨਖਾਹ ਅਪ੍ਰੈਲ ਮਹੀਨੇ ਤੋਂ ਲੈਣ ਲਈ ਮਜਬੂਰ ਕਰੋ ਤਾਂ ਫਿਰ ਉਹ ਤਾਂ ਜੇ ਤੁਸੀਂ ਸੁਣਿਆ ਸੀ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਹੁੰਦੇ ਸੀ ਪੰਜਾਬ ਚ ਹੁਣ ਪੰਜਾਬ ਚ ਅਧਿਆਪਕ ਖੁਦਕੁਸ਼ੀਆਂ ਕਰਿਆ ਕਰਨਗੇ ਉਹਨਾਂ ਜਿਹਨੇ 20,000 ਬੈਂਕ ਦੀ ਕਿਸ਼ਤ ਦੇਣੀ ਆ ਫਿਰ ਉਹ ਕਿਵੇਂ ਦੇਊਗਾ ਲੁਧਿਆਣੇ ਦੇ ਵਿੱਚ ਰੈਲੀ ਰੱਖੀ ਸੀ ਮਤਲਬ ਕਿ ਸਾਡੇ ਮੁੱਖ ਮੰਤਰੀ ਸਾਹਿਬ ਉਹ ਪਹਾੜਾਂ ਚੋਂ ਨੀ ਉਤਰ ਰਹੇ ਹੋ ਕਿਸੇ ਨੂੰ ਮਤਲਬ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਸਤੇ ਸਾਨੂੰ ਰੈਲੀ ਕਰਨੀ ਪੈਂਦੀ ਹੈ ਜੀ ਵਾਰ ਵਾਰ ਇਹਨੂੰ ਪਹਿਲਾਂ ਲੁਧਿਆਣਾ ਰੈਲੀ ਤੋਂ ਪਹਿਲਾਂ ਵੀ ਇੱਕ ਚੰਡੀਗੜ੍ਹ ਚ ਰੈਲੀ ਹੋਈ ਸੀ ਇੱਕ ਦੀਨਾ ਨਗਰ ਸਿੱਖਿਆ ਮੰਤਰੀ ਦੀ ਰੈਲੀ ਹੋਈ ਸੀ ਚੰਡੀਗੜ੍ਹ 28 November ਨੂੰ ਰੈਲੀ ਹੋਈ ਸੀ ਸਾਂਝੇ ਮੋਰਚ ਤੇ ਫਿਰ 28 January ਨੂੰ ਰੈਲੀ ਹੋਈ ਸੀ ਦੀਨਾ ਨਗਰ ਸਿੱਖਿਆ ਮੰਤਰੀ ਹਲਕੇ ਦੇ ਵਿੱਚ ਪਰ ਸਾਡੀ ਕਿਸੇ ਮੰਗ ਨੂੰ ਮੰਨਿਆ ਹੀ ਨੀ ਗਿਆ ਫਿਰ ਜਿਹੜੀ ਲਾਮ ਸਾਲ ਇਹ ਜਿਹੜਾ ਸਾਂਝਾ ਅਧਿਆਪਕ ਮੋਰਚਾ ਬਣਿਆ ਇਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਸੰਘਰਸ਼ੀ ਲੜਨ ਵਾਲੀਆਂ ਜਥੇਬੰਦੀਆਂ ਕਾਮਨ ਮਿਨੀਮਮ ਪ੍ਰੋਗਰਾਮ ਤੇ ਇਕੱਠੀਆਂ ਹੋਈਆਂ ਨੇ ਉਹਦੇ ਵਿੱਚ ਗੌਰਮੈਂਟ ਟੀਚਰ ਯੂਨੀਅਨ ਦੇ ਸਾਰੇ ਗਰੁੱਪ ਡੀ ਟੀ ਐਫ ਜਾਂ ਹੋਰ ਜਿਹੜੇ ਐਸ ਐਸ ਏ ਰਾਮਸਾ ਕੰਪਿਊਟਰ ਟੀਚਰ 51-78 ਜੋ ਵੀ ਇਸ ਸਰਕਾਰ ਦੇ ਛੱਡ ਤੋਂ ਸਤਾਏ ਹੋਏ ਆ ਉਹ ਸਾਰੇ ਇੱਕ ਮੰਚ ਤੇ ਇਕੱਠੇ ਆ ਗਏ ਤੇ ਇੱਕ ਬੇਮਿਸਾਲ ਰੈਲੀ ਕੀਤੀ ਉੱਥੇ ਰੈਲੀ ਦੇ ਵਿੱਚ 12 ਤੋਂ ਲੈ ਕੇ 3:30 ਤੱਕ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲਾਂ ਕੀਤੀਆਂ ਗਈਆਂ ਵੀ ਸਾਡਾ ਤੁਸੀਂ ਗੱਲ ਮੰਨ ਲਓ ਸਾਡੀ ਮੁੱਖ ਮੰਤਰੀ ਨੇ ਮੀਟਿੰਗ ਫਿਕਸ ਕਰਾ ਦੋ ਕਿਸੇ ਨੇ ਮੀਟਿੰਗ ਨਹੀਂ ਫਿਕਸ ਕਰਾਈ ਜਦੋਂ ਉਹ ਮਾਰਚ ਬਿਲਕੁਲ ਅਮਨ ਕਾਨੂੰਨ ਚ ਸ਼ਾਂਤੀਪੂਰਵਕ ਤਰੀਕੇ ਨਾਲ ਅਧਿਆਪਕਾਂ ਨੇ ਰੈਲੀ ਕੀਤੀ ਹੈ ਜੀ ਅਸੀਂ ਅਧਿਆਪਕ ਸਮਾਜ ਦਾ ਚੇਤਨ ਵੰਗ ਅਸੀਂ ਕਿਉਂ ਲੜਾਂਗੇ
ਬਿਲਕੁਲ
ਪਰ ਇਹਦੇ ਬਾਵਜੂਦ ਬੈਰੀਕੇਡ ਲਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਤੇ ਅੰਨਾ ਪੜੋਸੀਆ ਤਸ਼ੱਦਦ ਹੋਇਆ
ਬਿਲਕੁਲ ਵੇਖਿਆ ਜੀ
ਵੇਖਿਆ ਜੀ ਤੁਸੀਂ ਜਿਹੜੀਆਂ ਫਰਾਂਸ ਦੇ ਵਿੱਚ ਤਾਂ ਪੱਗਾਂ ਇਹ ਬਚਾਉਂਦੇ ਆ ਤੇ ਪੰਜਾਬ ਦੇ ਵਿੱਚ ਬਜ਼ੁਰਗਾਂ ਦੀਆਂ ਪੱਗਾਂ ਡਾਂਗਾਂ
ਬਹੁਤ ਬੁਰੇ ਤਰੀਕੇ ਨਾਲ ਲਾਈਆਂ ਬਿਲਕੁਲ
ਔਰਤਾਂ ਤੇ ਵੱਡਾ ਤਸ਼ੱਦਦ ਹੋਇਆ ਪਰ ਲੋਕ ਜਿਹੜੇ ਸਤਾਏ ਵੇ ਉਹ ਰੋਕਾਂ ਤੋੜ ਕੇ ਨੰਘੇ ਉਹਨਾਂ ਨੇ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਨੂੰ ਜਾਮ ਕਰਤਾ ਤੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ 2 April ਦਾ 10 ਸੀਐਮ ਹਾਊਸ ਚੰਡੀਗੜ੍ਹ ਦਾ
ਜੀ
ਮੋਰਚੇ ਦੀ ਲੀਡਰਸ਼ਿਪ ਉੱਥੇ ਪਹੁੰਚੀ ਸਾਨੂੰ ਪਹਿਲਾਂ ਕਿਸੇ ਨੇ ਏਦੋ ਮਾੜੀ ਕਾਰਗੁਜ਼ਾਰੀ ਸਰਕਾਰ ਦੀ ਕੀ ਹੋਊਗੀ ਮੁੱਖ ਮੰਤਰੀ ਸਾਹਿਬ ਨੇ ਕਿੰਨੇ OSD ਗਾਰੀ ਫੌਜ ਰੱਖੀ ਹੋਈ ਆ ਜਿਹੜੇ ਸਰਕਾਰੀ ਖਜ਼ਾਨੇ ਤੇ ਬੋਝ ਆ ਜਿਹੜੇ OSD ਡੇਢ ਲੱਖ ਰੁਪਈਆ ਤਨਖਾਹਾਂ ਉਹਨਾਂ ਦੀਆਂ ਤੇ ਜਦੋਂ ਮੋਰਚੇ ਦੀ ਲੀਡਰਸ਼ਿਪ ਪਹੁੰਚੀ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਹੀ ਹੈ ਨੀ ਅੱਜ ਉਹ ਗੱਲ ਹੀ ਨੀ ਕਰਦੇ ਇਹ ਦੇਖੋ ਤੁਸੀਂ ਪੰਜਾਬ ਦੀਆਂ ਸਰਮੌਰ ਜਥੇਬੰਦੀਆਂ ਟੀਚਰਾਂ ਦੀਆਂ ਤੇ ਉਹਨਾਂ ਦੀ ਲੀਡਰਸ਼ਿਪ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਜਾਵੇ ਤੇ ਉਹ ਮੁਲਾਕਾਤ ਵੀ ਨਾ ਮੁੱਖ ਮੰਤਰੀ ਕਰੇ ਫਿਰ ਮੋਰਚੇ ਦੀ ਜਿਹੜੀ ਹਾਂਜੀ 2 ਨੂੰ ਮੀਟਿੰਗ ਕੀਤੀ ਹੈ 2 ਨੂੰ ਮੀਟਿੰਗ ਕਰਕੇ ਕਾਲ ਦਿੱਤੀ ਹੈ ਵੀ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਜਾਵਾਂਗੇ 15 April ਇਹ ਜਿਹੜਾ ਇਕੱਠ ਹੋਊਗਾ ਇਹ ਕੋਈ ਵੀ ਪੰਜਾਬ ਜਿਹੜੀ ਇਹਦੀ ਇੰਨੀ ਵੱਡੀ ਪੱਧਰ ਤੇ ਤਿਆਰੀ ਹੋਈ ਜਾਂਦੀ ਹੈ ਪੰਜਾਬ ਚ
ਜੀ
ਮਾਲਵੇ ਚ ਵੀ ਮੇਰੇ ਜ਼ਿਲ੍ਹੇ ਚੋਂ ਵੀ ਬਹੁਤ ਵੱਡੀ ਪੱਧਰ ਤੇ ਜਾਂ ਸਮੁੱਚੇ ਬਹੁਤ ਵੱਡੀ ਪੱਧਰ ਤੇ ਲੋਕ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣਗੇ
ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ
15 April ਦੀ ਇਹ ਰੈਲੀ ਹੈ ਜੀ ਇਹਦੀ ਬਹੁਤ ਵੱਡੇ ਪੱਧਰ ਤੇ ਤਿਆਰੀ ਹੈ ਇਹ ਪਟਿਆਲੇ ਅਸੀਂ ਜ਼ਰੂਰ ਜਾ ਕੇ ਰਹਾਂਗੇ
ਬਿਲਕੁਲ ਬਿਲਕੁਲ
ਕਿਉਂਕਿ ਸਾਡੀਆਂ ਮੰਗਾਂ ਜਾਇਜ਼ ਆ ਹੱਕੀ ਆ
ਮੈਨੂੰ ਲੱਗਦਾ ਵੀ ਜਿਹੜੀ ਤੁਸੀਂ ਮਤਲਬ ਤੁਹਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਡੇ ਨਾਲ 2 ਨੂੰ ਜਿਹੜੀ ਆ ਅਪ੍ਰੈਲ ਨੂੰ ਗੱਲਬਾਤ ਕਰਾਵਾਂਗੇ ਇਹ ਕਿਉਂਕਿ ਸਾਡੇ ਨਾਲ ਮਤਲਬ ਪਹਿਲਾਂ ਹੁੰਦੀ ਰਹੀ ਆ ਇੱਕ ਚਲ ਮਤਲਬ ਗੱਲ ਹੈਗੀ ਮੈਨੂੰ ਐਂ ਲੱਗ ਰਿਹਾ ਮੁੜ ਕੇ ਵੀ ਜਿਹੜੇ DC ਵਗੈਰਾ ਹੈਗੇ ਆ ਜਿਹੜੇ ਉਦੋਂ ਕਹਿ ਦਿੰਦੇ ਵੀ ਤੁਹਾਡੀ ਮੀਟਿੰਗ ਜਿਹੜੀ ਉਹ ਕਰਾਤੀ ਆ ਮਤਲਬ ਫਿਕਸ ਕਰਾਤੀ ਆ ਐਕਚੁਅਲ ਮਤਲਬ ਜਿਹੜਾ ਹੈਗਾ ਵੀ ਉਹ ਇਹ ਆ ਕਿ ਵੀ ਤੁਸੀਂ ਕਿਹੜਾ ਗਲੋਂ ਗਲਾਵਾਂ ਲਾ ਦਿਓ ਮਤਲਬ ਕਹਿ ਦਿਓ ਉਦੋਂ ਬਾਅਦ ਜੇ ਠੀਕ ਆ ਟਾਈਮ ਮਿਲ ਗਿਆ ਚੰਗਾ ਲੱਗਾ ਠੀਕ ਹੈ ਨਹੀਂ ਜਵਾਬ ਦੇ ਦਾਂਗੇ ਵੀ ਬੰਦੇ ਇੱਥੇ ਮੁੱਖ ਮੰਤਰੀ ਹੈ ਨੀਗਾ ਵੀ ਐਕਚੁਅਲ ਜਾਣੀ ਗੱਲ ਹੈਗੀ ਉਹਨਾਂ ਨਾਲ ਕੋਈ ਗੱਲਬਾਤ ਹੀ ਕਰਦੇ ਨੀਗੇ ਇਹ ਆਪਦੇ ਕੋਲ ਉਹਨੂੰ ਕਹਿ ਨੂੰ ਕਹਿ ਦਿੰਦੇ ਮਤਲਬ ਵੀ ਤੁਸੀਂ ਠੀਕ ਆ ਕਹਿ ਦਿਓ ਵੀ ਗੱਲਬਾਤ ਕਰਾਤੀ ਆ ਵੀ ਉਹ ਐ ਜਿਹੜੀ ਜਿਹੜੀ ਆਹ ਜਿਹੜਾ ਆਹ ਢੰਗ ਤਰੀਕਾ ਇਹ ਤੁਹਾਨੂੰ ਬਦਲਾ ਤੁਹਾਨੂੰ ਇਹ ਬਦਲਣਾ ਪੈਣਾ ਤੁਹਾਨੂੰ ਮਤਲਬ ਉਹਨਾਂ ਦਾ ਬਦਲਾਉਣਾ ਪੈਣਾ ਜੋ ਜਿਵੇਂ ਉਹਨਾਂ ਨੇ ਕੀਤੀ ਆ ਤਾਂ ਕਿ ਮੁੜ ਕੇ ਜਿਵੇਂ ਸਾਡੀਆਂ ਜਥੇਬੰਦੀਆਂ ਕਰਦੀਆਂ ਕਿ ਮੁੜ ਕੇ ਵੀ ਹਾਂ ਅਸੀਂ ਗੱਲ ਕਰਕੇ ਉੱਠਾਂਗੇ ਇਹਦੇ ਵਾਸਤੇ ਤਿਆਰੀ ਕਰੋ ਸਮਾਂ ਹੋਰ ਲੱਗ ਸਕਦਾ ਕਦੇ ਵੀ ਲੱਗ ਸਕਦਾ ਪਰ ਇਦੋਂ ਬਿਨਾਂ ਕਿਉਂਕਿ ਇਦੋਂ ਬਿਨਾਂ ਕੋਈ ਜਿਹੜਾ ਹੈਗਾ ਹੱਲ ਕੋਈ ਲੱਗਦਾ ਨੀਗਾ ਦੀਦਾ ਨੀ ਹੈਗਾ
ਇਹ ਅਧਿਆਪਕਾਂ ਦੀਆਂ ਲੀਡਰਸ਼ਿਪਾਂ ਦੇ ਵਿੱਚ ਵੀ ਜੀ ਇਹ ਗੱਲ ਆਉਣ ਲੱਗ ਗਈ ਵੀ ਘੋਲ ਇੱਕ ਦਿਨ ਦੇ ਨੀ ਲੜੇ ਜਾਣੇ ਹੁਣ ਘੋਲ ਲੜਨ ਦੀ ਖਾਤਰ ਛੁੱਟੀਆਂ ਵੀ ਲੈਣੀਆਂ ਪੈਣਗੀਆਂ ਦਿਹਾੜੀਆਂ ਵੀ ਲੈਣੀਆਂ ਪੈਣਗੀਆਂ ਸਸਪੈਂਸ਼ਨਾਂ ਵੀ ਹੋਣਗੀਆਂ ਟਰਮੀਨੇਸ਼ਨਾਂ ਵੀ
ਹੋਣਗੀਆਂ
ਹੋਣ ਕੇ ਲੰਬੇ ਘੋਲ ਲੜਨੇ ਪੈਣਗੇ ਕਿਉਂਕਿ ਇਹ ਜਿਹੜੀਆਂ ਨੀਤੀਆਂ ਦਾ ਹੱਲਾ ਇੰਨੀ ਛੇਤੀ ਮੁੜ ਨੀ ਲੱਗੇ ਬਠਿੰਡੇ ਦਾ ਥਰਮਲ ਪਲਾਂਟ ਬੰਦ ਕੀਤਾ ਉਹਨਾਂ ਨੇ ਤੇ ਆਰਥਿਕ ਸੁਧਾਰਾਂ ਦੇ ਦੂਜੇ ਗੇੜ ਥਰਮਲ ਬੰਦ ਕੀਤਾ ਥਰਮਲ ਕਾਮੇ ਜਿਹੜੇ ਠੇਕੇ ਤੇ ਸੀ ਉਹਨਾਂ ਨੇ 90 ਦਿਨਾਂ ਦਾ ਘੋਲ ਲੜਿਆ
ਬਿਲਕੁਲ ਕੋਈ ਸ਼ੱਕ ਨੀ
90 ਦਿਨਾਂ ਦੇ ਘੋਲ ਦੇ ਬਾਅਦ ਉਹ ਆਪਦਾ ਰੁਜ਼ਗਾਰ ਬਚਾ ਸਕੇ ਆ ਸਾਡੀਆਂ ਵੀ ਲੀਡਰਸ਼ਿਪਾਂ ਇਸ ਬਾਰੇ ਸੋਚ ਰਹੀਆਂ ਅਸਲ ਚ ਸਾਨੂੰ ਸੰਦੀਪ ਸੰਧੂ ਜਿਹੜੇ ਓ ਐਸ ਡੀ ਆ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਨਾਲ ਗੱਲ ਹੋਈ ਸੀ ਕਿ ਉਹਨਾਂ ਨੇ ਟਾਈਮ ਦਿੱਤਾ ਸੀਗਾ ਸਾਨੂੰ ਟਾਈਮ ਡੀ ਸੀ ਨੇ ਨੀ ਦਿੱਤਾ ਸੀਗਾ ਸਾਨੂੰ ਅਸੀਂ ਤਾਂ ਪੁਖਤਾ ਕਰਕੇ ਉੱਠੇ ਸੀਗੇ ਵੀ ਸਾਨੂੰ ਟਾਈਮ ਉਹਦੇ ਬਾਅਦ ਸਾਨੂੰ ਹੁਣ ਵੀ ਕਹਿੰਦੇ ਵੀ ਸਾਨੂੰ ਟਾਈਮ ਅਸੀਂ ਕਿਹਾ ਵੀ ਹੁਣ ਤਾਂ ਅਸੀਂ ਮੰਗ ਚਲੋ ਪਟਿਆਲੇ ਅਸੀਂ ਜਾਂਦੇ ਹਾਂ ਸਮਝਦੇ ਹਾਂ ਵੀ ਇਹ ਨਛੱਤਰ ਸਿੰਘ ਜੀ ਸਾਡੇ ਨਾਲ ਬਹੁਤ ਜ਼ਿਆਦਾ ਤਜਰਬਾ ਬੈਠੇ ਆ
ਜੀ
ਪੀ ਐਸ ਯੂ ਜਿਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਬੀ ਕੇ ਯੂ ਗਰਾਹਾਂ ਚ ਬਹੁਤ ਤਿੱਖੇ ਖਾੜਕੂ ਘੋਲ ਲੜੇ ਇਹਨਾਂ ਨੇ ਤਾਂ
ਹਾਂਜੀ
ਬੀ ਕੇ ਯੂ ਤਾਂ ਬਹੁਤ ਸਾਰੇ ਬੰਦੇ ਕਿਸਾਨਾਂ ਮਜ਼ਦੂਰਾਂ ਦੇ ਸ਼ਹੀਦ ਹੋਏ ਆ ਘੋਲਾਂ ਦੇ ਵਿੱਚ
ਕੋਈ ਸ਼ੱਕ ਨੀ ਜੀ ਕੋਈ ਸ਼ੱਕ ਕੋਈ ਸ਼ੱਕ
ਉਸ ਲੈਵਲ ਦੀ ਹਲੇ ਅਧਿਆਪਕ ਲਹਿਰ ਅਜੇ ਅਸੀਂ ਕਹਿੰਦੇ ਵੀ ਅਜੇ ਹੈ ਨੀ ਪਰ ਜਿਹੜੀ ਹਾਲਤ ਆ ਉਹ ਬਣ ਜੂ ਹੁਣ ਅਸੀਂ ਵੀ ਪਟਿਆਲਾ ਰੈਲੀ ਤੋਂ ਬਾਅਦ ਕੋਈ ਪੈਂਤੜਾ ਬਦਲਾਂਗੇ ਆਪਦਾ ਅਸੀਂ ਚਲੋ ਅਸੀਂ ਨਹੀਂ ਦੱਸ ਸਕਦੇ ਇੱਥੇ ਅਜੇ
ਠੀਕ
ਅਜੇ ਅਸੀਂ ਉਹ ਹਾਲਤ ਸੀ
ਬੰਨ ਟੁੱਟਿਆ ਇਦੋਂ ਪਿੱਛੇ ਜਿਹੜੀਆਂ ਫੈਡਰੇਸ਼ਨਾਂ ਨਾਮ ਨਿਹਾਦ ਫੈਡਰੇਸ਼ਨਾਂ ਮੈਂ ਉਹਨੂੰ ਕਹੂੰਗਾ ਵੀ ਉਹਨਾਂ ਨੇ ਮਤਲਬ ਜਿਹੜਾ ਸੀਗਾ ਵੀ ਸਾਲ ਬਾਅਦ ਜਿਹੜਾ ਹੈਗਾ ਵੀ ਲੋਕਾਂ ਦਾ ਗੁੱਸਾ ਘਟਾਉਣ ਵਾਸਤੇ ਵੀ ਘੰਟੇ ਜੀ ਦੋ ਘੰਟੇ ਜਾਂ ਕਿੰਨੇ ਦੀ ਹੜਤਾਲ ਕਰਨ ਤੋਂ ਬਾਅਦ ਵਿੱਚ ਜਾਣੇ ਇਸ ਪੰਜਾਬ ਨੂੰ ਘੱਟੋ ਘੱਟ ਵੀ ਹਿੰਦੁਸਤਾਨ ਨੂੰ ਪੱਖ ਵੀ ਕਰ ਲਈਏ ਤਾਂ ਅਸੀਂ ਪੰਜਾਬ ਦੇ ਵਿੱਚ ਬਿਜਲੀ ਬੋਰਡ ਬਚਾਇਆ ਕਿਤੇ ਉਹ ਬਿਜਲੀ ਬੋਰਡ ਦੇ ਵਿੱਚ ਮਤਲਬ ਜਿਹੜਾ ਸੀਗੀ ਮਤਲਬ ਲੰਬੀ ਧੇਰਾ ਉਹ ਕਿੰਨੀ ਕੁ ਸੀ 25% ਨਹੀਂ ਸੀ ਕੋਲੋਂ ਸੀਗੇ ਪਰ ਜਦੋਂ 25% ਅੜ ਗਏ ਤੇ ਅੱਜ ਤੀਕਰ ਵੀ 1991 ਤੋਂ ਲਾ ਕੇ ਕਿੰਨੇ ਵਰੇ 30 ਵਰੇ ਹੋ ਗਏ ਤੇ ਅੱਜ ਤੀਕਰ ਵੀ ਬਿਜਲੀ ਬੋਰਡ ਇਹ ਵੇਚ ਨਹੀਂ ਸਕੇ ਜਿਹੜੀਆਂ ਤੁਹਾਡੇ ਵਿੱਚ ਜਿਹੜੀਆਂ ਮਤਲਬ ਜਿਹੜੀਆਂ ਨਾਮ ਨਿਹਾਦ ਫੈਡਰੇਸ਼ਨਾਂ ਸੀ ਜਿਹੜੀਆਂ ਅੱਜ ਵੀ ਹੈ ਇਹਨਾਂ ਨੂੰ ਤੁਹਾਡਾ ਜਿਹੜਾ ਤੋੜ ਵਿਛੋੜਾ ਮਤਲਬ ਜਿੰਨਾ ਉਹ ਤਕਰੀਬਨ ਹੋਣ ਕਿਨਾਰੇ ਤੇ ਆ ਕਿਉਂਕਿ ਉਹਨਾਂ ਤੋਂ ਟੁੱਟੇ ਬਿਨਾਂ ਤਾਂ ਮੁੜ ਕੇ ਉਹ ਇਸ ਪਾਸੇ ਤੁਰਨ ਵਾਲੇ ਹੈ ਹੀ ਨਹੀਂ ਸੀਗੇ ਇਸ ਵਾਸਤੇ ਮੁੜ ਕੇ ਅਸੀਂ ਤੁਹਾਨੂੰ ਇਸ ਗੱਲ ਦੀ ਤੁਹਾਡੀ ਸ਼ਲਾਘਾ ਕਰਦੇ ਹਾਂ ਵੀ ਉਹਨਾਂ ਨੂੰ ਤੋੜੇ ਬਿਨਾਂ ਇਹ ਗੱਲ ਨਹੀਂ ਸੁਖਦੀ ਉਹ ਆ ਜਿਨ੍ਹਾਂ ਨੇ ਇਸ ਜਥੇਬੰਦੀ ਨੂੰ ਜਿਹੜੀ ਏਡੀ ਵੱਡੀ ਜਿਹੜੀ ਉਹਦੀ ਦੇਣ ਸੀ ਜਿਹਨੂੰ ਜਿਹੜੀ ਆ ਦੁਨੀਆਂ ਮੰਨਦੀ ਸੀ ਉਹਦੀ ਜੱਖੜਾਂ ਕੱਢਣ ਵਾਲੇ ਮੁੜ ਕੇ ਇਹ ਫੈਡਰੇਸ਼ਨ ਹੈ ਜਿਹੜੀਆਂ ਨਾਮ ਨਿਹਾਦ ਆ ਇਸ ਵਾਸਤੇ ਇਹਨਾਂ ਤੋਂ ਜਿਹੜਾ ਕਿਨਾਰਾ ਕਰਨਾ ਤੇ ਕਿਵੇਂ ਇਹਨਾਂ ਤੋਂ ਵੱਖ ਹੋ ਕੇ ਤੇ ਇਹਨਾਂ ਦਾ ਇਹਨਾਂ ਵਾਸਤੇ ਤਿਆਰੀ ਕਿਵੇਂ ਕਰਨੀ ਲੋਕਾਂ ਦੀ ਮੁੜ ਕੇ ਅਗਾਂਹ ਵਾਸਤੇ ਚੱਲਣ ਵਾਸਤੇ ਕਿਵੇਂ ਕਰਨਾ ਇਹਨਾਂ ਗੱਲਾਂ ਨੂੰ ਜਿਹੜਾ ਧਿਆਨ ਵਿੱਚ ਰੱਖਣਾ ਚਾਹੀਦਾ
ਇਹਦਾ ਜੀ ਹਜੇ ਇਹਦੇ ਵਿੱਚ ਫੈਡਰੇਸ਼ਨਾਂ ਨੀ ਅਧਿਆਪਕਾਂ ਦੀਆਂ ਜਥੇਬੰਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜੇ ਤੁਸੀਂ ਕਹਿ ਲਓ ਵੀ ਜਿਵੇਂ ਅਧਿਆਪਕਾਂ ਦੀਆਂ ਜਥੇਬੰਦੀਆਂ ਐਸ ਐਸ ਏ ਰਾਮਸਾ ਟੀਚਰ ਯੂਨੀਅਨ ਆ ਕੰਪਿਊਟਰ ਟੀਚਰ ਯੂਨੀਅਨ ਆ 5178 ਟੀਚਰ ਯੂਨੀਅਨ ਆ ਆਈ ਉਹ ਕਿਸੇ ਫੈਡਰੇਸ਼ਨ ਨਾਲ ਅਟੈਚ ਨੀ ਉਹ ਬਿਲਕੁਲ ਆਜ਼ਾਦ ਜਥੇਬੰਦੀਆਂ ਨਛੱਤਰ ਸਿੰਘ ਜੀ ਇਸ ਮੋਰਚੇ ਦੇ ਵਿੱਚ ਉਹਨਾਂ ਦਾ ਉਹ ਨਾ ਤਾਂ ਪੋਲੀਟੀਕਲ ਆ ਨਾ ਕਿਸੇ ਪੋਲੀਟੀਕਲ ਧਿਰ ਨਾਲ ਪੰਜਾਬ ਚ ਜਾਂ ਫੈਡਰੇਸ਼ਨ ਨਾਲ ਉਹ ਹੈ ਨੀ ਗੀਆਂ ਇਸ ਕਰਕੇ ਇਹ ਜਿਹੜਾ ਰੋਲ ਆ ਅਜੇ ਇਹ ਅਧਿਆਪਕਾਂ ਦਾ ਹੀ ਸੰਘਰਸ਼ ਆ ਮਤਲਬ ਕਿ ਇਸ ਮੋਰਚੇ ਦਾ ਜਿਹੜਾ ਸਾਂਝਾ ਅਧਿਆਪਕ ਮੋਰਚਾ ਇਹ ਕਿਸੇ ਵੀ ਫੈਡਰੇਸ਼ਨ ਨਾਲ ਬਿਲਕੁਲ ਅਟੈਚ ਨਹੀਂ ਫੈਡਰੇਸ਼ਨ ਨਾਲੋਂ ਬਿਲਕੁਲ ਅਲਹਿਦਾ ਆਜ਼ਾਦ ਅਦਾਰਾ ਹੈ
ਬਿਲਕੁਲ
ਇਹ ਆਜ਼ਾਦ ਅਦਾਰੇ ਵਜੋਂ ਹੀ ਵਿਚਰ ਰਿਹਾ ਹੈ
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ 15 April ਦਾ ਸਾਡੇ ਸਰੋਤਿਆਂ ਨੂੰ ਸੁਨੇਹਾ ਵੀ ਦੇ ਦਿੱਤਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਭਵਿੱਖ ਲਈ ਐਜੂਕੇਸ਼ਨ ਬੜੀ ਇੱਕ ਜ਼ਰੂਰੀ ਚੀਜ਼ ਹੈ ਵੱਧ ਤੋਂ ਵੱਧ 15 April ਵਾਲੇ ਸੰਘਰਸ਼ ਦੇ ਵਿੱਚ ਸਾਡੇ ਅਧਿਆਪਕਾਂ ਦਾ ਉੱਥੇ ਸਾਥ ਦਿਓ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਸੰਘਰਸ਼ ਤੋਂ ਬਾਅਦ ਫਿਰ ਤੁਹਾਡੇ ਨਾਲ ਮੁਲਾਕਾਤ ਕੀਤੀ ਜਾਵੇ ਕਿ ਉਹ ਸੰਘਰਸ਼ ਕਿਵੇਂ ਦਾ ਰਿਹਾ ਸਾਡੇ ਕੋਲ ਟਾਈਮ ਦੀ ਦਿੱਕਤ ਹੋਣ ਕਰਕੇ ਅਸੀਂ ਹੋਰ ਸ਼ਾਇਦ ਪਰ ਤੁਹਾਡਾ ਸਾਥੀ ਜੀ ਬਹੁਤ ਬਹੁਤ ਧੰਨਵਾਦ
ਔਰ ਅਗੇਨ ਅਸੀਂ ਸਾਡੇ ਪਹਿਲਾਂ ਤੁਹਾਡੇ ਤੋਂ ਪਹਿਲਾਂ ਅਸੀਂ ਇੱਕ ਕਿਸਾਨ ਆਗੂ ਨਾਲ ਗੱਲ ਕਰਦੇ ਸੀਗੇ ਅਸੀਂ ਬਾਰ ਬਾਰ ਇਹੀ ਕਹਿੰਦਾ ਕਿ ਤੁਹਾਡੇ ਸੰਘਰਸ਼ ਨੂੰ ਸਲਾਮ ਹੈ ਤੁਸੀਂ ਜਿਹੜਾ ਤਿਆਗ ਕਰ ਰਹੇ ਉਹਨੂੰ ਸਲਾਮ ਹੈ ਔਰ ਮੁੜ ਕੇ ਜਿਹੜਾ ਇੱਕ ਜਿਹੜਾ ਬੰਨ ਟੁੱਟਿਆ ਇਹ ਯੂਨੀਅਨ ਦਾ ਇਹ ਅਸੀਂ ਆਸ ਕਰਦੇ ਹਾਂ ਵੀ ਇੱਕ ਇਕਜੁੱਟ ਹੋ ਕੇ ਇਹ ਜਿਹੜਾ ਸੰਘਰਸ਼ ਆ ਉਹਨੂੰ ਬਹੁਤ ਅੱਗੇ ਸਿਖਰਾਂ ਤੱਕ ਲੈ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਸਾਥੀ ਜੀ
ਭਾਰਤੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ
ਸ਼ੁਕਰੀਆ
ਤਾਂ ਦੋਸਤੋ ਇਹ ਸਨ ਦਿਗ ਵਿਜੇ ਪਾਲ ਸ਼ਰਮਾ ਡੈਮੋਕਰੈਟਿਕ ਟੀਚਰਸ ਫਰੰਟ ਦੇ ਪ੍ਰਧਾਨ ਮੋਗਾ ਜ਼ਿਲ੍ਹਾ ਦੇ
ਹਾਂਜੀ ਅਨੂ ਜੀ ਮੈਂ ਬਸ 5 ਮਿੰਟ ਲੈਣੇ ਆ ਕਿਉਂਕਿ ਮਸਲਾ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਕੁਛ ਟੁੱਕੜ ਬੋਝ ਕਿਸਮ ਦੇ ਲੋਕ ਇੱਥੇ ਨਿਊਜ਼ੀਲੈਂਡ ਚ ਬੈਠੇ ਹੋਏ
ਭਾਰਤ ਚ ਗਿਆ
ਗੱਲ ਇਹ ਹੈ ਕਿ ਅਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਸਰੋਤਿਆਂ ਦੇ ਨਾਲ ਇਹ ਸਾਂਝੀ ਕਰਨਾ ਚਾਹੁੰਦਾ ਇੱਕ ਪਰਸਨਲ ਆਪਣੀ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਮੇਰੇ ਪਿਤਾ ਜੀ ਦਾ ਮੇਰੇ ਫਾਦਰ ਦਾ ਇੱਕ ਪ੍ਰਾਈਵੇਟ ਸਕੂਲ ਹੈ ਔਰ ਉੱਥੋਂ ਸਾਡੀ ਰੋਟੀ ਚੱਲਦੀ ਆਉਂਦੀ ਹੈ ਪਰ ਮੈਂ
ਉਸ ਤੋਂ
ਪਹਿਲਾਂ ਉਹ ਹਾਲਤ ਕਿਵੇਂ ਤੱਕ ਪਹੁੰਚੀ ਇਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਕਿ ਅੱਗੇ ਤੋਂ ਇਹ ਜਿਹੜੇ ਲੋਕ ਸਵਾਲ ਉਠਾਉਣ ਅਤੇ ਤੁਸੀਂ ਉਹਨਾਂ ਦਾ ਜਵਾਬ ਦੇ ਸਕੋ ਮੇਰੇ ਫਾਦਰ ਸਾਹਿਬ 1964-65 ਦੇ ਵਿੱਚ ਅਨੂ ਜੀ ਉਸ ਟਾਈਮ ਵਾਲੇ ਦੇ 10 ਪਿੰਡਾਂ ਦੇ ਵਿੱਚ ਕਿਸੇ ਮਤਲਬ 10ਵੀਂ ਤੱਕ 11ਵੀਂ ਤੱਕ ਕੋਈ ਪਹੁੰਚਦਾ ਸੀਗਾ ਉਸ ਟਾਈਮ ਇੱਕ ਗਰੀਬ ਪਰਿਵਾਰ ਤੋਂ ਸਾਰੀ ਜਿਹੜੀ ਪੜ੍ਹਾਈ ਹੈ ਸਿਰਫ ਐਮਏ ਨੂੰ ਛੱਡ ਕੇ ਉਹਨਾਂ ਨੇ ਪ੍ਰਾਈਵੇਟ ਕੀਤੀ ਹੈ ਸਕੂਲ ਜਾਣ ਤੋਂ ਬਿਨਾਂ
ਪ੍ਰਾਈਵੇਟ ਮਤਲਬ ਕਿ ਘਰ ਪੜ੍ਹ ਕੇ ਨਾਟ ਕੇ ਪ੍ਰਾਈਵੇਟ ਸਕੂਲਾਂ ਕਾਲਜਾਂ ਚ ਜਾ ਕੇ ਉਦੋਂ ਇਹ ਰੁਝਾਨ ਹੀ ਨਹੀਂ ਸੀ
ਸਿਰਫ
ਅਮੀਰ ਲੋਕਾਂ ਲਈ ਸੀ
ਬਿਲਕੁਲ ਔਰ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਸੀਗੇ ਕਿਉਂਕਿ ਦਾਦਾ ਜੀ
ਉਸ ਟਾਈਮ ਕਿਉਂਕਿ ਮੇਰੇ ਫਾਦਰ ਵੀ ਜ਼ਿਆਦਾ ਪ੍ਰਾਈਵੇਟ ਹੀ ਪੜ੍ਹੇ ਜਦੋਂ ਉਸ ਟਾਈਮ ਤੇ ਅਸੀਂ ਪ੍ਰਾਈਵੇਟ ਕਹਿੰਦੇ ਹਾਂ ਮਤਲਬ ਕਿ ਘਰ ਰਹਿ ਕੇ ਹੋਮ ਸਕੂਲਿੰਗ ਜਿਹਨੂੰ
ਕਹਿੰਦੇ ਔਰ ਫਾਦਰ ਸਾਹਿਬ ਨੇ ਡਬਲ ਐਮਏ ਕੀਤੀ ਹੈ ਔਰ ਉਸ ਟਾਈਮ ਜਿਹੜੇ ਇਹੋ ਜਿਹੇ ਪੜ੍ਹੇ ਲਿਖੇ ਹੋਣ ਉਹਨਾਂ ਦੇ ਨਾਲ ਦੇ ਜਿਹੜੇ ਸੀਗੇ ਉਹ ਬਹੁਤ ਐਜੂਕੇਸ਼ਨ ਡਿਪਾਰਟਮੈਂਟ ਬਹੁਤ ਤਕੜੀਆਂ ਤੇ ਰਿਟਾਇਰਮੈਂਟ ਹੋਏ ਪਰ ਕਿਉਂਕਿ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਜੁੜੇ ਹੋਏ ਸੀ ਇਹ ਜਿਹੜੀ ਪ੍ਰੋਫੈਸਰ ਲੈਕਚਰਾਰ ਜੀ ਦੀ ਸੀਗੀ
ਯੂਨੀਅਨ
ਉਹਦੇ ਨਾਲ ਜੁੜੇ ਹੋਏ ਸੀਗੇ ਜਿੱਥੇ ਵੀ ਕਿਉਂਕਿ ਉਹਨਾਂ ਨੇ ਹਮੇਸ਼ਾ ਮੇਰੇ ਫਾਦਰ ਸਾਹਿਬ ਨੇ ਜਿਹੜੇ ਆਪਣੇ ਉਹਨਾਂ ਨੇ ਹਾਲਾਤ ਵੇਖੇ ਆ ਦੇਸ਼ ਦੀ ਵੰਡ ਵੇਖੀ ਹੈ ਕਿ ਗਰੀਬ ਗਰੀਬ ਕਿਉਂ ਆ ਉਹਨੂੰ ਇਹ ਹਾਲਾਤਾਂ ਦੇ ਵਿੱਚ ਕਿਉਂ ਨਿਕਲਣਾ ਪੈਂਦਾ ਆ ਉਹ ਜਿਹੜਾ ਉਹਨਾਂ ਦੇ ਸ਼ੁਰੂ ਤੋਂ ਦਿਮਾਗ ਦੇ ਵਿੱਚ ਉਹਦੇ ਹੱਲ ਲੱਭਣੇ ਉਹ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੇ ਰਹੇ ਆ ਬਹੁਤ ਵੱਡੇ ਮੁਜ਼ਾਰਾ ਸੰਘਰਸ਼ ਕੀਤੇ ਐਨੀ ਵੀ ਉਹਦੇ ਵਿੱਚ ਮੈਂ ਨਹੀਂ ਜਾਊਂਗਾ
ਆਪਣੀ ਕੁਆਲੀਫਿਕੇਸ਼ਨ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਅਦਾਰਿਆਂ 'ਚ ਨੌਕਰੀਆਂ
ਸਰਕਾਰੀ ਹੋਰ ਜਿੱਥੇ ਵੀ ਗਏ ਆ ਕਿਉਂਕਿ ਯੂਨੀਅਨ ਦੇ ਨਾਲ ਰਿਲੇਟਡ ਹੋਣ ਕਰਕੇ ਸੰਘਰਸ਼ਾਂ ਨਾਲ ਰਿਲੇਟਡ ਹੋਣ ਕਰਕੇ ਉਹਨਾਂ ਨੂੰ ਨੌਕਰੀਓਂ ਕੱਟਤਾ ਜਾਂਦਾ ਸੀ ਔਰ ਉਹਨਾਂ ਤੇ ਕੇਸ ਪਾਏ ਜਾਂਦੇ ਸੀਗੇ ਮੈਨੂੰ ਇਹੋ ਜਿਹਾ ਕੋਈ ਦਿਨ ਯਾਦ ਨਹੀਂ ਹੋਣਾ ਔਰ ਕੇਸ ਵੀ ਅਨੂ ਜੀ ਇਹੋ ਜਿਹੇ ਪਾਏ ਜਾਂਦੇ ਸੀਗੇ ਕਿ ਕੋਈ ਕੇਸ ਉਹਨਾਂ ਨੇ ਜੰਮੂ ਤੇ ਪਾ ਤਾ ਕੋਈ ਹਰਿਆਣੇ ਦੇ ਵਿੱਚ ਪਾ ਤਾ ਕੋਈ ਰਾਜਸਥਾਨ ਦੇ ਵਿੱਚ ਪਾ ਤਾ
ਔਰ
ਖੱਜਲ ਖੁਆਰੀ ਇੰਨੀ ਹੁੰਦੀ ਸੀਗੀ ਘਰ ਦੇ ਹਾਲਾਤ ਜਿਹੜੇ ਸੀਗੇ ਸਾਡੇ ਉਹ ਵੱਧ ਤੋਂ ਬੱਤਰ ਬਣੇ ਹੁੰਦੇ ਸੀਗੇ ਔਰ ਕਿਤੇ ਵੀ ਔਰ ਮੈਂ ਸਰੋਤਿਆਂ ਨਾਲ ਇਹ ਵੀ ਗੱਲ ਸਾਂਝੀ ਕਰਨਾ ਚਾਹੁੰਦਾ ਇਹ ਦੁਨੀਆਂ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਤੇ ਦੁਨੀਆਂ ਦੇ ਵਿੱਚ ਵੀ ਸ਼ਾਇਦ ਇੱਦਾਂ ਨਾ ਹੋਵੇ ਸੈਣੀ ਵਾਰ ਅਨੂ ਜੀ ਕਾਲਜ ਹੈਗਾ ਬੁੱਲੋਵਾਲ ਦੇ ਵਿੱਚ ਜਦੋਂ ਉੱਥੇ ਹੜਤਾਲਾਂ ਚੱਲੀਆਂ ਇਹਨਾਂ ਜਦੋਂ ਹੜਤਾਲ ਕੀਤੀ ਆ ਉੱਥੇ ਟੀਚਰ ਯੂਨੀਅਨ ਨੇ ਔਰ ਇਹਨਾਂ ਨੇ ਉੱਥੇ ਫੈਸਲਾ ਲਿਆ ਕਿ ਟੀਚਰਾਂ ਦੀ ਜਿਹੜੀ ਹੜਤਾਲ ਜਿਹੜੀ ਲੈਕਚਰਾਂ ਦੀ ਹੜਤਾਲ ਚੱਲਣ ਡਈ ਹੈ ਉਹਦੇ ਵਿੱਚ ਵਿਦਿਆਰਥੀਆਂ ਦਾ ਪੜ੍ਹਾਈ ਦਾ ਨੁਕਸਾਨ ਹੁੰਦਾ ਔਰ ਅਨੂ ਜੀ 3 ਮਹੀਨੇ ਉਦੋਂ ਉਸ ਬੁੱਲੋਵਾਲ ਦੇ ਉਸ ਹੁਣ ਤੇ ਖੈਰ ਨਹੀਂ ਰਹੇ ਉੱਥੇ ਅੰਬਾਂ ਦੇ ਬਾਗ ਹੁੰਦੇ ਸੀਗੇ 3 ਮਹੀਨੇ ਲਗਾਤਾਰ ਕਾਲਜ ਨੂੰ ਛੱਡ ਕੇ ਸਟੂਡੈਂਟ ਦੀਆਂ ਕਲਾਸਾਂ ਜਿਹੜੀਆਂ ਨੇ ਉਹ ਉੱਥੇ ਬਾਗਾਂ ਦੇ ਵਿੱਚ ਲਾਈਆਂ ਜਾ ਰਹੀਆਂ
ਮਤਲਬ ਕਿ ਹੜਤਾਲ ਵੀ ਹੈ ਪਰ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਣ ਦਿੱਤਾ
ਔਰ ਇਹੋ ਜੀ ਮੂਵਮੈਂਟ ਜਿਹੜਾ ਬੰਦਾ ਲੀਡ ਕਰੂਗਾ ਉਹਨੂੰ ਕੌਣ ਉੱਥੇ ਨੌਕਰੀ ਦਊਗਾ ਔਰ ਅਨੂ ਜੀ ਮੈਂ ਇਹ ਵੀ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਕਿਹੋ ਜਿਹੇ ਸੰਘਰਸ਼ ਉਦੋਂ ਜਿਹੜੇ ਕਾਲਜ ਛੋਟੇ ਛੋਟੇ ਗਿਆਨੀ ਦੇ ਖੋਲ੍ਹੇ ਜਾਂਦੇ ਸੀਗੇ ਜਿਹੜਾ ਫਾਦਰ ਸਾਹਿਬ ਨੇ ਪਹਿਲਾਂ ਅਨੂ ਜਿਹੜਾ ਕਾਲਜ ਖੋਲ੍ਹਿਆ ਛੋਟਾ ਇੱਕ ਟਿਊਸ਼ਨ ਟਾਈਪ ਦਾ ਉਹਦਾ ਨਾਂ ਸੀਗਾ ਕਿਰਤੀ ਕਾਲਜ ਇਹ ਟਾਂਡੇ ਦੇ ਵਿੱਚ ਕਿਰਤੀ ਕਾਲਜ ਖੋਲ੍ਹਿਆ ਗਿਆ ਸੀਗਾ ਪੜ੍ਹਾਉਣ ਵਾਸਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਪਹਿਲਾਂ ਅਨੂ ਜੀ ਜਿਹੜਾ ਸਕੂਲ ਖੋਲ੍ਹਿਆ ਗਿਆ ਆ ਜਿਹੜਾ ਕਿਉਂਕਿ ਨੌਕਰੀ ਨਾ ਮਿਲਣ ਦੇ ਕਰਕੇ ਕਿਤੇ ਵੀ ਨੌਕਰੀ ਨਾ ਮਿਲਣ ਦੇ ਕਰਕੇ ਪਹਿਲਾਂ ਜਿਹੜਾ ਸਕੂਲ ਖੋਲ੍ਹਿਆ ਗਿਆ ਆ ਉਹ ਜਿਹੜੇ ਫਾਦਰ ਸਾਹਿਬ ਦੇ ਜਿਹੜੇ ਇੱਕ ਬਹੁਤ ਲੋਇਲ ਜਿਹੜੇ ਸਟੂਡੈਂਟ ਸੀਗੇ ਉਹਨਾਂ ਦੀ ਹਾਲਤ ਨਹੀਂ ਸੀ ਦੇਖ ਸਕਦੇ ਕੰਧਾਲਾ ਜੱਟਾਂ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਹਿਲਾਂ ਜਿਹੜਾ ਸਕੂਲ ਖੁੱਲ੍ਹ ਗਿਆ ਉਹ ਗੁਰਦੁਆਰੇ ਦੇ ਵਿੱਚ ਜਿਹੜਾ ਚੜ੍ਹਦੀ ਵਾਲੀ ਜਿਹੜਾ ਗੁਰਦੁਆਰਾ ਆਪਣੇ ਕੰਧਾਲਾ ਜੱਟਾਂ ਦਾ ਉਹ ਗੁਰਦੁਆਰੇ ਦੇ ਵਿੱਚ ਸਕੂਲ ਸੀਗਾ ਜਿਹਦੀ ਕੋਈ ਨਾ ਮਾਤਰ ਦੇ ਉਹਦਾ ਕਿਰਾਇਆ
ਪਰਿਵਾਰ ਕੋਲ ਇੰਨਾ ਸਰਮਾਇਆ ਨਹੀਂ ਸੀਗਾ ਕਿ ਆਪਣੀ ਕੋਈ ਬੜੀ ਆਲੀਸ਼ਾਨ ਬਿਲਡਿੰਗ ਬਣਾ ਕੇ ਕੋਈ ਜ਼ਮੀਨ ਖਰੀਦ ਕੇ ਉੱਥੇ ਸਕੂਲ ਦੀ ਉਸਾਰੀ ਕੀਤੀ ਜਾਂਦੀ
ਔਰ ਮੈਂ ਇਹ ਵੀ ਐਡ ਅਨੂ ਜੀ ਕਰਨਾ ਚਾਹੁੰਦਾ ਕਿ ਉਹ ਸਕੂਲ ਦਾ ਉਦਘਾਟਨ ਕੌਣ ਕਰਨ ਆਇਆ ਸੀਗਾ ਪੰਡਿਤ ਕਿਸ਼ੋਰੀ ਲਾਲ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ
ਸ਼ਹੀਦ
ਭਗਤ ਸਿੰਘ ਨੂੰ ਜਦੋਂ ਫਾਂਸੀ ਮਿਲਣੀ ਸੀਗੀ ਇਹ ਫਾਂਸੀ ਚੌਹਾਂ ਨੂੰ ਮਿਲਣੀ ਸੀਗੀ ਕਿਉਂਕਿ ਉਹਨਾਂ ਦੀ ਉਮਰ ਘੱਟ ਸੀਗੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀਗੀ ਪੰਡਿਤ ਕਿਸ਼ੋਰੀ ਲਾਲ ਉਦਘਾਟਨ ਕਰਨ ਆਏ ਨੇ ਕਾਮਰੇਡ ਚੰਦਨ ਸਿੰਘ ਧੂਤ ਮੇਰੇ ਦਾਦਾ ਜੀ ਸਮਾਨ ਉਹ ਉਦਘਾਟਨ ਕਰਨ ਆਏ ਨੇ ਔਰ ਉਹ ਉਸ ਫੰਕਸ਼ਨ ਦੇ ਵਿੱਚ ਉਹ ਕਹਿ ਕੇ ਗਏ ਨੇ ਉਹ ਕਹਿੰਦੇ ਪਿੰਡ ਵਾਲੇ ਲੋਕੋ ਤੁਹਾਡੇ ਨਾਲ ਕਲੋਟੀ ਬੜਾ ਧੱਕਾ ਕਰਨ ਜਾ ਰਿਹਾ ਹੈ ਇੱਥੇ ਪ੍ਰਾਈਵੇਟ ਸਕੂਲ ਨਹੀਂ ਹੋਣੇ ਚਾਹੀਦੇ ਸਰਕਾਰੀ ਸਕੂਲ ਵਧੀਆ ਤਰੀਕੇ ਨਾਲ ਕੰਮ ਕਰਨੇ ਚਾਹੀਦੇ ਆ ਔਰ ਉਸ ਮਜਬੂਰੀਆਂ ਹਿੱਤ ਇਹ ਜਿਹੜਾ ਪ੍ਰਾਈਵੇਟ ਸਕੂਲ ਔਰ ਅਜੇ ਤੱਕ ਵੀ ਮੇਰੇ ਮੈਂ ਤੁਹਾਨੂੰ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਮੇਰੇ ਫਾਦਰ ਸਾਹਿਬ ਉੱਥੇ ਕਧਾਲੇ ਜੱਟਾਂ ਦੇ ਵਿੱਚ ਸਕੂਲ ਹੈ ਉਹਨਾਂ ਨੂੰ ਜਾ ਕੇ ਪੁੱਛ ਲਿਓ ਕਿ ਉਹਨਾਂ ਦੇ ਕੀ ਵਿਚਾਰ ਨੇ ਪ੍ਰਾਈਵੇਟ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਹਜੇ ਤੱਕ ਇੱਕ ਸਕੂਲ ਹੈ ਇੱਕ ਰਹਿਣ ਵਾਸਤੇ ਸਾਡੇ ਘਰ ਹੈ ਇਸ ਤੋਂ ਇਲਾਵਾ ਸਾਡਾ ਕੁਛ ਨਹੀਂ ਹੈ ਔਰ ਇਹ ਬੜਾ ਧਿਆਨ ਦੇਣ ਇਹ ਜਿਹੜੇ ਲੋਕ ਨੇ ਜਿਹੜੇ ਇਹ ਅਟੈਕ
ਕਰਦੇ
ਨੇ ਹੈਗੇ ਨੇ ਇਹ ਕੁੱਕੜ ਬੋਝ ਕਿਸਮ ਦੇ ਲੋਕ ਜਿਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਇਹਨਾਂ ਨੇ ਸਿਰਫ ਇਹੋ ਜਿਹੇ ਅਟੈਕ ਕਰਨੇ ਆ ਸੋ ਇਹ ਮੈਂ ਗੱਲ ਅੱਜ ਕਲੀਅਰ ਕਰਨੀ ਚਾਹੁੰਦਾ ਸੀਗਾ ਆਪਣੇ ਵਾਸਤੇ ਕਿਉਂਕਿ ਮੈਨੂੰ ਪਤਾ ਹੈ ਇਹਨਾਂ ਨੇ ਇਹ ਗੱਲਾਂ ਕਰਨੀਆਂ
ਮੈਂ ਪਿਛਲੇ 25 ਸਾਲ ਤੋਂ ਮੈਂ ਵੀ ਤੁਹਾਡੇ ਪਰਿਵਾਰ ਦਾ ਇੱਕ ਹਿੱਸਾ ਆ ਸੋ ਉਹ ਜਿੰਨਾ ਕੁ ਮੈਂ ਦੇਖਿਆ ਮੈਨੂੰ ਲੱਗਦਾ ਮੈਂ ਆਪਣੇ ਤੌਰ ਤੇ ਸ਼ੇਅਰ ਕਰ ਦਵਾਂ ਕਿ 25 ਸਾਲ ਪਹਿਲਾਂ ਜਿਹੜੇ ਸਟਾਫ ਮੈਂਬਰ ਸਨ ਲਗਭਗ ਉਹ ਹੀ ਹੁਣ ਵੀ ਨੇ ਉੱਥੇ ਸਾਡੇ ਉਹ ਜਿਹੜੇ ਪ੍ਰਿੰਸੀਪਲ ਮੈਡਮ ਨੇ ਜੋਸ਼ੀ ਮੈਡਮ ਨੇ ਇੱਕ ਭਾਬੀ ਮੈਡਮ ਸੀਗੇ ਫਿਰ ਬਲਵਿੰਦਰ ਮੈਡਮ ਨੇ ਮੈਂ ਉਹਨਾਂ ਨੂੰ ਹੀ ਦੇਖਦੀ ਆ ਰਹੀ ਹਾਂ ਹਾਂ ਜਿਹੜੇ ਥੋੜੇ ਯੰਗ ਸਟਾਫ ਨੇ ਖਾਸ ਕਰਕੇ ਫੀਮੇਲ ਕੁਦਰਤੀ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਹੋਰ ਸ਼ਹਿਰਾਂ 'ਚ ਉਹ ਚਲੇ ਜਾਂਦੇ ਨੇ ਇਸ ਤਰ੍ਹਾਂ ਸਟਾਫ ਟਰਨ ਓਵਰ ਹੈ ਸੋ ਲਗਭਗ ਉਹ ਹੀ ਸਟਾਫ ਹੈ ਔਰ ਜਿਹੜੀ ਇੱਕ ਹੋਰ ਗੱਲ ਹੈ ਸਾਡੇ ਫਾਦਰ ਸਾਹਿਬ ਹਮੇਸ਼ਾ ਜਿੰਨੀ ਵਾਰੀ ਵੀ ਇੱਥੇ ਮਿਲਣ ਆਉਂਦੇ ਜਾਂ ਅਸੀਂ ਉਹਨਾਂ ਨੂੰ ਮਿਲਦੇ ਕਰਦੇ ਕਿ ਇਸ ਵਾਰੀ ਫਿਰ ਜਿਹੜੇ ਉਹ ਬਾਕੀ ਆਸੇ ਪਾਸੇ ਪ੍ਰਾਈਵੇਟ ਸਕੂਲ ਨੇ ਸਾਰੇ ਇਕੱਠੇ ਹੋ ਕੇ ਆ ਕੇ ਮੇਰੇ ਤੇ ਉਹਨਾਂ ਨੇ ਧਾਵਾ ਬੋਲਤਾ ਕਿ ਤੁਸੀਂ ਫੀਸ ਕਿਉਂ ਨਹੀਂ ਵਧਾਉਂਦੇ ਟੀਚਰਾਂ ਨੂੰ ਕਿਉਂ ਇੰਨਾ ਪੇ ਕਰਦੇ ਹੋ ਤੁਹਾਡੇ ਕਰਕੇ ਸਾਡੀ ਮੰਡੀ ਵੀ ਖਰਾਬ ਹੋ ਰਹੀ ਹੈ
ਬਾਕ ਟੀਚਰ ਵੱਧ ਪੇ ਮੰਗਦੇ ਨੇ
ਸੋ ਉਹਨਾਂ ਨੂੰ
ਇਲਾਵਾ ਉਹਨਾਂ ਦੀ ਬਹੁਤ
ਤਰਾਸ ਕੀਤਾ ਜਾਂਦਾ ਬਾਕੀ
ਫਾਦਰ ਸਾਹਿਬ ਨੇ ਬਹੁਤ ਲੰਬਾ ਜਿਹੜਾ ਮੁਕੇਰੀਆਂ ਦੇ ਨਾਲ ਜਿਹੜਾ ਦਰਿਆਈ ਜਿਹੜਾ ਏਰੀਆ ਲੱਗਦਾ ਜਿੱਥੇ ਮੁਜਾਰੇ ਨੇ ਜਿਹੜੇ ਖਾਸ ਕਰਕੇ ਮਜ਼ਹਬੀ ਪਰਿਵਾਰਾਂ ਤੋਂ ਨੇ ਜਿਹਨਾਂ ਨੂੰ ਸੋ ਕਾਲਡ ਦਲਿਤ ਕਿਹਾ ਜਾਂਦਾ ਉਹਨਾਂ ਦੇ ਵਾਸਤੇ ਇੱਕ ਬਹੁਤ ਲੰਬਾ ਸੰਘਰਸ਼ ਲੜਿਆ ਔਰ ਬੜੀ ਅਸੀਂ ਤਕਲੀਫਾਂ ਦੇ ਵਿੱਚ ਉਹ ਸਾਰੀ ਉਹ ਟਾਈਮ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਸੋ ਇਹਨਾਂ ਨੂੰ ਮੈਂ ਇੱਕ ਚੇਤਾਵਨੀ ਦੇਣਾ ਚਾਹੁੰਦਾ ਕਿ ਧਿਆਨ ਦੇ ਨਾਲ ਮੁੜ ਕੇ ਜੇ ਤੁਸੀਂ ਇਹ ਗੱਲ ਕਰਨੀ ਹੈ ਨਾ ਪਹਿਲਾਂ ਉਹਦਾ ਇਤਿਹਾਸ ਲੱਭੋ
ਇੱਕ ਮਜਬੂਰੀ ਬਸ
ਤੁਹਾਨੂੰ ਉਹਦੇ ਵਿੱਚ ਸ਼ੱਕ ਆ ਮੇਰੇ ਫਾਦਰ ਸਾਹਿਬ ਕੇਵਲ ਕ੍ਰਿਸ਼ਨ ਕਲੋਟੀ ਉਹਨਾਂ ਦਾ ਨਾਂ ਆ ਕੰਧਾਲੇ ਜੱਟਾਂ ਦੇ ਵਿੱਚ ਉਹਨਾਂ ਦਾ ਸਕੂਲ ਆ ਉਹਨਾਂ ਨਾਲ ਜਾ ਕੇ ਮੁਲਾਕਾਤ ਕਰ ਲਓ ਉਹਨਾਂ ਦੇ ਆਪਣੇ ਵਿਚਾਰ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਫਾਦਰ ਸਾਹਿਬ ਨੂੰ ਵੀ ਇਹਨਾਂ ਦਾ ਮੂੰਹ ਹਮੇਸ਼ਾ ਲਈ ਬੰਦ ਕੀਤਾ ਜਾਵੇ ਜੀ
ਮੈਂ ਤਾਂ ਸਿਰਫ ਇੰਨਾ ਕਹੂੰਗਾ ਕਿ ਸੱਜਣੋ ਜਿਹੜੀਆਂ ਘਰੇਲੂ ਗੱਲਾਂ ਹੁੰਦੀਆਂ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਬਾਹਵਾਂ ਕੱਢ ਕੇ ਲੜਦੀਆਂ ਗੱਲਾਂ ਕਰੋਗੇ ਤਾਂ ਮੈਂ ਉਹਨੂੰ ਕੀ ਸ਼ਬਦ ਕਹਾਂ ਮੁੜ ਕੇ ਮੈਨੂੰ ਉਹ ਚੰਗਾ ਨਹੀਂ ਲੱਗਦਾ ਇਹ ਗੱਲ ਕੋਈ ਬਹੁਤ ਮਾੜੀ ਗੱਲ ਹੈ ਇਹ ਜਿੱਥੋਂ ਤੱਕ ਸਾਡਾ ਸਾਡੇ ਸੰਬੰਧ ਹੈ ਅਸੀਂ ਬੁੱਧੀਜੀਵੀਆਂ 'ਚੋਂ ਹਾਂ ਚਲੋ ਅਸੀਂ ਕਾਂਵੇਟ ਸਾਨੂੰ ਨਾ ਵੀ ਕਹੋ ਮਤਲਬ ਜਾਣੀ ਤੁਸੀਂ ਵੀ ਕੋਈ ਬੁੱਧੀਜੀਵੀ ਹੈ ਕੋਈ ਖਾਕ ਦੀ ਗੱਲ ਹੈਗੀ ਪਰ ਇਹ ਗੱਲਾਂ ਬੁੱਧੀਜੀਵੀਆਂ ਨੇ ਹੈ ਨਹੀਂ ਗੀਆਂ ਜਿਹੜੀਆਂ ਮੁੜ ਕੇ ਕਿਸੇ ਦੇ ਬਾਅਦ ਜਾਈ ਗਾਲਾਂ ਕਰਨ ਵਾਲੀ ਗੱਲਾਂ ਮੁੜ ਕੇ ਪਤਾ ਕਿੰਨੇ ਕੁ ਸਿਆਣੇ ਬਣ ਜਾਓਗੇ ਹੁਣ ਜੋ ਗੱਲਾਂ ਕਹਿਤੀਆਂ ਹੁਣ ਤੱਕ ਉਹ ਜਿਹੜੇ ਨਾ ਜਿਹੜੀ ਗੱਲ ਅੱਜ ਤੋਂ 30-40-50 ਸਾਲ ਪਹਿਲਾਂ ਹੋ ਚੁੱਕੀ ਆ ਉਹ ਅੱਜ ਵੀ ਜਿਉਂਦੀ ਆ ਜੇ ਕੱਲ ਨੂੰ ਇਹ ਤੇ ਇਨਕੁਆਇਰੀ ਉਠਾਈ ਜਾਵੇ ਪਰ ਤੁਹਾਡੇ ਕੋਲ ਜਵਾਬ ਕੀ ਇਸ ਗੱਲ ਦਾ ਇਹ ਗੱਲ ਬਹੁਤ ਮਾੜੀ ਆ ਮੁੜ ਕੇ ਇਹ ਗੱਲਾਂ ਇਸ ਤਰ੍ਹਾਂ ਨਹੀਂ ਕਰਨੀਆਂ ਚਾਹੀਦੀਆਂ ਹਾਂ ਜੇ ਤੁਹਾਨੂੰ ਕੋਈ ਲੱਗਦਾ ਮਤਲਬ ਜਿਹੜੀ ਅੱਜ ਦਾ ਜਿਹੜੀ ਹੈਗੀ ਆ ਸਿੱਧੇ ਤੌਰ ਦੇ ਉੱਤੇ ਮੁੜ ਕੇ ਕੋਈ ਗੁੱਸਾ ਮਸਾਲਾ ਇਹਨਾਂ ਨਾਲ ਹੈਗਾ ਜਾਂ ਇਹਨਾਂ ਦੇ ਨਾਲ ਕੋਈ ਤੁਰਨ ਫਿਰਨ ਵਾਲਾ ਹੈਗਾ ਤਾਂ ਘੱਟੋ ਘੱਟ ਮੁੜ ਕੇ ਵੀ ਤੁਹਾਡੀ ਕਿਹੜੀ ਗੋਲੀ ਚੱਲੀ ਆ ਤੁਸੀਂ ਸਿੱਧੇ ਤੌਰ ਤੇ ਪੁੱਛ ਸਕਦੇ ਹੋ ਯਾਰ ਆਹ ਗੱਲ ਕੀ ਆ ਇਹ ਗੱਲ ਉਹ ਤਾਂ ਵਧੀਆ ਪਰ ਜੇ ਤੁਸੀਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਮਤਲਬ ਹੈਗੀਆਂ ਇਹ ਮਤਲਬ ਮੈਂ ਸਮਝਦਾ ਮੁੜ ਕੇ ਵੀ ਇਹ ਪੈਗ ਪੀ ਕੇ ਕਰਨ ਵਾਲੀਆਂ ਗੱਲਾਂ ਲੱਗਦੀਆਂ ਮੈਨੂੰ ਤਾਂ ਲੱਗਦਾ ਵੀ ਇਹ ਗੱਲਾਂ ਠੀਕ ਨਹੀਂ ਲੱਗਦੀਆਂ ਇਸ ਵਾਸਤੇ ਅਸੀਂ ਮੈਂ ਤੁਹਾਨੂੰ ਸੱਜਣਾ ਦੇ ਤੌਰ ਦੇ ਉੱਤੇ ਬੇਨਤੀ ਕਰੂੰਗਾ ਕਿ ਅਜਿਹੀਆਂ ਗੱਲਾਂ ਜਿਹੜੀਆਂ ਉਹ ਨਾ ਕੀਤੀਆਂ ਜਾਣ ਮੈਂ ਸਗਮਾ ਇਸ ਤੋਂ ਅੱਗੇ ਲੰਘਦਾ ਮੈਂ ਚਾਹੁੰਦਾ ਵੀ ਜੇ ਅੱਗੇ ਨਿੱਕੀ ਮੋਟੀ ਫਰੈਕਸ਼ਨ ਪਈ ਆ ਮੈਂ ਤਾਂ ਉਹਨੂੰ ਕਵਰ ਕਰਨ ਵਾਸਤੇ ਜਿਹੜਾ ਹੈਗਾ ਉਹ
ਟੱਕਰਾਂ
ਮਾਰਦਾ ਪਰ ਇਹਦੇ ਬਾਵਜੂਦ ਮੈਂ ਚਾਹੁੰਦਾ ਵੀ ਇਸ ਤਰ੍ਹਾਂ ਦੀ ਅੱਗੇ ਤੋਂ ਗੱਲ ਨਾ ਕੀਤੀ ਜਾਵੇ ਜੇ ਲੱਗਦਾ ਹੈ ਤਾਂ ਘੱਟੋ ਘੱਟ ਤਾਂ ਆਪਾਂ ਬਦੋਸ਼ ਬਣਨੇ ਹੈਗੇ ਉਹ ਗੱਲਬਾਤ ਸਿੱਧੇ ਤੌਰ ਤੇ ਪੁੱਛੀ ਤੇ ਦੱਸੀ ਜਾ ਸਕਦੀ ਕੋਈ ਰੌਲਾ ਨਹੀਂ
ਹਾਂਜੀ ਦੋ ਕੁ ਗੱਲਾਂ ਹੋਰ ਜਿਹੜੀਆਂ ਸਾਡੀਆਂ ਕਵਰ ਕਰਨ ਵਾਲੀਆਂ ਸੰਘਰਸ਼ਾਂ ਦੀ ਗੱਲ ਚੱਲੀ ਆ ਇੱਥੇ ਵੀ ਜਿਹੜਾ ਹੈਲਥ ਕੇਅਰ ਦਾ ਸਟਾਫ ਹੈ ਜਿਹਦੇ ਚ ਨਰਸਾਂ ਦਾਈਆਂ ਯਾਨੀ ਕਿ ਮਿਡਵਾਈਫਸ ਤੇ ਬਾਕੀ ਜਿਹੜੇ ਉਹਨਾਂ ਦੇ ਅਸਿਸਟੈਂਟ ਹੁੰਦੇ ਨੇ ਹੈਲਥ ਕੇਅਰ ਅਸਿਸਟੈਂਟ ਉਹ ਆਉਂਦੇ ਨੇ ਆਕਲੈਂਡ ਚ ਤੇ ਬਹੁਤ ਵੱਡੀ ਗਿਣਤੀ ਚ ਉਹਦੇ ਚ ਮਾਈਗਰੈਂਟ ਨੇ ਫਿਲੀਪੀਨੋ ਲੋਕ ਨੇ ਆਪਣੇ ਭਾਰਤੀ ਮੂਲ ਦੇ ਲੋਕ ਬਹੁਤ ਜ਼ਿਆਦਾ ਨੇ ਤੋ ਇਹਨਾਂ ਨੂੰ ਕਿਉਂਕਿ ਸਿਰਫ 2% ਤੱਕ ਦੀ ਜਿਹੜੀ ਇਨਕਰੀਮੈਂਟ ਸਰਕਾਰ ਆਫਰ ਕਰ ਰਹੀ ਸੀ ਤੋ ਉਹਨਾਂ ਨੇ ਉਹ ਠੁਕਰਾ ਦਿੱਤੀ ਹੈ ਦੋ ਵਾਰੀ ਵੋਟ ਪੈ ਚੁੱਕੀ ਹੈ NZNO ਨਿਊਜ਼ੀਲੈਂਡ ਨਰਸਿਸ ਆਰਗੇਨਾਈਜੇਸ਼ਨ ਜਿਹੜੀ ਇਹਨਾਂ ਦੀ ਟ੍ਰੇਡ ਯੂਨੀਅਨ ਹੈ ਉਹਨਾਂ ਨੇ ਉਹਨਾਂ ਦੇ ਮੈਂਬਰਾਂ ਨੇ 70% ਤੋਂ ਵੱਧ ਮੈਂਬਰਾਂ ਨੇ ਇਹ ਵੋਟ ਪਾਈ ਹੈ ਕਿ ਨਹੀਂ ਸਾਨੂੰ 2% ਵਾਧਾ ਨਹੀਂ ਮਨਜ਼ੂਰ ਇਸ ਤੋਂ ਜ਼ਿਆਦਾ ਚਾਹੀਦਾ ਔਰ ਜਿਹੜੀਆਂ ਵਰਕਿੰਗ ਕੰਡੀਸ਼ਨ ਨੇ ਉਹ ਬਿਹਤਰ ਚਾਹੀਦੀਆਂ ਨੇ ਕਿ ਇੰਨੀਆਂ ਲੰਬੀਆਂ ਲੰਬੀਆਂ ਸ਼ਿਫਟਾਂ ਜਿਹੜਾ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੋਰ ਸਟਾਫ ਭਰਤੀ ਕੀਤਾ ਜਾਵੇ ਤਾਂ ਕਿ ਸ਼ਿਫਟਾਂ ਛੋਟੀਆਂ ਹੋਣ ਤੋ ਉਹਨੂੰ ਲੈ ਕੇ ਕੱਲ ਤੋਂ ਮੁਜ਼ਾਹਰੇ ਸ਼ੁਰੂ ਹੋ ਰਹੇ ਨੇ ਉਸ ਤੋਂ ਪਹਿਲੇ ਅੱਜ ਸ਼ਾਮ ਦੇ 7 ਵਜੇ ਮੀਟਿੰਗ ਹੈ ਜਿਹੜੀ ਕਿ ਸਾਰੀਆਂ ਆਕਲੈਂਡ ਨੂੰ ਕਵਰ ਕਰਦੀਆਂ ਜਿਹੜੀਆਂ ਯੂਨੀਅਨ ਉਹਨਾਂ ਨੇ ਇਕੱਠੇ ਹੋ ਕੇ ਨਰਸਾਂ ਦੀ ਸਪੋਰਟ ਚ ਮੀਟਿੰਗ ਰੱਖੀ ਹੈ ਸ਼ਾਮ 7 ਵਜੇ ਇਹ ਹੈ ਜੀ ਟ੍ਰੇਡਸ ਹਾਲ ਜਿਹੜਾ 147 ਗ੍ਰੇਟ ਨਾਰਥ ਰੋਡ ਗ੍ਰੇਲਿਨ ਵਿਚ ਤੋ ਉੱਥੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਪਹੁੰਚੋ ਔਰ ਕੱਲ ਸਵੇਰੇ 6:30 ਤੋਂ ਲੈ ਕੇ 8 ਵਜੇ ਤੱਕ ਸਵੇਰ ਦੇ ਮਿਡਲ ਮੋਰ ਹਸਪਤਾਲ ਦੇ ਬਾਹਰ ਪਹਿਲਾ ਮੁਜ਼ਾਹਰਾ ਹੈ ਉਸ ਤੋਂ ਬਾਅਦ ਕੱਲ ਹੀ ਫਿਰ ਮਿਡਲ ਮੋਰ ਹਸਪਤਾਲ ਦੇ ਬਾਹਰ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਵੀਰਵਾਰ 12 ਅਪ੍ਰੈਲ ਨੂੰ 11:30 ਤੋਂ 1:30 ਵਜੇ ਵਾਇਤਾਕਰੇ ਹਸਪਤਾਲ ਵਿਚ ਜਿਹੜਾ ਕਿ ਲਿੰਕਨ ਰੋਡ ਤੇ ਹੈ ਵੈਸਟ ਆਕਲੈਂਡ ਚ ਫਿਰ ਮੰਗਲਵਾਰ 17 ਅਪ੍ਰੈਲ ਨੂੰ 6:30 ਤੋਂ ਸਵੇਰੇ 8 ਵਜੇ ਤੱਕ ਮਨਕਾਓ ਸੁਪਰ ਕਲੀਨਿਕ ਹੈ ਜਿਹੜਾ ਉੱਥੇ ਵੀਰਵਾਰ 19 ਅਪ੍ਰੈਲ ਨੂੰ ਦੁਪਹਿਰ 1:30 ਵਜੇ ਤੋਂ 4 ਵਜੇ ਤੱਕ ਆਕਲੈਂਡ ਸਿਟੀ ਹੋਸਪਿਟਲ ਜਿਹੜਾ ਸੈਂਟਰ ਚ ਡੋਮੇਨ ਦੇ ਲੱਗੇ ਹੈ ਆਕਲੈਂਡ ਮਿਊਜ਼ੀਅਮ ਵਾਲੀ ਸਾਈਡ ਤੇ ਫਿਰ ਸ਼ੁੱਕਰਵਾਰ 20 ਅਪ੍ਰੈਲ ਨੂੰ ਦੁਪਹਿਰ 2 ਵਜੇ ਤੋਂ 4 ਵਜੇ ਨੌਰਥ ਸ਼ੋਰ ਜਿਹੜਾ ਹੋਸਪਿਟਲ ਹੈ ਉੱਥੇ ਇਹ ਮੁਜ਼ਾਹਰੇ ਨੇ ਤੋ ਉਸ ਤੋਂ ਬਾਅਦ 12 ਮਈ ਨੂੰ ਜਿਹੜਾ ਦਿਨ ਸਨਿਚਰਵਾਰ ਹੈ ਆਕਲੈਂਡ ਹੋਸਪਿਟਲ ਸਿਟੀ ਚ ਜਿਹੜਾ ਉਥੋਂ ਚੱਲ ਕੇ ਮਾਰਚ ਹੋਏਗਾ ਓਟੀਆ ਸਕੁਅਰ ਤੱਕ ਉਹ ਵੀ ਇਹਨਾਂ ਦੀ ਹਮਾਇਤ ਵਿਚ ਇਕ ਨਰਸ ਫਲੋਰੈਂਸ ਨਾਮ ਦੀ ਇਕ ਸੰਸਥਾ ਹੈ ਉਹਨਾਂ ਨੇ ਇਹ ਸਾਰਿਆਂ ਨੂੰ ਸਪੋਰਟ ਕਰਨ ਲਈ ਉਹ ਮਾਰਚ ਦਾ ਆਯੋਜਨ ਕੀਤਾ ਤੋ ਇਹਦੇ ਵਿਚ ਮੈਨੂੰ ਇਹ ਵੀ ਪਤਾ ਕਿ ਕਾਫੀ ਸਾਰੇ ਜਿਹੜੇ ਸਾਡੇ ਸਰੋਤੇ ਹੀ ਉਹਨਾਂ ਨੂੰ ਜਾਣਨ ਵਾਲੇ ਹੋਣਗੇ ਪ੍ਰਾਈਵੇਟ ਅਦਾਰਿਆਂ ਚ ਵੀ ਲੋਕ ਕੰਮ ਕਰਦੇ ਨੇ ਜਿੱਦਾਂ ਕਿ ਓਲਡ ਪੀਪਲ ਹੋਮ ਨੇ ਜਾਂ ਏਜ ਕੇਅਰ ਸੈਂਟਰ ਨੇ ਪ੍ਰਾਈਵੇਟ ਕਲੀਨਿਕ ਨੇ ਉਹਨਾਂ ਨੂੰ ਸ਼ਾਇਦ ਲੱਗੇ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਹ ਸਰਕਾਰੀ ਹਸਪਤਾਲਾਂ ਚ ਜਿਹੜੇ ਉਹਨਾਂ ਦਾ ਪਰ ਇਹਦੇ ਚੋਂ ਇਹ ਹੈ ਕਿ ਤੁਹਾਡਾ ਵੀ ਇਹਨਾਂ ਦਾ ਸਾਥ ਦੇਣਾ ਬਣਦਾ ਅਗਰ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਧੇਗੀ ਤੋ ਕੁਦਰਤੀ ਗੱਲ ਹੈ ਕਿ ਪ੍ਰਾਈਵੇਟ ਅਦਾਰਿਆਂ ਨੂੰ ਵੀ ਤਨਖਾਹਾਂ ਵਧਾਉਣੀਆਂ ਪੈਣਗੀਆਂ ਨਹੀਂ ਤੇ ਉਹਨਾਂ ਨੂੰ ਸਟਾਫ ਲੱਭਣ ਚ ਦਿੱਕਤ ਆਏਗੀ ਸੋ ਸਾਰਿਆਂ ਨੂੰ ਇਹਦੇ ਚ ਸਪੋਰਟ ਕਰਨੀ ਬਣਦੀ ਹੈ ਔਰ ਸਿਰਫ ਹੈਲਥ ਕੇਅਰ ਵਰਕਰ ਨਹੀਂ ਬਸ ਜਿਹੜੇ ਬਾਕੀ ਸਾਰੇ ਆ ਅਗਰ ਨਰਸਾਂ ਨੂੰ ਮਿਡਵਾਈਫਸ ਨੂੰ ਚੰਗੀ ਤਨਖਾਹ ਮਿਲੇਗੀ ਉਹਨਾਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ ਸਾਨੂੰ ਚੰਗੀ ਇੱਕ ਸਰਵਿਸ ਮਿਲੇਗੀ ਜਿਹੜੀ ਹੈਲਥ ਸਰਵਿਸ ਹੈ ਉਹ ਸਾਡੇ ਸਾਰਿਆਂ ਲਈ ਚੰਗੀ ਹੋਏਗੀ ਸੋ ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹ ਜਿੱਥੇ ਜਿੱਥੇ ਵੀ ਮੁਜ਼ਾਹਰਿਆਂ 'ਚ ਸਾਥ ਦੇ ਸਕਦੇ ਹਾਂ ਦੇਈਏ ਇਹ ਜਿੰਨੇ ਮੁਜ਼ਾਹਰੇ ਇਹ ਡਿਟੇਲ ਮੈਂ ਇਸ਼ਤਿਹਾਰ ਮਾਈਗਰੈਂਟ ਵਰਕਰ ਐਸੋਸੀਏਸ਼ਨ ਦੇ ਫੇਸਬੁੱਕ 'ਤੇ ਵੀ ਪਾਇਆ ਔਰ ਅੱਜ ਹੀ ਮੈਂ ਜਿੰਨੇ ਇੰਡੀਅਨ ਮੀਡੀਆ ਆਊਟਲੈਟ ਨੇ ਇੱਥੇ ਚਾਹੇ ਉਹ ਪੰਜਾਬੀ ਹਿੰਦੀ ਇੰਗਲਿਸ਼ ਨਿਊਜ਼ ਪੇਪਰ ਨੇ ਚਾਹੇ ਉਹ ਰੇਡੀਓ ਚੈਨਲ ਨੇ ਸਾਰਿਆਂ ਨੂੰ ਇਹ ਜਾਣਕਾਰੀ ਭੇਜੀ ਹੈ ਕਿ ਤੁਸੀਂ ਇਹ ਮੁਜ਼ਾਹਰਿਆਂ 'ਤੇ ਆਓ ਇਹਨਾਂ ਨੂੰ ਕਵਰ ਕਰੋ ਇਹਨਾਂ ਦੀ ਰਿਪੋਰਟਿੰਗ ਕਰੋ ਔਰ ਨਾਲ ਆਪਣੇ ਜਿਹੜੇ ਤੁਹਾਡੇ ਕਮਿਊਨਿਟੀ ਨੋਟਿਸ ਨੇ ਜਿਹੜੇ ਤੁਹਾਡੇ ਅਖਬਾਰ ਨੇ ਉਹਨਾਂ 'ਚ ਵੀ ਛਾਪੋ ਤੋ ਆਸ ਕਰਦੇ ਹਾਂ ਕਿ ਉਹ ਵੀ ਸਾਥ ਦੇਣਗੇ ਤੋ ਸਾਰਿਆਂ ਨੂੰ ਰਿਕੁਐਸਟ ਹੈ
ਨਾਲ ਨਾਲ ਜਿਹੜਾ ਫਲਸਤੀਨ ਦਾ ਲੰਬਾ ਸੰਘਰਸ਼
ਉਸ ਤੋਂ ਜ਼ਿਆਦਾ ਜ਼ਰੂਰੀ ਪਹਿਲੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਜਿਹੜੀ ਗੱਲ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਤੁਸੀਂ ਸ਼ਾਇਦ ਪਿਛਲੇ ਹਫ਼ਤੇ ਖਬਰ ਸੁਣੀ ਹੋਏਗੀ ਕਿ ਪਿਛਲੇ 1.5 ਸਾਲ ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇੱਕ ਪ੍ਰੋਜੈਕਟ ਚਲਾਇਆ ਹੋਇਆ ਉਹਨੂੰ ਹਾਮ ਮਾਡਲ ਜਾਂ ਇੱਦਾਂ ਕੁਛ ਉਹਨਾਂ ਦੇ ਨਾਂ ਰੱਖਿਆ ਕਿ ਉਹ ਜਸੂਸੀ ਕਰ ਰਹੇ ਨੇ ਇਮੀਗ੍ਰੈਂਟਸ ਦੀ ਮਾਈਗ੍ਰੈਂਟਸ ਦੀ ਕਿ ਕਿਹੜੇ ਵਿਅਕਤੀ ਇਹੋ ਜਿਹੇ ਨੇ ਜਿਹੜੇ ਕਿ ਸਰਕਾਰੀ ਸਿਸਟਮ ਤੇ ਬੋਝ ਬਣਦੇ ਨੇ ਮਤਲਬ ਕਿ ਹੈਲਥ ਸਿਸਟਮ ਹੈ
ਉਹਦੇ ਤੇ
ਜਾਂ ਉਹ ਪਹਿਲੇ ਦੇਖਦੇ ਨੇ ਕਿ ਕੌਣ ਬੋਝ ਬਣ ਰਹੇ ਨੇ ਤੋ ਉਹਦੇ ਆਧਾਰ ਤੇ ਉਹ ਫਿਰ ਆਪਣਾ ਇੱਕ ਫੋਰਕਾਸਟ ਕਰਦੇ ਨੇ ਕਿ ਇਹਨਾਂ ਵਰਗੇ ਵਿਅਕਤੀ ਆਉਣ ਵਾਲੇ ਸਮੇਂ ਚ ਬੋਝ ਬਣ ਸਕਦੇ ਨੇ ਸੋ ਉਹ ਜਿਹੜੇ ਅਜੇ ਕੋਈ ਬੋਝ ਬਣੇ ਨਹੀਂ ਹੈ ਜਿਨ੍ਹਾਂ ਨੇ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਨਹੀਂ ਹੈ ਉਹਨਾਂ ਨੂੰ ਡਿਪੋਰਟ ਕਰਨ ਦੀਆਂ ਸਕੀਮਾਂ ਨੇ ਉਹ ਸਾਰੀਆਂ ਮਤਲਬ ਕਿ ਇਹ ਜਿਹੜਾ ਹਿਊਮਨ ਰਾਈਟਸ ਦੀ ਜਿਹੜੀ ਸਾਰੀ ਗੱਲਬਾਤ ਹੈ ਉਹਦੇ ਸਰਾਸਰ ਖਿਲਾਫ਼ ਜਾਂਦਾ ਕਿਉਂਕਿ ਅਗਰ ਕਿਸੇ ਵਿਅਕਤੀ ਨੇ ਕੋਈ ਜੁਰਮ ਕੀਤਾ ਹੀ ਨਹੀਂ ਤੁਸੀਂ ਉਹਦੀ ਸਜ਼ਾ ਪਹਿਲਾਂ ਹੀ ਘੜ ਕੇ ਰੱਖ ਲਈ ਹੋਈ ਹੈ ਤੋ ਇਹ ਗੱਲ ਨਿਕਲੀ ਪਿਛਲੇ ਫਰਾਈਡੇ ਤੋ RNZ ਜਿਹੜਾ ਇੱਥੋਂ ਦਾ ਮੇਨ ਰੇਡੀਓ ਸਟੇਸ਼ਨ ਹੈ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਈਅਨ ਲੀਸ ਗੈਲੋਵੇ ਉਹਨਾਂ ਨੂੰ ਇੰਟਰਵਿਊ ਕੀਤਾ ਇਹਦੇ ਲਈ ਤੋ ਮੰਤਰੀ ਨੂੰ ਬਿਲਕੁਲ ਕੋਈ ਖ਼ਬਰ ਨਹੀਂ ਸੀ ਕਿ ਇਹ ਕੁਛ ਚੱਲ ਰਿਹਾ ਉਹਨਾਂ ਦੇ ਆਪਣੇ ਮਹਿਕਮੇ 'ਚ ਸੋ ਅੱਜ ਜਦੋਂ ਅਸੀਂ ਪ੍ਰੋਗਰਾਮ ਆ ਰਹੇ ਸੀਗੇ ਉਦੋਂ ਇਹ ਖ਼ਬਰ ਨਸ਼ਰ ਹੋਈ ਹੈ ਕਿ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਨੇ ਇਹ ਸਾਰੇ ਪ੍ਰੋਜੈਕਟ ਤੇ ਫਿਲਹਾਲ ਰੋਕ ਲਾ ਦਿੱਤੀ ਹੈ ਤੋ ਇਹਦੀ ਸਾਰੀ ਛਾਣਬੀਣ ਕਰਨਗੇ ਜਾਂਚ ਪੜਤਾਲ ਕਰਨਗੇ ਕਿਉਂਕਿ ਉਹ ਕਿਸੇ ਦੀ ਐਥਨਿਸਿਟੀ ਤੇ ਆਧਾਰਿਤ ਕਿਸੇ ਦੀ ਨੈਸ਼ਨੈਲਿਟੀ ਤੇ ਆਧਾਰਿਤ ਕਿਸੇ ਦੀ ਏਜ ਜਾਂ ਜੈਂਡਰ ਤੇ ਆਧਾਰਿਤ ਤੁਸੀਂ ਉਹਦੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ
ਸਭ ਤੋਂ ਜਿਹੜਾ ਖਤਰਨਾਕ ਨੁਕਤਾ ਇਹ ਵੀ ਹੈ ਕਿ ਇੱਕ ਸਰਕਾਰੀ ਅਦਾਰਾ ਜਸੂਸੀ ਕਰ ਰਿਹਾ
ਜੀ
ਔਰ ਜਿਹੜਾ ਉਹ ਮਿਨਿਸਟਰ ਵਾ ਉਹਨੂੰ ਉਹਦਾ ਗਿਆਨ ਵੀ ਨਹੀਂ ਹੈ
ਜੀ ਉਹਨਾਂ ਨੂੰ ਰੇਡੀਓ ਸਟੇਸ਼ਨ ਦੇ ਜਰਨਲਿਸਟ ਤੋਂ ਪਤਾ ਲੱਗਦਾ
ਕਿ ਇਹਨੂੰ ਕਹਿੰਦੇ ਡੀਪ ਸਟੇਟ ਜਦੋਂ ਜਿਹੜੇ ਬਿਊਰੋਕਰੇਸੀ ਹੈ ਉਹ ਤੁਹਾਡੇ ਡੈਮੋਕਰੇਟਿਕ ਇੰਸਟੀਚਿਊਸ਼ਨ ਉਹਨਾਂ ਦਾ ਰਾਹ ਉਹ ਆਪਣਾ ਵੱਖਰਾ ਪੜਤਾਲਣ ਅਨੂ ਜੀ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਜ਼ਰੂਰੀ ਗੱਲ ਕਰਨੀ ਚਾਹੁੰਦਾ ਫਿਰ ਮੁੜ ਕੇ ਅਸੀਂ ਸਾਥੀ ਨਛੱਤਰ ਸਿੰਘ ਗਿੱਲ ਹੋਣਾ ਦਾ ਬਹੁਤ ਧੰਨਵਾਦ ਕਰਦੇ ਹਾਂ ਅੱਜ ਵੀ ਬਹੁਤ ਵਡਮੁੱਲੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਵੀ ਆਪਣੇ ਤਜਰਬੇ ਤੋਂ ਜਿਹੜੀਆਂ ਟੀਚਰ ਯੂਨੀਅਨ ਦੇ ਉਹਨਾਂ ਨੂੰ ਸਲਾਹ ਦਿੱਤੀ ਹੈ ਗੱਲਾਂ ਅੱਜ ਆਪਣੇ ਕੋਲ ਹੋਰ ਸੀਗੀਆਂ ਜੀ ਕਾਫੀ ਕਰਨ ਵਾਲੀਆਂ ਪਰ ਮੇਰੇ ਖਿਆਲ ਅਸੀਂ ਅਗਲੇ ਹਫ਼ਤੇ
ਫਲਸਤੀਨ ਵਾਲੀ ਗੱਲ ਅਸੀਂ ਫਟਾਫਟ ਕਰ ਸਕਦੇ ਹਾਂ ਮੈਂ ਪਿਛਲੇ ਹਫ਼ਤੇ ਸਾਰਿਆਂ ਨੂੰ ਦੱਸਿਆ ਸੀਗਾ ਸ਼ਾਇਦ ਹਾਂ ਡਿਟੇਲ 'ਚ ਗੱਲ ਕੀਤੀ ਸੀ ਕਿ ਚੱਲ ਰਿਹਾ ਫੈਲਸਟਾਈਨ 'ਚ ਤੋ ਇੱਥੇ ਜਿਹੜਾ ਪੈਲਸਟਾਈਨ ਸੋਲੀਡੈਰਿਟੀ ਨੈਟਵਰਕ ਉਹਦੇ 'ਚ ਕਾਫੀ ਸੰਸਥਾਵਾਂ ਨੇ ਉਹਨਾਂ ਨੇ ਪਿਛਲੇ ਸਨਿਚਰਵਾਰ ਆਊਟੀਆ ਸਕੁਏਅਰ ਵਿੱਚ ਮੁਜ਼ਾਹਰਾ ਕੀਤਾ ਫਲਸਤੀਨੀਆਂ ਦੀ ਸੋਲੀਡੈਰਿਟੀ ਵਾਸਤੇ ਤੋ ਉਹ ਉੱਥੇ ਫਲਸਤੀਨ 'ਚ ਬੈਠੇ ਲੋਕ ਜਿਹੜੇ ਮੈਂ ਪਿਛਲੇ ਹਫ਼ਤੇ ਦੱਸਿਆ ਸੀ ਕਿ ਉਹ 15 ਮਈ ਤੱਕ ਲਗਾਤਾਰ ਉਹ ਧਰਨਾ ਲਾ ਕੇ ਬੈਠੇ ਹੋਏ ਨੇ ਬਾਰਡਰ ਜਿਹੜਾ ਗਾਜ਼ਾ ਤੇ ਇਜ਼ਰਾਈਲ ਦਾ ਤੋ ਇੱਥੇ ਉਹਨਾਂ ਦੇ ਸਮਰਥਨ 'ਚ ਹਰ ਸਨਿਚਰਵਾਰ ਦੁਪਹਿਰ 2 ਵਜੇ ਆਊਟੀਆ ਸਕੁਏਅਰ 'ਚ ਅਸੀਂ ਹਰ ਸਨਿਚਰਵਾਰ ਲਗਾਤਾਰ 15 ਮਈ ਤੱਕ ਮੁਜ਼ਾਹਰੇ ਕਰ ਰਹੇ ਹਾਂ ਤੋ ਉਹ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਪਰਿਵਾਰਾਂ ਸਮੇਤ ਪਹੁੰਚੋ ਕਿਉਂਕਿ ਪਿਛਲੀ ਵਾਰੀ ਮੈਂ ਕਾਫੀ ਖੁੱਲ੍ਹ ਕੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜਿਹੜਾ ਇਹ ਇਜ਼ਰਾਈਲ ਫਲਸਤੀਨ ਦਾ ਮਸਲਾ ਇਜ਼ਰਾਈਲ ਸਰਾਸਰ ਧੱਕਾ ਕਰ ਰਿਹਾ ਫਲਸਤੀਨ ਨਾਲ ਉਹ ਇੱਕ ਉਸ ਧਰਤੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉੱਥੋਂ ਡਿਸਪਲੇਸ ਕਰਕੇ ਉਹਨਾਂ ਨੇ ਆਪਣਾ ਉੱਥੇ ਡੇਰਾ ਜਮਾਇਆ ਹੋਇਆ ਤੋ ਆਸ ਹੈ ਕਿ ਆਉਂਦੇ ਸਨਿਚਰਵਾਰ ਕਾਫੀ ਸਾਡੇ ਸਰੋਤੇ ਸਾਡਾ ਸਾਥ ਦੇਣਗੇ ਫਲਸਤੀਨ ਦੇ ਹੱਕ ਵਿੱਚ ਤੋ ਮੇਰਾ ਖਿਆਲ ਹੈ ਅੱਜ ਸਾਡਾ ਇੰਨਾ ਹੀ ਸਮਾਂ ਤੋ ਅਗਰ ਕੋਈ ਸਰੋਤੇ ਹਿੰਮਤ ਕਰਕੇ 7 ਵਜੇ ਦੀ ਮੀਟਿੰਗ 'ਚ ਪਹੁੰਚ ਸਕਦੇ ਹੋਣ ਤੋ ਜ਼ਰੂਰ ਆਓ ਅਗਰ ਉੱਥੇ ਨਹੀਂ ਤੋ ਕੱਲ੍ਹ ਸਵੇਰੇ 6:30 ਵਜੇ ਮਿਡਲ ਮੋਰ ਹਸਪਤਾਲ ਦਾ ਜਿਹੜਾ ਮੇਨ ਐਂਟਰੈਂਸ ਹੈ ਉੱਥੇ ਜ਼ਰੂਰ ਪਹੁੰਚੋ ਇੱਕ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਸੀਂ ਨਰਸਾਂ ਔਰ ਮਿਡਵਾਈਫਸ ਦੇ ਸਮਰਥਨ ਲਈ ਤੋ ਲਈਏ ਇਜਾਜ਼ਤ ਸਰੋਤਿਆਂ ਵੱਲੋਂ ਜੀ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab